विरुद्ध वैक्सीनेशन बच्चियां दी मदद कर सकती है बचपने विच वापस परतन लई। अपने परिवार दे योग बच्चियां लई वैक्सीनेशन अपॉइंटमेंट बुक करवाओ। कैनेडा सरकार वालों संदेश।
770 AM दे प्यारे प्यारे श्रोतियो, मेरा यानी कि डॉक्टर नरेंद्र रवि दा सब नु प्यार भरिया नमस्कार, सलाम अलैकुम, सत श्री अकाल एंड वेरी गुड इवनिंग। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ, ਉਹਨਾਂ ਦੇ ਹੈਲਪ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਕਦੇ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਕੋਈ ਪ੍ਰੋਪਰਟੀ ਵੇਚਣੀ ਹੈ, ਤੁਸੀਂ ਬੇਸ਼ੱਕ ਆਪਣੇ ਰਿਸ਼ਤੇਦਾਰਾਂ ਨੂੰ, ਫਰੈਂਡਸ ਨੂੰ, ਪਿੰਡ ਦਿਆਂ ਨੂੰ, ਦੇਸ਼ ਦਿਆਂ ਨੂੰ, ਧਰਮ ਦਿਆਂ ਨੂੰ, ਜਿਹਨੂੰ ਮਰਜ਼ੀ ਬੁਲਾਓ। ਮੇਰੀ ਹਮੇਸ਼ਾ ਇੱਕੋ ਹੀ ਤੁਹਾਨੂੰ ਗੁਜ਼ਾਰਿਸ਼ ਹੁੰਦੀ ਹੈ ਕਿ ਜਿਹੜੀ ਉਹਨਾਂ ਦੀ ਐਡਵਾਈਸ ਲੈਣੀ ਹੈ ਉਹ ਫ੍ਰੀ ਹੈ, ਅਤੇ ਢੇਰ ਸਾਰੇ ਉਹਨਾਂ ਨੇ ਪੈਸੇ ਕਮਾਉਣੇ ਨੇ, ਭਾਵੇਂ ਤੁਹਾਡੇ ਕੋਲ ਸਿੱਧੇ ਨਹੀਂ ਲੈਣੇ ਪਰ ਵਕੀਲ ਨੇ ਆਟੋਮੈਟਿਕਲੀ ਉਹਨਾਂ ਨੂੰ ਚੈੱਕ ਦੇ ਦੇਣਾ। ਇਸ ਕਰਕੇ ਕਦੇ ਵੀ ਤੁਸੀਂ ਇੱਕ ਬੰਦੇ ਦੇ ਉੱਤੇ ਬੇਸ ਨਾ ਕਰੋ, ਚਾਹੇ ਉਹ ਤੁਹਾਡਾ ਰਿਸ਼ਤੇਦਾਰੀ ਕਿਉਂ ਨਾ ਹੋਵੇ। ਤੁਸੀਂ ਉਹਨਾਂ ਨੂੰ ਸਵਾਲ ਪੁੱਛੋ, ਜੇ ਜਿੰਨੇ ਵੀ ਸਵਾਲ ਪੁੱਛੋਗੇ ਦੂਸਰੇ ਨੂੰ ਬੁਲਾਓ, ਤੀਸਰੇ ਨੂੰ ਬੁਲਾਓ, ਬੇਸ਼ੱਕ ਕਾਪੀ ਨਾਲ ਨੋਟ ਕਰ ਲਓ। ਕਿਉਂਕਿ ਅੱਜ ਉਹ ਸਮੇਂ, ਅੱਜ ਤੋਂ ਜੇ ਅਸੀਂ 10-15 ਸਾਲ ਪਹਿਲਾਂ ਜਾਈਏ ਤਾਂ ਜਿਹੜਾ ਇੱਕ ਮਕਾਨ ਜਿਹੜਾ ਸੀਗਾ ਉਹ 2 ਲੱਖ ਦਾ ਸੀ, ਅੱਜ ਉਹੀ ਮਕਾਨ 1.5 ਮਿਲੀਅਨ ਦਾ, 15 ਲੱਖ ਦਾ ਮਕਾਨ ਹੋ ਗਿਆ ਲਗਭਗ। ਸੋ ਦੇਖੋ, ਕਮਿਸ਼ਨ ਉਦੋਂ ਵੀ 19 ਸੀ 3%, ਅਤੇ ਹੁਣ ਵੀ 3% ਹੈ, ਚਾਹੇ ਵੇਚੋ ਚਾਹੇ ਲਓ। ਅੱਜ ਕੱਲ੍ਹ ਕੀ ਹੈ ਕਿ ਉਹ ਤੁਹਾਨੂੰ ਰੀਅਲ ਸਟੇਟ ਵਾਲੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਸਾਰੇ ਨਹੀਂ ਮੈਂ ਕਹਿੰਦਾ, ਕੁਛ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਕੋਈ ਸੋਫਾ ਦੇ ਦੇਣਗੇ, ਤੁਹਾਨੂੰ ਕੋਈ ਕਾਰਪੈਟ ਦੇ ਦੇਣਗੇ, ਤੁਹਾਨੂੰ ਕੋਈ $1000 ਦਾ ਚੈੱਕ ਦੇ ਦੇਣਗੇ, ਤੁਹਾਡੀ ਕੋਈ ਊਂ ਹੈਲਪ ਕਰ ਦੇਣਗੇ, ਤੁਹਾਨੂੰ ਲੱਗੂਗਾ ਵੀ ਇਹ ਤਾਂ ਬਹੁਤ ਵਧੀਆ ਬੰਦਾ, ਜਦੋਂ ਕਿ ਉਹਨੇ 25-25, 30-30, 40-40, $50-50,000 ਕਮਾਉਣਾ। ਸੋ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ ਪੁੱਛੋ ਕਿ ਮੈਨੂੰ ਕੈਸ਼ ਬੈਕ ਕਿੰਨਾ ਵਾਪਸ ਕਰੇਗਾ। ਕਈ ਵਾਰੀ ਬੰਦੇ ਇੰਨੇ ਹੁਸ਼ਿਆਰ ਹੁੰਦੇ ਨੇ, ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜੀ, ਤਿੰਨੇ ਮਕਾਨ ਲੈਣਾ, ਅਸੀਂ ਤਾਂ ਇੱਥੋਂ ਕੁਛ ਨਹੀਂ ਲੈਂਦੇ, ਤੇਥੋਂ ਤਾਂ ਕੁਛ ਨਹੀਂ ਲੈਂਦੇ, ਪਰ ਜਿਹੜਾ ਤੁਹਾਨੂੰ 3% ਮਿਲੂਗਾ 40-45 ਹਜ਼ਾਰ, ਉਹਦੇ ਵਿੱਚੋਂ ਮੈਨੂੰ ਕੀ ਦਿਓਗੇ? ਇਹ ਗੱਲਾਂ ਖੁੱਲ੍ਹ ਕੇ ਕਰੋ ਅਤੇ ਮੈਂ ਨਾਲ ਤੁਹਾਨੂੰ ਇਹ ਤਾਕੀਦ ਕਰਦਾ। ਹੋਰ ਵੀ ਬੜੇ ਕੁਐਸਚਨ ਹੁੰਦੇ ਨੇ, ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਫਿਰ ਦੇਖੋ ਉਹਨਾਂ ਨੂੰ ਜੋ ਮਰਜ਼ੀ ਸਵਾਲ ਕਰੋ, ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰੋ ਵੀ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੋਊਗਾ। ਇਹ ਨਹੀਂ ਵੀ ਮਿੱਠੀਆਂ ਮਿੱਠੀਆਂ ਗੱਲਾਂ ਜੇ ਫਸ ਗਏ, 2-4 ਰਾਤ ਨੂੰ ਪੈਗ ਲਾ ਲਏ, ਰੋਟੀ ਖਾ ਲਈ ਅਤੇ ਫਿਰ ਸਾਈਨ ਕਰਤੇ, ਫਿਰ ਜਿਵੇਂ ਪੰਜਾਬੀ 'ਚ ਕਹਾਵਤ ਹੈ ਨਾ, ਕਬੀਰ ਸਾਹਿਬ ਨੇ ਕਿਹਾ ਸੀ ਆਪ ਪਛਤਾਏ ਹੋਤ ਕਿਹਾ ਜਬ ਚਿੜੀਆ ਚੁੱਗੀ ਖੇਤ, ਫਿਰ ਬਾਅਦ ਵਿੱਚ ਜਿੰਨਾ ਮਰਜ਼ੀ ਰੋਈ ਚੱਲੋ ਵੀ ਉਹ ਠਾਕੇ ਲੈ ਗਿਆ, ਐਂ ਕਰ ਲਿਆ, ਵਾਹ ਕਰ ਲਿਆ, ਫਿਰ ਕੁਛ ਨਹੀਂ ਹੈ। ਸੋ ਪਹਿਲਾਂ ਕਰੋ, ਕੋਰੇ ਹੋ ਜਾਓ, ਸਾਫ਼ ਗੱਲ ਕਰੋ, ਜਿਹੜਾ ਬੰਦਾ ਤੁਹਾਨੂੰ ਫਿਰ ਜਚੇ ਉਹਨੂੰ ਦਿਓ। ਸੋ ਇਸ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ, ਜਿਨ੍ਹਾਂ ਕੋਲ ਕੰਟੈਂਟਮੈਂਟ ਹੈ ਮਾਲਕ ਦੀ, ਵਾਹਿਗੁਰੂ ਦੀ, ਅੱਲਾਹ ਦੀ, ਉਹਨਾਂ ਦੇ ਉੱਤੇ ਰਹਿਮਤ ਹੈ, ਕੋਈ ਪੈਸੇ ਦੇ ਮਗਰ ਨਹੀਂ ਵੀ ਕੋਈ ਚਲਾਕੀ ਕਰਕੇ ਠੱਗੀ ਕਰਕੇ ਠੱਗਣੇ ਨੇ ਪੈਸੇ, ਉਹ ਆਰਾਮ ਦੀ ਨੀਂਦ ਨਾਲ, ਸੁੱਖ ਦੀ ਨੀਂਦ ਨਾਲ ਰਾਤ ਨੂੰ ਸੌਣਾ ਚਾਹੁੰਦੇ ਨੇ। ਇਸੇ ਕਰਕੇ ਮੈਂ ਉਹਨਾਂ ਦਾ ਨਾਂ ਤੁਹਾਨੂੰ ਤਾਕੀਦ ਕਰਦਾ, ਰਾਏ ਉਹਨਾਂ ਦੀ ਜ਼ਰੂਰ ਲੈ ਲਓ। ਫੋਨ ਨੰਬਰ ਹੈ 6478-6245, 647-898-6245, ਉਹਨਾਂ ਦਾ ਨੰਬਰ ਹੈ। ਜੇ ਭੁੱਲ ਗਏ ਤਾਂ ਇਸੇ ਰੇਡੀਓ ਸਟੇਸ਼ਨ 'ਤੇ ਤੁਸੀਂ ਕਾਲ ਕਰ ਲਓ, ਜਿਹਦਾ ਨੰਬਰ ਹੈਗਾ 416-620-1778। ਜਿਹਦਾ ਮਰਜ਼ੀ ਪ੍ਰੋਗਰਾਮ ਹੋਵੇ ਤੁਸੀਂ ਅਰਫਾ ਜੀ ਦਾ ਨੰਬਰ ਉਸ ਤੋਂ ਲੈ ਸਕਦੇ ਹੋ। ਸੋ ਜੇ ਤੁਸੀਂ ਮੇਰੀ ਗੱਲ ਹਮੇਸ਼ਾ ਫਿਰ ਤੁਸੀਂ ਯਾਦ ਰੱਖੋਗੇ, ਜੇ ਤੁਸੀਂ ਬਹੁਤ ਸਾਰੇ ਪੈਸੇ ਵਗਾਉਣੇ, ਸੰਪਤੀ ਜਿਹੜੀ ਡਾਊਨ ਪੇਮੈਂਟ ਆ ਉਹ ਵੀ ਕਵਰ ਹੋ ਜਾਂਦੀ ਹੈ ਕਈ ਵਾਰੀ, ਜੇ ਤੁਸੀਂ ਬਹੁਤ ਸਾਰੇ ਪੈਸੇ ਬਚਾਉਣੇ ਨੇ ਅਤੇ ਇਮਾਨਦਾਰੀ ਨਾਲ ਤੁਹਾਨੂੰ ਵਧੀਆ ਡੀਲ ਮਿਲੇ, ਤੁਹਾਡੀ ਆਤਮਾ ਵੀ ਖੁਸ਼ ਹੋ ਜਾਵੇ, ਬਾਗੋ ਬਾਗ ਹੋਵੋ, ਅਤੇ ਬਾਅਦ ਦੇ ਵਿੱਚ ਲੋਕਾਂ ਨੂੰ ਵੀ ਰਿਕਮੈਂਡ ਕਰੋ, ਤਾਂ ਉਹ ਨਾਂ ਹੈ ਅਰਫਾ ਮੁਜ਼ੱਫਰ ਜੀ ਦਾ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਮਾਇੰਡ। ਮੈਂ ਲਾਸਟ ਵੀਕ ਵੀ ਕਿਹਾ ਸੀਗਾ, ਮਾਇੰਡ ਜਾਂ ਮਨ ਕਹਿ ਲਓ, ਜਿਵੇਂ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਤੇ ਇੱਕ ਹੋਰ ਬੜੀ ਫੇਮਸ ਗੁਰਬਾਣੀ 'ਚ ਆਉਂਦੀ ਹੈ, ਮਨ ਜੀਤੇ ਜਗ ਜੀਤ। ਸੋ ਮਨ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਕੋਈ ਗੱਲ ਕਰਨੀ ਹੈ ਸਟੂਡੀਓ 'ਚ, ਤੁਸੀਂ ਕਾਲ ਕਰ ਸਕਦੇ ਹੋ 416-620-1778। ਟੌਪਿਕ ਦੇ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਕੋਈ ਵੀ ਗੱਲ ਕਰੋ, ਪਿਆਰ ਨਾਲ ਗੱਲ ਕਰੋ, ਆਪਣੇ ਵਿਚਾਰ ਦਿਓ, ਯੂ ਆਰ ਮੋਰ ਦੈਨ ਵੈਲਕਮ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਲੈਟਸ ਹੀਅਰ ਦ ਸੌਂਗ ਔਨ ਮਨ।
ਸੁਣੋ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। मन तू जोत स्वरूप है अपना मूल पछाण, मन हर जी तेरे नाल है, मन हर जी तेरे नाल है, गुरमति रंग माण, मन तू जोत
ਸੱਤਰ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਹੁੰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਮਾਇੰਡ ਦੇ ਉੱਪਰ, ਮਨ ਕਹਿ ਲਓ। ਦੋ ਗੁਰਬਾਣੀ ਦੇ ਵਿੱਚ ਬੜੀਆਂ ਪ੍ਰਸਿੱਧ ਜਿਹੜੀਆਂ ਨੇ ਉਹ ਆਇਤਾਂ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ, ਜਾਂ ਕਹਿੰਦੇ ਨੇ ਮਨ ਜੀਤੇ ਜਗ ਜੀਤ। ਗੱਲ ਇਹ ਕਿ ਆਪਾਂ ਮਾਇੰਡ ਜਿਹੜਾ ਹੈਗਾ, ਮਨ ਜਿਹੜਾ ਹੈਗਾ, ਉਹਦੇ ਉੱਪਰ ਗੱਲ ਕਰਾਂਗੇ। ਕੀ ਗੱਲ ਕਰਾਂਗੇ? ਪਹਿਲੀ ਗੱਲ ਕਿ ਵਟ ਇਜ਼ ਮਾਇੰਡ, ਮਾਇੰਡ ਕਹਿੰਦੇ ਕਿਹਨੂੰ ਨੇ, ਮਾਇੰਡ ਹੈ ਕੀ ਚੀਜ਼। ਫਿਰ ਜਿਹੜੀ ਬਾਹਲੀ ਦੁਨੀਆ ਹੈ ਉਹ ਕੀ ਕਹਿੰਦੇ ਨੇ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਮਾਇੰਡ, ਬ੍ਰੇਨ ਐਂਡ ਹਾਰਟ, ਮਾਇੰਡ ਬ੍ਰੇਨ ਅਤੇ ਹਾਰਟ ਦੇ ਵਿੱਚ ਕੀ ਫਰਕ ਹੈ। ਫਿਰ ਵਟ ਇਜ਼ ਦਾ ਰਿਲੇਸ਼ਨ ਬਿਟਵੀਨ ਮਾਇੰਡ ਐਂਡ ਸੋਲ, ਆਤਮਾ ਅਤੇ ਮਨ ਦਾ ਕੀ ਸੰਬੰਧ ਹੈ। ਫਿਰ ਮਨ ਸਾਡਾ ਕਿਹੋ ਜਿਹੇ ਕੰਮ ਕਰਦਾ, ਅਸਲੀ ਦਾ ਮੇਨ ਆਹ ਗੱਲ ਹੈ ਕਿ ਮਨ ਸਾਡੇ ਕਿਹੋ ਜਿਹੇ ਕੰਮ ਕਰਦਾ, ਕਿਉਂਕਿ ਕੰਮ ਕਰਦਾ ਪੁੱਠੇ। ਸੋ ਇਸ ਕਰਕੇ ਇਹ ਮਨ ਨੂੰ ਆਪਾਂ ਕੰਟਰੋਲ ਕਰਨਾ, ਇਹਨੂੰ ਆਪਣਾ ਜਿਹੜਾ ਦੁਸ਼ਮਣ ਹੈ ਨਾ, ਸਾਨੂੰ ਪੁੱਠਿਆਂ ਕੰਮਾਂ 'ਚ ਫਸਾਈ ਰੱਖਦਾ, ਇਹਨੂੰ ਆਪਾਂ ਪਿਆਰ ਨਾਲ ਆਪਣਾ ਮਿੱਤਰ ਬਣਾਉਣਾ। ਹਾਊ ਵੀ ਕੈਨ ਕੰਟਰੋਲ ਅਵਰ ਮਾਇੰਡ, ਇਹ ਜਿਹੜੇ ਕੁਛ ਟੌਪਿਕ ਨੇ ਇਹ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ। ਤੁਸੀਂ ਵੀ ਜੇ ਤੁਹਾਡਾ ਕੋਈ ਕੁਐਸਚਨ ਹੈ, ਮੋਸਟ ਵੈਲਕਮ, ਯੂ ਕੈਨ ਕਾਲ ਮੀ ਔਨ ਦਾ ਰੇਡੀਓ, ਦਾ ਫੋਨ ਨੰਬਰ ਇਜ 416-620-1778। ਬਸ ਇਹੀ ਤੁਹਾਨੂੰ ਤਾਕੀਦ ਹੈ, ਬੇਨਤੀ ਹੈ ਕਿ ਤੁਸੀਂ ਦਾਇਰੇ ਦੇ ਵਿੱਚ ਰਹਿ ਕੇ ਇਸ ਟੌਪਿਕ ਦੇ ਨਾਲ ਕੰਸਰਨਟ ਕੋਈ ਵੀ ਗੱਲਬਾਤ ਕਰ ਸਕਦੇ ਹੋ। ਵਧੀਆ ਭਾਸ਼ਾ ਲੈਂਗੁਏਜ ਵਰਤੋਂ ਆਪਾਂ ਲੈ ਕੇ ਵੀ ਜਾਣਾ, ਲਾਈਫ ਇਜ਼ ਟੂ ਸ਼ਾਰਟ, ਵਧੀਆ ਕਰੋ ਤਾਂ ਕਿ ਸੁਣਨ ਵਾਲੇ ਨੂੰ ਵੀ ਆਨੰਦ ਆਵੇ, ਚੰਗਾ ਲੱਗੇ। ਸੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਗੱਲ ਕਰੀਏ ਹੁਣ ਟੌਪਿਕ ਦੇ ਉੱਤੇ ਕਿ ਵਟ ਇਜ਼ ਮਾਇੰਡ, ਮਨ ਹੈ ਕੀ। ਦੇਖੋ ਜਿਹੜੀ ਸਾਈਕਾਲੋਜੀ ਹੈ, ਮਨੋਵਿਗਿਆਨ ਹੈ, ਉਹ ਕਹਿੰਦੇ ਨੇ ਜਿਹੜੀ ਸਾਡੀ ਹਿਊਮਨ ਬੋਡੀ ਹੈ, ਇਟਸ ਏ ਕੰਬੀਨੇਸ਼ਨ ਆਫ ਟੂ ਥਿੰਗਸ, ਮਾਇੰਡ ਐਂਡ ਬੋਡੀ। ਇਹੀ ਸਾਡੇ ਪ੍ਰੋਗਰਾਮ ਦਾ ਨਾਮ ਹੈ, ਮਾਇੰਡ ਅਤੇ ਬੋਡੀ। ਸੋ ਉਹ ਕਹਿੰਦੇ ਨੇ ਵੀ ਇੱਕ ਤਾਂ ਸਾਡਾ ਜਿਹੜਾ ਸਰੀਰ ਹੈ ਅਤੇ ਦੂਜਾ ਇਹਦੇ ਵਿੱਚ ਮਾਇੰਡ ਹੈ। ਪਰ ਜਿਹੜਾ ਮਾਇੰਡ ਹੈ, ਜਦੋਂ ਅਸੀਂ ਇਹਨੂੰ ਸਪਿਰਚੁਅਲ ਤਰੀਕੇ ਨਾਲ ਗੱਲ ਕਰਦੇ ਹਾਂ ਤਾਂ ਮਾਇੰਡ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੇ ਨਾਲ ਜੁੜਿਆ ਵਾ, ਉਹਦੀ ਅਟੈਚਮੈਂਟ ਹੈ, ਕਿਉਂਕਿ ਸਪਿਰਚੁਅਲ ਸਬਸਟੈਂਸ ਹੈ। ਮਾਇੰਡ ਦਾ ਜਿਹੜਾ ਅਟੈਚਮੈਂਟ ਹੈ ਉਹ ਆਤਮਾ ਦੇ ਨਾਲ ਹੈ। ਕਿਹਾ ਜਾਂਦਾ ਹੈ ਸਪਿਰਚੁਅਲੀ ਕਿ ਜਦੋਂ ਮਾਂ ਦੇ ਪੇਟ ਦੇ ਵਿੱਚ ਲਾਈਫ ਬਣਦੀ ਹੈ, ਦੂਸਰੇ ਮਹੀਨੇ ਤੀਸਰੇ ਮਹੀਨੇ, ਉਦੋਂ ਸਾਡੇ ਜਿਹੜਾ ਜਦੋਂ ਬੱਚਾ ਹੁੰਦਾ ਗਰਭ ਦੇ ਵਿੱਚ, ਉਦੋਂ ਉਹਦੀ ਉਹਦੇ ਵਿੱਚ ਆਤਮਾ ਆਉਂਦੀ ਹੈ। ਸੋ ਜਦੋਂ ਆਤਮਾ ਜਿਹੜੀ ਕਿ ਸੱਚਖੰਡ ਤੋਂ ਆਉਂਦੀ ਹੈ, ਜਿਹੜੀ ਕਿ ਪਰਮਾਤਮਾ ਦੀ ਅੰਸ਼ ਹੈ, ਐਂ ਕਹਿ ਲਓ ਵਾਹਿਗੁਰੂ ਅੱਲਾਹ ਦੀ ਅੰਸ਼ ਹੈ, ਆਤਮ ਅੰਸ਼ ਰਾਮ ਕੀ, ਇਹ ਉਹਦੀ ਰਾਮ ਦੀ ਜਾਂ ਪਰਮਾਤਮਾ ਦੀ ਅੰਸ਼ ਹੈ। ਜਿਸ ਤਰ੍ਹਾਂ ਸਮੁੰਦਰ ਹੈ, ਸਮੁੰਦਰ ਦੇ ਵਿੱਚ ਜਦੋਂ ਲਹਿਰ ਉੱਠਦੀ ਹੈ, ਉਹ ਸਾਨੂੰ ਲਹਿਰ ਜਿਹੜੀ ਹੈਗੀ ਉਹ ਸਮੁੰਦਰ ਤੋਂ ਅਲੱਗ ਦਿਸਦੀ ਹੈ, ਪਰ ਜਦੋਂ ਲਹਿਰ ਵਾਪਸ ਚਲੀ ਜਾਂਦੀ ਹੈ, ਦੈਨ ਦੇਅਰ ਇਜ਼ ਨੋ ਡਿਫਰੈਂਸ ਬਿਟਵੀਨ ਲਹਿਰ ਐਂਡ ਸਮੁੰਦਰ। ਸੋ ਸੇਮ ਹੀ ਜਦੋਂ ਅਸੀਂ ਜਨਮ ਲਿਆ ਤਾਂ ਆਤਮਾ ਨੇ ਲਿਆ, ਪਰਮਾਤਮਾ ਦੀ ਇਹ ਖੇਡ ਹੈ, ਉਸ ਆਲਮਾਈਟੀ ਦੀ ਇਹ ਖੇਡ ਹੈ। ਸੋ ਜਦੋਂ ਆਤਮਾ ਸਾਡੇ ਸਰੀਰ ਵਿੱਚ ਆਉਂਦੀ ਹੈ ਤਾਂ ਇਹਦਾ ਨਾਲ ਹੀ ਉਹਦਾ ਜਿਹੜਾ ਹੈਗਾ ਮਾਇੰਡ ਵੀ ਭੇਜਿਆ ਜਾਂਦਾ ਹੈ। ਆਤਮਾ ਅਤੇ ਮਾਇੰਡ ਇੱਕੋ ਚੀਜ਼ ਹੈ, ਪਰ ਆਤਮਾ ਦਾ ਜਿਹੜਾ ਲੈਵਲ ਹੈ ਰਹਿਣ ਦਾ ਜਿਹੜਾ ਸਥਾਨ ਹੈ ਉੱਪਰ ਹੈ ਅਤੇ ਜਿਹੜੀ ਮਨ ਹੈ ਉਹਦਾ ਤ੍ਰਿਕੁਟੀ ਜਾਂ ਤੀਸਰੇ ਮੰਡਲ ਦੇ ਉੱਤੇ ਹੈ। ਇਹ ਸਪਿਰਚੁਅਲ ਟਰਮਸ ਨੇ। ਹੁਣ ਗੱਲ ਕੀ ਹੈ ਕਿ ਬਾਹਲੀ ਦੁਨੀਆ 90% ਜਿਹੜੇ ਲੋਕ ਨੇ ਉਹ ਦਿਲ ਨੂੰ ਵੀ ਮਾਇੰਡ ਕਹਿ ਦਿੰਦੇ ਨੇ, ਦਿਮਾਗ ਨੂੰ ਵੀ ਮਾਇੰਡ ਕਹਿ ਦਿੰਦੇ ਨੇ ਅਤੇ ਮਨ ਨੂੰ ਵੀ ਬ੍ਰੇਨ ਜਾਂ ਹਾਰਟ ਕਹਿ ਦਿੰਦੇ ਨੇ। ਸੋ ਤਿੰਨੇ ਇਹ ਅਲੱਗ ਅਲੱਗ ਚੀਜ਼ਾਂ ਨੇ। ਕਿਵੇਂ? ਜਿਹੜਾ ਆਪਣਾ ਬ੍ਰੇਨ ਹੈ ਜਾਂ ਜਿਹੜਾ ਹਾਰਟ ਹੈ, ਦੈਟ ਇਜ਼ ਏ ਫਿਜ਼ੀਕਲ ਸਬਸਟਾਂਸ, ਇਹਨੂੰ ਤੁਸੀਂ ਟੱਚ ਕਰ ਸਕਦੇ ਹੋ, ਇਹਨੂੰ ਸਰਜਰੀ ਕਰ ਸਕਦੇ ਹੋ, ਇਹ ਹੈ ਪਤਾ ਕਿੱਥੇ ਆ ਕਿ ਹਾਰਟ ਸਾਡੇ ਖੱਬੇ ਹੱਥ ਹੁੰਦਾ, ਬ੍ਰੇਨ ਸਾਡੇ ਸਿਰ ਦੇ ਵਿੱਚ ਹੁੰਦਾ। ਪਰ ਜਿਹੜਾ ਮਾਇੰਡ ਹੈ ਇਹਨੂੰ ਨਾ ਤੁਸੀਂ ਟੱਚ ਕਰ ਸਕਦੇ ਹੋ, ਨਾ ਤੁਸੀਂ ਜਿਹੜੀ ਹੈਗੀ ਉਹਦੀ ਸਰਜਰੀ ਕਰ ਸਕਦੇ ਹੋ। ਸੋ ਇਸ ਕਰਕੇ ਇਹਨੂੰ ਜੇ ਸਮਝਾਉਣਾ ਹੋਵੇ ਵਧੀਆ ਤਰੀਕੇ ਨਾਲ ਤਾਂ ਤੁਸੀਂ ਦੇਖੋ ਵੀ ਜਿਹੜਾ ਇੱਕ ਆਪਣਾ ਫਾਰ ਐਗਜ਼ਾਮਪਲ ਮੇਰੇ ਕੋਲ ਆ ਸੈੱਲ ਫੋਨ ਹੈ, ਠੀਕ ਹੈ ਜੀ। ਇਹ ਸੈੱਲ ਫੋਨ ਇੱਕ ਪਲਾਸਟਿਕ ਦਾ ਜਾਂ ਸਟੀਲ ਦਾ ਛੋਟਾ ਜਿਹਾ ਡੱਬਾ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਉਹ 5 ਫੁੱਟ ਦਾ, 5.5 ਫੁੱਟ ਦਾ, 6 ਫੁੱਟ ਦਾ, 6.5 ਫੁੱਟ ਦਾ, ਹੱਡੀਆਂ ਦਾ, ਮਾਸ ਦਾ ਬਣਿਆ ਹੋਇਆ ਇੱਕ ਪਿੰਜਰ ਹੈ। ਜਿਸ ਤਰ੍ਹਾਂ ਇਹ ਸਟੀਲ ਦਾ ਅਤੇ ਪਲਾਸਟਿਕ ਦਾ ਬਣਿਆ ਹੋਇਆ ਸੈੱਲ ਫੋਨ ਹੈ ਅਤੇ ਸਾਡਾ ਜਿਹੜਾ ਸਰੀਰ ਹੈ ਉਹ ਹੱਡ ਚਮ ਮਾਸ ਦਾ ਬਣਿਆ ਹੋਇਆ। ਸੋ ਇਹਦੇ ਵਿੱਚ ਜਿਸ ਤਰ੍ਹਾਂ ਸੈੱਲ ਫੋਨ ਦੇ ਵਿੱਚ ਬਰੀਕ 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 ਤਾਰਾਂ ਨੇ, ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਬਰੀਕ ਬਰੀਕ ਬਹੁਤ ਅਣਗਿਣਤ ਨਾੜੀਆਂ ਨੇ। ਉਹ ਜਿਹੜੀਆਂ ਨਾੜੀਆਂ ਨੇ ਇੱਕ ਤਾਂ ਹੈਗਾ ਦਿਲ ਅਤੇ ਇੱਕ ਹੈਗਾ ਸਾਡਾ ਦਿਮਾਗ। ਸੋ ਇਸੇ ਤਰ੍ਹਾਂ ਹੀ ਜੇ ਬੱਲਬ ਦੀ ਐਗਜ਼ਾਮਪਲ ਲਈਏ ਤਾਂ ਬੱਲਬ ਦੇ ਵਿੱਚ ਕੀ ਹੈ ਕਿ ਬੱਲਬ ਦੇ ਵਿੱਚ ਖੋਲ ਹੈ, ਖੋਲ ਦੇ ਵਿੱਚ ਐਲੀਮੈਂਟ ਹੁੰਦੇ ਨੇ, ਉਹ ਐਲੀਮੈਂਟ ਦੇ ਵਿੱਚ ਜਦੋਂ ਕਰੰਟ ਆਉਂਦਾ ਤਾਂ ਬੱਲਬ ਜਗ ਪੈਂਦਾ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਨਾੜੀਆਂ ਨੇ ਜਾਂ ਬ੍ਰੇਨ ਦੇ ਵਿੱਚ ਬਰੀਕ ਬਰੀਕ ਨਾੜੀਆਂ ਨੇ ਜਾਂ ਸਾਡੇ ਸਰੀਰ ਦੇ ਵਿੱਚ ਨੇ, ਇਹਦੇ ਵਿੱਚ ਜਿਹੜਾ ਕਰੰਟ ਆਉਂਦਾ, ਤਾਕਤ ਆਉਂਦੀ ਹੈ ਤਾਂ ਸਾਡਾ ਸਰੀਰ ਭੱਜਿਆ ਫਿਰਦਾ। ਸੋ ਉਸ ਕਰੰਟ ਨੂੰ ਆਪਾਂ ਮਾਇੰਡ ਕਹਿ ਸਕਦੇ ਹਾਂ, ਉਸ ਕਰੰਟ ਨੂੰ ਆਪਾਂ ਆਤਮਾ ਕਹਿ ਸਕਦੇ ਹਾਂ। ਪਰ ਜਿੰਨੀਆਂ ਬਰੀਕ ਨਾੜੀਆਂ ਨੇ ਉਹ ਸਾਡਾ ਬ੍ਰੇਨ ਹੈ, ਉਹ ਸਾਡਾ ਦਿਮਾਗ ਹੈ ਅਤੇ ਜਿਹੜਾ ਟੋਟਲ ਚੀਜ਼ ਬਣੀ ਵੀ ਹੈ ਉਹ ਸਾਡਾ ਸਰੀਰ ਹੈ। ਸੋ ਇਸ ਕਰਕੇ ਮਨ ਨੂੰ ਇੱਕ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ। ਟੀਵੀ ਦੀ ਐਗਜ਼ਾਮਪਲ ਲੈ ਲਓ, ਟੀਵੀ ਇੱਕ ਡੱਬਾ ਹੀ ਹੁੰਦਾ ਨਾ ਜਿਹੜਾ ਮੇਰੇ ਸਾਹਮਣੇ ਲੱਗਿਆ ਵਾ, ਦੇਖੋ ਉਹਦੇ ਵਿੱਚ ਕੀ ਹੈ ਕਿ ਉਹਦਾ ਜਦੋਂ ਕਨੈਕਸ਼ਨ ਹੁੰਦਾ ਤਾਂ ਅਸੀਂ ਫੋਟੋਆਂ ਵੀ ਦੇਖ ਸਕਦੇ ਹਾਂ, ਆਵਾਜ਼ ਵੀ ਦੇਖ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਸਾਡਾ ਕਨੈਕਸ਼ਨ ਹੈ ਆਤਮਾ ਦਾ, ਜਦੋਂ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹ ਆਤਮਾ ਸਾਡੇ ਕੋਲ ਆ ਜਾਂਦੀ ਹੈ। ਇਸ ਕਰਕੇ ਅਸੀਂ ਭੱਜੇ ਫਿਰਦੇ ਹਾਂ, ਬੋਲਦੇ ਫਿਰਦੇ ਹਾਂ, ਦੇਖਦੇ ਹਾਂ। ਆਹ ਜਿਹੜੀ ਮੈਂ ਹੁਣ ਕੁਛ ਬੋਲ ਰਹੇ ਹਾਂ ਤੁਸੀਂ ਇਹਦੀ ਆਵਾਜ਼ ਨੂੰ ਕਦੇ ਕੈਚ ਨਹੀਂ ਕਰ ਸਕਦੇ ਕਿਸ ਤਰ੍ਹਾਂ ਦੀ ਹੈ, ਠੀਕ ਹੈ। ਸੋ ਇਸ ਕਰਕੇ ਜਿਹੜਾ ਮਾਇੰਡ ਹੈ ਇਹ ਸਪਿਰਚੁਅਲੀ ਜਿਹੜਾ ਹੈਗਾ ਇਹ ਵੀ ਰੂਹਾਨੀ ਤਾਕਤ ਹੈ, ਬਹੁਤ ਵੱਡੀ ਤਾਕਤ ਹੈ। ਪਰ ਇਹ ਜਿਹੜੀ ਤਾਕਤ ਹੈ ਇਹ ਨੈਗੇਟਿਵ ਹੈ, ਜਿਹੜੀ ਕਿ ਆਤਮਾ ਸਾਡੀ ਪੋਜ਼ਿਟਿਵ ਹੈ। ਹਰ ਆਦਮੀ ਜਿਹੜਾ ਵੀ ਪੈਦਾ ਹੋਇਆ ਉਹ ਜਦੋਂ ਵੀ ਕੋਈ ਗੱਲ ਕਰਦਾ, ਜਦੋਂ ਉਹ ਮਾਇੰਡ ਦੇ ਮਗਰ ਲੱਗ ਕੇ, ਯੂਜਲੀ ਮਾਇੰਡ ਦੇ ਮਗਰ ਹੀ ਲੱਗ ਕੇ ਕੰਮ ਕਰਦੇ ਹਾਂ ਅਸੀਂ, ਤਾਂ ਉਹ ਸਾਨੂੰ ਪੁੱਠੇ ਪਾਸੇ ਨੂੰ ਲਿਜਾਂਦੀ ਹੈ। ਕੋਈ ਮੈਨੂੰ ਗਾਲ ਕੱਢ ਦੇ, ਮਨ ਫਟਾਫਟ ਕਹਿੰਦਾ ਚੱਕ ਇੱਟ ਮਾਰ ਇਹਦੇ ਇੱਟ, ਪਰ ਜਿਹੜੀ ਆਤਮਾ ਕਹਿੰਦੀ ਹੈ ਵੀ 2 ਮਿੰਟ ਸਬਰ ਕਰ ਲਿਆ, ਕਾਹਦੀ ਲੜਾਈ ਕਰਦਾ ਅਤੇ ਗੱਲ ਟਲ ਜੂਗੀ, ਕੋਈ ਗੱਲ ਨਹੀਂ। ਉਹ ਜੇ ਅਸੀਂ ਆਤਮਾ ਦੇ ਮਗਰ ਲੱਗੀਏ ਤਾਂ ਚੰਗੇ ਕੰਮ ਕਰਦੇ ਹਾਂ, ਜਦੋਂ ਅਸੀਂ ਮਨ ਦੇ ਮਗਰ ਲੱਗਦੇ ਹਾਂ ਤਾਂ ਉਹ ਸਾਨੂੰ ਪੁੱਠੇ ਕੰਮ ਲਾਉਂਦਾ। ਹੁਣ ਜੇ ਇਹਨੂੰ ਅੱਗੇ ਸਮਝਾਉਣਾ ਹੋਵੇ ਕਿ ਆਤਮਾ ਅਤੇ ਮਾਇੰਡ ਦਾ ਕੀ ਰਿਲੇਸ਼ਨ ਹੈ, ਦੋਨੇ ਸਪਿਰਚੁਅਲ ਸਬਸਟਾਂਸ ਨੇ। ਦੇਖੋ ਜਦੋਂ ਆਤਮਾ ਸਾਡੇ ਸਰੀਰ 'ਚ ਆਈ, ਸਰੀਰ ਦੇ ਵਿੱਚ ਉਹਨੇ ਮਨ ਦਾ ਸਾਥ ਲੈ ਲਿਆ। ਮਨ ਇਜ਼ ਏ ਪਾਵਰ ਆਫ ਨੈਗੇਟਿਵ ਪਾਵਰ, ਇਟਸ ਏ ਪਾਵਰ ਆਫ ਕਾਲ, ਪੁੱਠੇ ਕੰਮ ਕਰਨ ਦੀ ਪਾਵਰ ਹੈ। ਸੋ ਜਦੋਂ ਇਹਨਾਂ ਦੀ ਪੈ ਗਈ ਦੋਸਤੀ, ਜਿਵੇਂ ਬਾਹਰ ਦੋਸਤੀ ਨਹੀਂ ਪੈਂਦੀ ਆਪਣੀ ਜੇ ਤਾਂ ਕਿਸੇ ਚੰਗੇ ਬੰਦੇ ਨਾਲ ਪੈ ਜੇ। ਅਸੀਂ ਵੀ ਜਦੋਂ ਬਰਨਾਲੇ ਸੀਗੇ ਚੰਗੀ ਦੋਸਤੀ ਹੁੰਦੀ ਸੀਗੀ, ਘਰੇ ਬਹਿ ਕੇ ਸਿੱਧੀਆਂ ਗੱਲਾਂ ਕੀਤੀਆਂ ਅਤੇ ਕਈ ਵਾਰੀ ਪੁੱਠੀਆਂ ਕੰਪਨੀਆਂ ਹੁੰਦੀਆਂ ਵੀ ਸਟੇਸ਼ਨ 'ਤੇ ਜਾ ਕੇ ਚਲੋ ਫਿਰ ਦਾਰੂ ਪੀ ਲਈਏ, ਸਿਗਰਟਾਂ ਪੀ ਲਈਏ, ਬੀੜੀ ਪੀ ਲਈਏ। ਉਹਨਾਂ ਦਿਨਾਂ 'ਚ ਤਾਂ ਚਿੱਟਾ ਚੁੱਟਾ ਹੈ ਨਹੀਂ ਸੀਗਾ, ਨਹੀਂ ਤਾਂ ਸ਼ਾਇਦ ਉਦੋਂ ਵੀ ਲੱਗ ਜਾਂਦੇ। ਸਾਡੇ ਕਾਲਜ 'ਚ ਮੈਨੂੰ ਯਾਦ ਹੈ SD ਕਾਲਜ ਬਰਨਾਲੇ ਦੇ ਵਿੱਚ ਇੱਕ ਸਾਡੇ ਪੁਲਿਸ ਦਾ ਮੁੰਡਾ ਪੜ੍ਹਦਾ ਹੁੰਦਾ ਸੀਗਾ, ਅਸੀਂ ਤਾਂ ਪਹਿਲੀ ਵਾਰ ਦੇਖਿਆ ਸੀ ਉਹ ਮੈਂਡਰੈਕਸ ਕੰਧਾਂ 'ਤੇ ਉਹਦੀਆਂ ਅੱਖਾਂ ਚੜ੍ਹੀਆਂ ਹੁੰਦੀਆਂ ਸੀ। ਜਿਹੜੇ ਬੰਦਿਆਂ ਨੇ, ਅਸੀਂ ਵੀ ਥੋੜ੍ਹੀ ਜਿਹੀ ਕੰਪਨੀ ਕੀਤੀ, ਅਸੀਂ ਵੀ ਕਿਤੇ ਭੁੱਲ ਭੁਲੇਖੇ ਕਦੀ ਗੋਲੀ ਦਾ ਸਵਾਦ ਦੇਖਿਆ, ਦੇਖਿਆ ਕਿੰਨਾ ਬੁਰਾ ਹਾਲ ਹੈ। ਸੋ ਇਹ ਕੰਪਨੀ ਹੈ, ਜੇ ਚੰਗੇ ਬੰਦਿਆਂ ਦੀ ਕੰਪਨੀ ਰੱਖਾਂਗੇ ਉਹਦਾ ਅਸਰ ਹੋਏਗਾ, ਜੇ ਮਾੜੇ ਬੰਦਿਆਂ ਦੀ ਕੰਪਨੀ ਰੱਖਾਂਗੇ ਤਾਂ ਉਹਦਾ ਅਸਰ ਹੋਏਗਾ। ਹੁਣ ਜਦੋਂ ਅਸੀਂ ਰੂਹਾਨੀ ਤੌਰ 'ਤੇ ਗੱਲ ਕਰਦੇ ਹਾਂ, ਆਤਮਾ ਦੀ ਜਿਹੜੀ ਦੋਸਤੀ ਹੈ ਉਹ ਮਨ ਦੇ ਨਾਲ ਪੈ ਗਈ। ਮਨ ਕੀ ਹੈ? ਮਨ ਦੀ ਜਿਹੜੀ ਅੱਗੇ ਦੋਸਤੀ ਹੈ ਉਹ ਸਾਡੇ 9 ਆਊਟਲੈਟਸ ਨਾਲ ਨੇ। 9 ਆਊਟਲੈਟਸ ਕੀ ਨੇ? ਵੀ 2 ਅੱਖਾਂ ਨੇ, 2 ਕੰਨ ਹੈ, 2 ਨੱਕ ਹੈ, ਮੂੰਹ ਹੈ, ਅਤੇ ਥੱਲੇ 2 ਗੰਦਗੀ ਦੇ ਸੁਰਾਖ ਨੇ ਜਿੱਥੇ ਪਿਸ਼ਾਬ 'ਤੇ ਅਸੀਂ ਪੋਟੀ ਕਰਦੇ ਹਾਂ। ਸੋ ਇਹਨਾਂ ਨਾਲ ਦੋਸਤੀ ਪੈ ਗਈ। ਸੋ ਇਹ ਅੱਖਾਂ ਜਿੱਧਰ ਵੀ ਸਾਨੂੰ ਲਿਜਾਂਦੀਆਂ ਨੇ, ਕੋਈ ਦ੍ਰਿਸ਼ ਉਠਾਉਂਦੀਆਂ ਨੇ, ਦੇਖਦੇ ਹਾਂ ਅਸੀਂ, ਅਤੇ ਮਨ ਹੈਗਾ ਲੱਜਤ ਆਸ਼ਕ, ਇਹਦੀ ਨੇਚਰ ਹੈ। ਇਹ ਜੇ ਕੋਈ ਸਾਹਮਣੇ ਕੋਈ ਰਾਮ ਚੰਦਰ ਜੀ ਦੀ ਰਮਾਇਣ ਆਉਂਦੀ ਹੋਵੇ ਅਤੇ ਨਾਲ ਹੀ ਕੋਈ ਪੁੱਠੇ ਪਾਸੇ ਸੈਕਸੁਅਲ ਮੂਵੀ ਆਉਂਦੀ ਹੋਵੇ, ਅਸੀਂ ਉਹਦੀ ਖਿਆਲ ਛੱਡ ਕੇ ਉੱਧਰ ਧਿਆਨ ਜਾਂਦਾ, ਕਿਉਂਕਿ ਲੱਜਿਆ ਦਾਸ ਗਾਇਕ ਉਹਨੇ ਪੁੱਠੇ ਕੰਮ ਕਰਾਉਣੇ ਆ ਤੇ ਜਿੱਧਰ ਇਹ ਕੰਮ ਕਰਾਉਂਦਾ ਆਤਮਾ ਵੀ ਉੱਧਰ ਚਲੀ ਜਾਂਦੀ ਹੈ। ਸੋ ਜਦੋਂ ਦੋਸਤੀ ਮਨ ਤੇ ਆਤਮਾ ਦੀ ਪਈ ਵੀ ਹੈ ਸੋ ਜਦੋਂ ਵੀ ਅਸੀਂ ਪੁੱਠੇ ਸਿੱਧੇ ਕੰਮ ਕਰਦੇ ਹਾਂ ਤਾਂ ਜਿਹੜੀ ਸਜ਼ਾ ਉਹ ਜਿੱਥੇ ਮਨ ਭੁਗਤਦਾ ਨਾਲ ਨਾਲ ਆਤਮਾ ਨੂੰ ਵੀ ਕੁੱਟ ਖਾਣੀ ਪੈਂਦੀ ਹੈ। ਸੋ ਇਸ ਕਰਕੇ ਇਹਨਾਂ ਦੋਨਾਂ ਦੀ ਹੈਗੀ ਗੱਠਬੱਜੀ ਵੀ। ਸੋ ਗੱਠਬੱਜਣ ਕਰਕੇ ਅਸੀਂ ਜੋ ਵੀ ਪੁੱਠੇ ਸਿੱਧੇ ਕੰਮ ਕਰਦੇ ਹਾਂ ਉਹਦਾ ਅਸਰ ਆਤਮਾ ਦਾ ਹੁੰਦਾ। ਔਰ ਦੂਜੀ ਗੱਲ, ਮਨ ਦਾ ਇਹ ਪੱਕਾ ਸਵਾਹ ਹੈ ਕਿ ਇਹ ਨਹੀਂ ਚਾਹੁੰਦਾ ਕਿ ਸਾਡੀ ਦੋਸਤੀ ਆਤਮਾ ਨਾਲ ਪੈ ਜੇ ਤੇ ਅਸੀਂ ਮਨ ਦਾ ਸਾਥ ਛੱਡ ਦਈਏ। ਇਹਦੀ ਪੂਰੀ ਕੋਸ਼ਿਸ਼ ਹੁੰਦੀ ਹੈ, ਇਹਦੀ ਪੂਰੀ ਕੋਸ਼ਿਸ਼ ਹੁੰਦੀ ਹੈ। ਈਵਨ ਅਸੀਂ ਜੇ ਰੱਬ ਦੇ ਗੱਲਾਂ ਵੀ ਕਰੀਏ ਨਾ ਕਿ ਧਾਰਮਿਕ ਸਥਾਨ ਤੇ ਜਾ ਕੇ, ਉੱਥੇ ਵੀ ਸਾਨੂੰ ਮਨ ਕਈ ਤਰੀਕੇ ਦੇ ਭੁਲੇਖੇ ਪਾ ਦਿੰਦਾ। ਅਸੀਂ ਸਮਝਦੇ ਹਾਂ ਕਿ ਰੱਬ ਹੈ ਕੀ, ਰੱਬ ਨੂੰ ਪਾਉਣਾ ਕਿਵੇਂ ਹੈ, ਪਰ ਜਿਹੜਾ ਮਨ ਹੈ ਉਹ ਸਦੀਆਂ ਤੋਂ ਜਿਹੜੇ ਸਾਨੂੰ ਭੰਬਲ ਭੂਸੇ ਪਾਏ ਆ ਵੀ ਧਾਰਮਿਕ ਸਥਾਨਾਂ ਤੇ ਵੀ ਜਾਣਾ, ਪੜ੍ਹਨਾ, ਪਾਣੀਆਂ 'ਚ ਵੀ ਜਾਣਾ ਤੇ ਨਾਲ ਨਾਲ ਪਹਾੜਾਂ 'ਚ ਵੀ ਜਾਣਾ, ਸਾਨੂੰ ਪਤਾ ਵੀ ਪਰਮਾਤਮਾ ਜਿਹੜਾ ਹੈਗਾ, ਰੱਬ ਜਿਹੜਾ ਹੈਗਾ, ਅੱਲਾਹ ਹੈਗਾ, ਜਿਹੜਾ ਵਾਹਿਗੁਰੂ ਹੈ, ਉਹ ਸਾਡੇ ਅੰਦਰ ਹੈ, ਪਰ ਫਿਰ ਵੀ ਸਮਝ ਕੇ ਵੀ ਫਿਰ ਵੀ ਅਸੀਂ ਬਾਹਰ ਜਾਂਦੇ ਹਾਂ, ਫਿਰ ਵੀ ਅਸੀਂ ਪੰਡਤਾਂ ਜੀ ਦੇ ਪੈਰੀ ਹੱਥ ਲਾਈ ਜਾਂਦੇ ਹਾਂ, ਫਿਰ ਵੀ ਗੁਰਦੁਆਰੇ 'ਚ ਭਾਈ ਜੀ ਦੀਆਂ ਗੱਲਾਂ ਮੰਨੀ ਜਾਂਦੇ ਹਾਂ, ਹਾਲਾਂਕਿ ਉਹ ਨਾ ਉਹਨਾਂ ਨੂੰ ਮਿਲਿਆ ਨਾ ਸਾਨੂੰ ਮਿਲਣਾ। ਜਿੱਥੇ ਹੈਗਾ, ਜਿੱਥੇ ਹੈਗਾ ਪਰਮਾਤਮਾ ਉੱਥੇ ਅਸੀਂ ਕੋਸ਼ਿਸ਼ ਨਹੀਂ ਕਰਦੇ ਤੇ ਜਿੱਥੇ ਨਹੀਂ ਹੈਗਾ ਉੱਥੇ ਕੋਸ਼ਿਸ਼ ਕਰੀ ਜਾਂਦੇ ਹਾਂ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਬ ਹੈ ਹੱਥ, ਕਹੋ ਕਬੀਰ ਤਬ ਪਾਈਏ ਜੇ ਬੇਦੀ ਲੀਜੀਏ ਸਾਥ, ਬੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਕਿ ਦ ਥਿੰਗ ਯੂ ਵਾਂਟ ਇਜ ਸਮਵੇਅਰ ਐਲਸ ਬਟ ਵੀ ਆਰ ਸਰਚਿੰਗ ਫਾਰ ਅਨਦਰ ਪਲੇਸ, ਹਾਊ ਐਵਰ ਯੂ ਕੈਨ ਫਾਈਂਡ ਹਿਮ। ਜਿਹੜੀ ਚੀਜ਼ ਕਿਤੇ ਹੋਰ ਪਈ ਹੈ ਲੱਭਦੇ ਤੁਸੀਂ ਕਿਤੇ ਹੋਰ ਹੋ ਤੇ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਲੱਭ ਸਕਦੇ ਹੋ? ਜਿੰਨਾ ਚਿਰ ਜਿੱਥੇ ਚੀਜ਼ ਪਈ ਹੈ ਉੱਥੇ ਨਹੀਂ ਜਾਂਦੇ ਤੇ ਉਨਾ ਚਿਰ ਤੱਕ ਚੀਜ਼ ਨਹੀਂ ਲੱਭਦੀ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਸਾਡੇ ਅੰਦਰ ਹੈ, ਹੀ ਇਜ਼ ਵਿਦ ਇਨ, ਲਿਵਿੰਗ ਟੈਂਪਲ ਹੈ, ਗੋਡ ਇਜ਼ ਦ ਟੈਂਪਲ ਆਫ ਲਿਵਿੰਗ ਗੋਡ, ਹਿਊਮਨ ਬਾਡੀ ਇਜ਼ ਦ ਟੈਂਪਲ ਆਫ ਲਿਵਿੰਗ ਗੋਡ। ਅਸੀਂ ਬਾਹਰ ਟੱਕਰਾਂ ਮਾਰਦੇ ਫਿਰਦੇ ਹਾਂ, ਬਾਹਰ ਕਿਸੇ ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਸੋ ਇਸ ਕਰਕੇ ਅਸੀਂ ਭੜਕਦੇ ਨੇ। ਇਹ ਸਾਡਾ ਮਨ ਹੀ ਹੈ, ਮਨ ਨੂੰ ਪਤਾ ਵੀ ਹੈ ਪਰ ਉਹਨੂੰ ਬਾਹਰ ਕੱਢ ਕੇ ਰੱਖਦਾ। ਮਨ ਨੂੰ ਪਤਾ ਵੀ ਹੈ ਜਿਹੜੀ ਸਿਗਰਟ ਦੇ ਆਪਾਂ ਕਾਸ਼ ਮਾਰਦੇ ਹਾਂ, ਸਾਨੂੰ ਪਤਾ ਕਾਲਜ ਸਾਨੂੰ ਕਹਿੰਦੇ ਹੁੰਦੇ ਸੀ ਮੜ ਜੀ ਲਾਲਾ ਯਾਰ ਕੁਛ ਨਹੀਂ ਕਾਸ਼ ਵਾਲਾ ਅੰਦਰ ਨਗਾ। ਜਿਹੜੇ ਬੰਦੇ ਅੰਦਰ ਨਗਾਈ ਜਾਂਦੇ ਨਗਾਈ ਜਾਂਦੇ, ਮਨ ਦੀ ਸ਼ਰਾਰਤ ਹੈ, ਫਿਰ ਕੈਂਸਰ ਵੀ ਉਹਨਾਂ ਨੂੰ ਹੁੰਦਾ ਗਲੇ ਦਾ। ਦਾਰੂ ਪੀ ਜਾਂਦੇ ਵਾਲਾ ਕਹਿੰਦਾ ਇੱਕ ਅੱਧਾ ਹੀ ਪੈਗ ਲਾਉਣਾ, ਬਾਅਦ ਜ਼ਿਆਦਾ ਦਾ ਪੈਗ ਲਾਉਣਾ ਨਹੀਂ, ਕੋਈ ਲਾਉਂਦਾ ਇੱਕ ਪੈਗ, ਜਦੋਂ ਸ਼ੁਰੂ ਹੁੰਦਾ ਚੱਲ ਇੱਕ ਹੋਰ ਸਹੀ, ਇੱਕ ਹੋਰ ਸਹੀ, ਇੱਕ ਹੋਰ ਸਹੀ, ਫਿਰ ਅਖੀਰ ਦੇ ਵਿੱਚ ਕੀ ਹੁੰਦਾ ਨਾੜੀਆਂ, ਫਿਰ ਉੱਧਰੋਂ ਮੀਟ ਠੰਡਾ ਖਾਂਦੇ ਹਾਂ, ਬੀਅਰ ਪੀਂਦੇ ਹਾਂ, ਮੀਟ ਗਰਮ ਖਾਂਦੇ ਹਾਂ, ਬੀਅਰ ਠੰਡੀ ਪੀਂਦੇ ਹਾਂ, ਉਹਦੇ ਨਾਲ ਬਲੋਕੇਜ ਹੁੰਦੀ, ਆਰਟਰੀਜ਼ ਬੰਦ ਹੋ ਜਾਂਦੀਆਂ, ਫਿਰ ਸਾਡੀ ਸਟੰਟ ਨਾਲ ਕੰਮ ਨਹੀਂ ਚੱਲਦਾ, ਫਿਰ ਬਾਈਪਾਸ ਸਰਜਰੀ ਹੁੰਦੀ ਹੈ, ਫਿਰ ਝਾਕਦੇ ਹਾਂ। ਹਾਂਜੀ, ਜਦੋਂ ਮਿੱਠੇ ਦੇ ਮਿੱਠਾ ਖਾਈ ਜਾਂਦੇ ਹਾਂ, ਰਸਗੁੱਲੇ, ਬਰਫੀਆਂ ਖਾਈ ਜਾਂਦੇ, ਮੈਂ ਆਪਣੇ ਆਪ ਤੇ ਕਹਿ ਰਿਹਾ, ਕਿਸੇ ਨੂੰ ਨਹੀਂ ਸੁਣਾ ਰਿਹਾ, ਮੈਂ ਤਾਂ ਖੁਦ ਖਾਂਦਾ। ਸੋ ਉਹਦੇ ਨਾਲ ਕੀ ਹੁੰਦਾ, ਫਿਰ ਸਾਡੇ ਆਈ ਇਫੈਕਟ ਹੁੰਦੀਆਂ ਨੇ, ਕਈ ਵਾਰੀ ਉਂਗਲਾਂ ਵੱਢੀਆਂ ਜਾਂਦੀਆਂ, ਫਿਰ ਅਸੀਂ ਚੀਕਾਂ ਮਾਰਦੇ ਹਾਂ, ਪਰ ਕੰਮ ਤਾਂ ਅਸੀਂ ਆਪ ਹੀ ਕੀਤੇ ਨੇ। ਉਹ ਮਨ ਐਡੇ ਚੱਕਰ ਚਲਾਉਂਦਾ, ਮਨ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਦੇਖੋ, ਇੱਕ ਹਸਬੈਂਡ ਤੇ ਵਾਈਫ, ਮਨ ਦੀ ਮੈਂ ਤੁਹਾਨੂੰ ਦੱਸ ਰਿਹਾ, ਹਸਬੈਂਡ ਤੇ ਵਾਈਫ ਕਹਿੰਦੇ ਵੀ ਚਲੋ ਅੱਜ ਆਪਣੀ ਐਨਵਰਸਰੀ, ਆਪਾਂ ਰੈਸਟੋਰੈਂਟ ਤੇ ਖਾਣ ਚੱਲਦੇ ਹਾਂ। ਉਹ ਖਾਣ ਲਈ ਰੈਸਟੋਰੈਂਟ ਤੇ ਚਲੇ ਗਏ, ਆਦਮੀ ਪੁੱਛਦਾ ਜਨਾਨੀ ਨੂੰ, ਦੋਨੇ ਵੈਜੀਟੇਰੀਅਨ ਸੀਗੇ, ਉਹ ਕਹਿੰਦੇ ਵੀ ਹਾਂਜੀ ਮੈਡਮ ਜੀ ਦੱਸੋ ਫਿਰ ਆਪਾਂ ਕੀ ਖਾਈਏ? ਉਹ ਕਹਿੰਦੀ ਜਿਹੜਾ ਮਰਜ਼ੀ ਮੰਗਾ ਲਓ, ਉਹ ਖਾਣਾ ਹੀ ਹੈ। ਕੀ ਕਿਹਾ ਉਹਨੇ? ਜੋ ਮਰਜ਼ੀ ਮੰਗਾ ਲਓ, ਖਾਣਾ ਹੀ ਹੈ। ਅਤੇ ਆਦਮੀ ਕਹਿੰਦਾ ਇੰਝ ਕਰੀਏ ਆਪਾਂ, ਪਹਿਲੀ ਗੱਲ ਤਾਂ ਜਿਹੜਾ ਮੈਨਿਊ ਹੁੰਦਾ ਉਹ 15-15-20 ਮਿੰਟ ਦੇਖੀ ਜਾਂਦੇ ਹਾਂ, ਮਨ ਟਿਕਦਾ ਹੀ ਨਹੀਂ, ਆਹ ਮੰਗਾ ਲਓ, ਆਹ ਮੰਗਾ ਲਓ, ਆਹ ਨਹੀਂ ਮੰਗਾਉਣਾ, ਉਹ ਮੰਗਾਉਣਾ। ਇਹ ਬਾਂਦਰਾਂ ਮੂੰਹ ਜਿਵੇਂ ਉਹ ਮਦਾਰੀ ਹੁੰਦੀ ਹੈ ਨਾ, 5-6 ਬਾਲਾਂ ਨਾਲ ਖੇਡਦੇ ਨੇ ਕੱਟੀਆਂ ਹਵਾ 'ਚ, ਇਹ ਹਵਾ 'ਚ ਹੀ ਉੱਡਿਆ ਫਿਰਦਾ, ਡਿਸੀਜਨ ਨਹੀਂ ਕਰ ਸਕਦਾ। ਇੱਕ ਡਿਸੀਜਨ ਕਰਦਾ ਨਾਲ ਹੀ ਚੇਂਜ ਕਰ ਰਹਿੰਦਾ, ਇੱਕ ਡਿਸੀਜਨ ਕਰਦਾ ਨਾਲ ਹੀ ਚੇਂਜ ਕਰਦਾ, ਕਰਾਂ ਨਾ ਕਰਾਂ, ਕਰਾਂ ਨਾ ਕਰਾਂ, ਕਰਾਂ ਨਾ ਕਰਾਂ, ਇਹ ਮਾਇੰਡ ਦੀਆਂ ਖੇਡ ਨੇ। ਸੋ ਮੈਂ ਗੱਲ ਉੱਥੇ ਮੁੜ ਕੇ ਉਹਨਾਂ ਸਮਝਾਉਣ ਲਈ ਕਿ ਆਦਮੀ ਨੂੰ ਜਨਾਨੀ ਕਹਿੰਦੀ ਜੋ ਮਰਜ਼ੀ ਮੰਗਾ ਲਓ ਆਪਾਂ ਖਾਣਾ। ਆਦਮੀ ਨੇ ਮੈਨਿਊ ਦੇਖੀ, ਕਹਿੰਦਾ ਇੰਝ ਕਰਦੇ ਹਾਂ ਵੀ ਇਹ ਇਸ ਹੋਟਲ ਦੀ ਜਿਹੜੀ ਮਾਹਾਂ ਦੀ ਦਾਲ ਹੈ ਉਹ ਬਹੁਤ ਸਵਾਦ ਹੁੰਦੀ, ਉਹ ਮੰਗਾ ਲੈਂਦੇ ਹਾਂ। ਜਨਾਨੀ ਕਹਿੰਦੀ ਦਿਮਾਗ ਖਰਾਬ ਹੋਇਆ, ਮਾਹਾਂ ਦੀ ਦਾਲ ਖਾ ਕੇ ਰਾਤ ਨੂੰ ਪੜਾਕੇ ਪਾਉਂਗੇ, ਬਿਸਤਰੇ 'ਚ ਬਹਿ ਕੇ ਬਦਬੂ ਫਲਾਉਂਗੇ, ਅਸੀਂ ਨਹੀਂ ਖਾਣੀ। ਉਹ ਕਹਿੰਦਾ ਚਲੋ ਠੀਕ ਹੈ। ਕਹਿੰਦਾ ਫਿਰ ਇੰਝ ਕਰਦੇ ਹਾਂ ਫਿਰ ਮਟਰ ਪਨੀਰ ਮੰਗਾ ਲੈਂਦੇ ਹਾਂ। ਕਹਿੰਦੀ ਮੈਂ ਨਹੀਂ ਮਟਰ ਪਨੀਰ ਖਾਣਾ, ਭਾਰਾ ਜ਼ਿਆਦਾ, ਮੈਂ ਨਹੀਂ ਲਾਈ ਕਰਦੀ। ਉਹ ਕਹਿੰਦਾ ਚਲ ਠੀਕ ਹੈ। ਕਹਿੰਦੇ ਫਿਰ ਤੂੰ ਇੰਝ ਕਰਦੇ ਹਾਂ, ਦੇਖ ਕੇ ਕਹਿੰਦਾ ਚਲ ਫਿਰ ਦਾਲ ਮੂੰਗੀ ਦੀ ਮੰਗਾ ਲੈਣੇ, ਪਤਲੀ, ਨਾਲੇ ਹਾਜ਼ਮਾ ਹੋ ਜੂਗਾ ਠੀਕ। ਕਹਿੰਦੀ ਮੂੰਗੀ ਦੀ ਦਾਲ ਮੈਂ ਖੂਬ ਬਿਮਾਰ ਹਾਂ, ਮੈਂ ਨਹੀਂ ਖਾਣੀ। ਉਹ ਕਹਿੰਦਾ ਚਲ ਠੀਕ ਹੈ। ਫਿਰ ਕਹਿੰਦਾ ਐਂ ਕਰਦਾ ਚਾਈਨੀਜ਼ ਖਾਣ ਨੂੰ ਤੇਰਾ ਜੀ ਕਰਦਾ, ਚਾਈਨੀ ਮੰਗਾ ਲੈ। ਕਹਿੰਦੇ ਆਪਾਂ ਚੀਨੀਆਂ ਨੂੰ ਖਾਣਾ, ਚੀਨੇ ਤਾਂ ਆਪਣੇ ਦੁਸ਼ਮਣ ਨੇ, ਆਪਾਂ ਨਹੀਂ ਖਾਂਦੇ। ਉਹ ਕਹਿੰਦਾ ਠੀਕ ਹੈ। ਫਿਰ ਕਹਿੰਦਾ ਆਪਾਂ ਐਂ ਕਰਦੇ ਹਾਂ ਚੱਲ ਪੀਜ਼ਾ ਮੰਗਾ ਲਈਏ। ਕਹਿੰਦੀ ਪੀਜ਼ਾ? ਰੋਟੀ ਦੇ ਉੱਤੇ ਸਬਜ਼ੀ ਤਾਂ ਆਪਾਂ ਘਰੇ ਰੱਖ ਕੇ ਵੀ ਖਾ ਸਕਦੇ, ਇੱਥੇ ਕਾਹਦੇ ਲਈ ਖਾਣੀ ਹੈ? ਉਹ ਕਹਿੰਦਾ ਫਿਰ ਤੂੰ ਦੱਸ ਕੀ ਮੰਗਾਈਏ। ਕਹਿੰਦੀ ਜੋ ਮਰਜ਼ੀ ਮੰਗਾ ਲਓ। ਗੱਲ ਉੱਥੇ ਜੋ ਮਰਜ਼ੀ ਮੰਗਾ ਲਓ, ਟਿਕਣ ਦੇਣਾ ਨਹੀਂ। ਇਹੀ ਮਨ ਦੀ ਸ਼ਰਾਰਤ ਹੈ ਕਿ ਮਨ ਕਦੇ ਟਿਕਣ ਨਹੀਂ ਦਿੰਦਾ। ਖਾਸ ਕਰਕੇ ਘਰਾਂ ਦੇ ਵਿੱਚ ਦੇਖੋ, ਕਿਤੇ ਵੀ ਦੇਖੋ, ਹਸਬੈਂਡ ਵਾਈਫ ਦੇ ਵਿੱਚ ਆਰਗੂਮੈਂਟ ਹੁੰਦਾ, ਬੱਚਿਆਂ ਦੇ ਮਾਂ ਬਾਪ ਦੇ ਨਾਲ ਆਰਗੂਮੈਂਟ ਹੁੰਦਾ, ਇਹ ਮਨ ਦੀਆਂ ਸ਼ਰਾਰਤਾਂ ਨੇ। ਕੋਈ ਇੱਕ ਦੂਜੇ ਨੂੰ ਗੱਲ ਮੰਨਣ ਨੂੰ ਸੁਣਨ ਨੂੰ ਤਿਆਰ ਹੀ ਨਹੀਂ। ਜਿੰਨਾ ਚਿਰ ਤੱਕ ਸਾਡੀ ਗੁੱਡ ਕੰਪਨੀ ਨਹੀਂ ਪੈਂਦੀ, ਆਤਮਾ ਨਾਲ ਸਾਡੀ ਕੰਪਨੀ ਨਹੀਂ ਪੈਂਦੀ ਸਾਰਿਆਂ ਦੀ, ਉਨਾ ਚਿਰ ਅਸੀਂ ਕਦੇ ਵੀ ਸ਼ਾਂਤ ਨਹੀਂ ਹੋ ਸਕਦੇ। ਤੁਸੀਂ ਦੇਖ ਲਓ ਮਨ ਦੇ ਕਰਕੇ ਹੀ ਹੈ। ਮਨ ਕਦੇ ਜਿਹੜਾ ਹੈਗਾ ਨਾ, ਵੀ ਉਹ ਦੋ ਜਾਨਵਰ ਹੁੰਦੇ ਨੇ, ਇੱਕ ਚਿੜੀ ਹੁੰਦੀ ਹੈ, ਇੱਕ ਕੁੱਤਾ ਹੁੰਦਾ। ਚਿੜੀ ਨੂੰ ਕਦੇ ਵੀ ਤੁਸੀਂ ਜਿੱਥੇ ਵੀ ਚਿੜੀ ਹੈ ਜਾ ਕੇ ਕਦੇ ਖੜ ਕੇ ਦੇਖੋ, ਜਦੋਂ ਆਪਾਂ ਥੋੜ੍ਹੀ ਰੋਟੀ ਪਾਉਂਦੇ ਹਾਂ ਚੂਰੀ ਦੀਆਂ ਬੁਰਕੀਆਂ ਕਰਕੇ ਸਿੱਟਦੇ ਹਾਂ, ਜਿੰਨੀਆਂ ਵੀ ਚਿੜੀਆਂ ਉੱਡ ਕੇ ਆਉਣਗੀਆਂ ਆਪਣੀ ਆਪਣੀ ਬੁਰਕੀ ਲੈ ਕੇ ਉੱਡ ਜਾਂਦੀਆਂ ਨੇ। ਜਿਹੜਾ ਕੁੱਤਾ ਹੁੰਦਾ ਨਾ, ਕੁੱਤਾ ਕੀ ਕਰਦਾ, ਉਹਨੂੰ ਰੋਟੀ ਪਾਉਣੇ ਆ, ਪਹਿਲਾਂ ਤੋਂ ਆਪਦੀ ਖਾਂਦਾ, ਫਿਰ ਦੂਜੇ ਕਿੰਨੀ ਨੂੰ ਭੱਜ ਕੇ ਪੈਂਦਾ, ਇੰਨੇ ਨੂੰ ਮਾਲਕ ਚੱਕ ਕੇ ਡੰਡਾ ਮਾਰਦਾ। ਸੋ ਇਸੇ ਕਰਕੇ ਕਹਿੰਦੇ ਵੀ ਉਹ 'ਚ ਲਾਲਚ ਹੁੰਦਾ, ਉਹ ਲਾਲਚ ਕੀ, ਉਹ ਮਨ ਦੇ ਮਗਰ ਲਾ ਕੇ। ਇਹੀ ਸਾਡਾ, ਅਸੀਂ ਵੀ ਲਹੂ ਵੀ ਕੁੱਤਾ, ਆ ਸਾਡਾ ਕਦੇ ਸਬਰ ਨਹੀਂ ਹੁੰਦਾ, ਮਨ ਕਦੇ ਮੰਨਦਾ ਹੀ ਨਹੀਂ। ਮਨ ਜਦੋਂ ਕੈਨੇਡਾ 'ਚ ਆਏ ਸੀ ਅਸੀਂ, ਅਸੀਂ ਕਹਿੰਦੇ ਸੀ ਵੀ ਚਲੋ ਸਾਨੂੰ ਕੋਈ ਕੰਡੋਮੀਨੀਅਮ ਹੀ ਮਿਲ ਜੇ, ਅਪਾਰਟਮੈਂਟ ਮਿਲ ਜੇ, ਅਤੇ ਉਹ ਮਿਲ ਗਿਆ। ਫਿਰ ਕਹਿੰਦੇ ਅਸੀਂ ਕਹਿੰਦੇ ਹਾਂ ਵੀ ਸਾਨੂੰ ਟਾਊਨ ਹਾਊਸ ਮਿਲ ਜੇ, ਉਹ ਵੀ ਮਿਲ ਗਿਆ। ਫਿਰ ਕਹਿੰਦੇ ਸੈਮੀ ਮਿਲ ਜੇ, ਸੈਮੀ ਮਿਲ ਗਿਆ, ਫਿਰ ਅਟੈਚ ਮਿਲ ਗਿਆ, ਫਿਰ 2000 ਸਕੇਅਰ ਫੁੱਟ ਦਾ ਲੈਣਾ, 5000 ਦਾ ਲੈਣਾ, 10000 ਦਾ ਲੈਣਾ। ਫਿਰ ਕਹਿੰਦੇ ਨੇ ਨਹੀਂ, ਆਪਾਂ ਦਿੱਲੀ ਵੀ ਇੱਕ ਗੜਵਾਉਣ ਦੇ ਕੋਲੇ ਪਾ ਲਓ, ਆਪਾਂ ਇੱਕ ਹਿੱਲ ਸਟੇਸ਼ਨ ਦੇ ਵੀ ਲੈ ਲਓ, ਆਪਾਂ ਇੱਕ ਉੱਧਰ ਵੀ ਪਾ ਲਓ, ਇੱਕ ਆ ਬਿਜ਼ਨਸ ਖੋਲ੍ਹਿਆ ਇਹਦੀਆਂ ਬ੍ਰਾਂਚਾਂ ਵੀ ਖੋਲ੍ਹ ਦਿਓ। ਇਹ ਮਨ ਜਿਹੜਾ ਹੈਗਾ, ਲੋਭ ਰੂਪੀ ਕੁੱਤਾ, ਮਨ ਜਿਹੜਾ ਹੈਗਾ ਨਾ, ਇਹਨੂੰ ਭੌਂਕੀ ਜਾਂਦਾ ਭੌਂਕੀ ਜਾਂਦਾ, ਇਹਦਾ ਕਿਤੇ ਰੱਜ ਨਹੀਂ ਆਉਂਦਾ। ਸੋ ਇਹ ਮਨ ਦੀਆਂ ਸ਼ਰਾਰਤਾਂ ਨੇ, ਜਦੋਂ ਫਿਰ ਫੂਕ ਨਿਕਲ ਜਾਂਦੀ ਹੈ, ਜੈਸੇ ਆਏ ਵੈਸੇ ਗਏ, ਆ ਪਛਤਾਏ ਹੋਤ ਗਿਆ, ਫਿਰ ਕੱਢਣ ਪਾਉਣ ਨੂੰ ਕੁਛ ਨਹੀਂ। ਜਿਸ ਤਰ੍ਹਾਂ ਮੌਤ ਤਾਂ ਆਉਣੀ ਹੈ, ਪੱਕੀ ਹੈ, ਜਿਹੜਾ ਬੰਦਾ ਮੌਤ ਤੋਂ ਪਹਿਲਾਂ ਫਾਇਦਾ ਨਾ ਲਾਵੇ, ਮਨ ਦੀ ਆਦਤ ਨੂੰ ਨਾ ਸਮਝੇ, ਮਨ ਨੂੰ ਆਪਣਾ ਫਰੈਂਡ ਨਾ ਬੁਲਾਵੇ, ਫਿਰ ਉਦੋਂ ਬਾਅਦ ਕੀ ਫਾਇਦਾ ਸਾਰੀ ਜ਼ਿੰਦਗੀ। ਦੇਖੋ ਕਦੇ ਵੀ ਨਹੀਂ ਹੁੰਦਾ, ਜਦੋਂ ਆਪਾਂ ਹੁਣ ਐਸ ਜੋ ਜਵਾਨੀ 'ਚ ਆਪਾਂ ਕਹਿੰਦੇ ਇਹਦਾ ਜਨਮ ਐਸ਼ ਕਰਦੇ ਨੇ, ਖਾ ਲਓ ਪੀ ਲਓ, ਡਾਂਸ ਨੂੰ ਦੇਖ ਲਓ, ਹਾਂਜੀ, ਅਤੇ ਫਿਰ ਜਦੋਂ ਵਿਆਹ ਹੋ ਜਾਂਦਾ, ਫਿਰ ਕਹਿੰਦੇ ਨਿਆਣੇ ਜੰਮ ਲਈਏ, ਨਿਆਣੇ ਜੰਮ ਲਈਏ, ਫਿਰ ਇਹਨਾਂ ਦਾ ਵਿਆਹ ਕਰ ਦਈਏ, ਫਿਰ ਇਹਨਾਂ ਦੇ ਆਪਣੇ ਪੁੱਤ ਪੋਤਿਆਂ ਨੂੰ ਸਕੂਲ ਛੱਡ ਕੇ ਉਹਨਾਂ ਬਸਤਾ ਗੱਲ 'ਚ ਪਾ ਕੇ, ਹਾਂਜੀ, ਫਿਰ ਗੋਡੇ ਦੁਖਣ ਲੱਗ ਗਏ, ਫਿਰ ਦਿਸਦਾ ਨਹੀਂ, ਦਿਸਦਾ ਨਹੀਂ, ਜਿਹੜੇ ਦੰਦ ਨਿਕਲੇ ਪਏ ਹੁੰਦੇ ਨੇ, ਗੋਡੇ ਦਰਦ ਕਰੀ ਜਾਂਦੇ ਨੇ, ਉੱਚਾ ਸੁਣੀ ਜਾਂਦਾ, ਕੁੱਤਾ ਕਈ ਵਾਰੀ ਰੋਟੀ ਚੱਕ ਕੇ ਲੈ ਜਾਂਦਾ, ਘਰ ਵਾਲੀ ਨਹੀਂ ਮੰਨਦੀ, ਨਿਆਣੇ ਨਹੀਂ ਮੰਨਦੇ, ਵੀ ਇਹ ਵਾਧੂ ਜਿਹਾ ਬੰਦਾ, ਹਾਲਾਂਕਿ ਸਾਰੀ ਜ਼ਿੰਦਗੀ ਉਹਨੇ ਤੁਹਾਨੂੰ ਕਮਾ ਕੇ ਖਵਾਇਆ ਹੁੰਦਾ, ਪਰ ਉਹ ਵਾਧੂ ਬੰਦਾ ਬਣ ਜਾਂਦਾ, ਕੋਠੇ ਦੇ ਉੱਪਰ ਬਿਠਾਉਂਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਮਨ ਦੀਆਂ ਨੇ। ਸੋ ਮਨ ਜਿਹੜਾ ਹੈਗਾ, ਮਨ ਅਤੇ ਆਤਮਾ ਦਾ ਜੇ ਅਸੀਂ ਇਹਨੂੰ ਦੇਖਣਾ ਹੋਵੇ ਕਿ ਮਨ ਅਤੇ ਆਤਮਾ ਦਾ ਕੀ ਸੰਬੰਧ ਕੀ ਹੈ, ਕਿ ਮਾਇੰਡ ਇਜ਼ ਦਾ ਸੈਂਸ ਆਫ ਬ੍ਰਹਮ, ਇਹ ਬ੍ਰਹਮ ਦੀ ਅੰਸ਼ ਹੈ, ਐਂਡ ਦਾ ਸੋਲ ਇਜ਼ ਦਾ ਸਪਾਰਕ ਆਫ ਆਲਮਾਈਟੀ, ਜਿਹੜੀ ਸੋਲ ਹੈ ਉਹ ਪਰਮਾਤਮਾ ਦੀ ਅੰਸ਼ ਹੈ, ਅਤੇ ਜਿਹੜਾ ਮਾਇੰਡ ਹੈ ਉਹ ਬ੍ਰਹਮ ਦਾ ਅੰਸ਼ ਹੈ। ਐਜ਼ ਲੌਂਗ ਐਜ਼ ਸੋਲ ਰਨਸ ਇਨ ਟੂ ਦਾ 9 ਆਊਟਲੈਟਸ ਆਫ ਦਾ ਬਾਡੀ, ਇਟ ਹੈਜ਼ ਨੋ ਗ੍ਰੇਟਰ ਐਨੀਮੀ ਦੈਨ ਦਾ ਮਾਇੰਡ। ਜਿੰਨਾ ਚਿਰ ਤੱਕ ਸਾਡੀਆਂ ਗਿਆਨ ਇੰਦਰੀਆਂ, ਦੇਖੋ ਸਵਾਦ ਦੇਖੋ, ਪਹਿਲਾਂ ਦੋ ਅੱਖਾਂ ਦੀ ਗੱਲ ਕੀਤੀ, ਭਾਂਤ ਭਾਂਤ ਦੇ ਸਵਾਦ ਦੇਦਾ, ਕੰਨ ਹੈ, ਜਿੱਥੇ ਗਾਣਾ ਵਧੀਆ ਪੁੱਠਾ ਸਿੱਧਾ ਜਾ ਗਿਆ ਉਧਰ ਨੂੰ ਭੱਜਦਾ, ਵੀ ਉਹ ਲਾਓ, ਦੂਜੇ ਨੂੰ ਬੰਦ ਕਰ ਦਿੰਦਾ। ਆਹ ਜਿਹੜਾ ਜੀਭ ਦਾ ਸਵਾਦ ਹੈ, ਜੇ ਹੁਣ ਆਪਾਂ ਛੋਲੇ ਖਾਂਦੇ ਹੋਈਏ ਨਾਲ ਹੀ ਰਸਗੁੱਲਾ ਹੋ ਜਾਏ, ਆਪਾਂ ਕਹਿੰਦਾ ਛੱਡ ਯਾਰ ਛੋਲਿਆਂ ਦਾ ਕੀ ਖਾਣਾ, ਖਾ ਰਸਗੁੱਲਾ, ਹਾਲਾਂਕਿ ਨੁਕਸਾਨ ਕਰਦਾ, ਮਾਇੰਡ ਨੇ ਉਧਰ ਨੂੰ ਭਜਾਤਾ, ਹਾਂਜੀ, ਇਹ ਭੱਜਿਆ ਫਿਰਦਾ। ਉਹੀ ਗੱਲ ਇਹਨੇ ਆਪਾਂ ਨੂੰ ਇੱਥੇ ਦੱਸੀ ਨਾ, ਐਜ਼ ਲੌਂਗ ਐਜ਼ ਸੋਲ ਰਨਸ ਇਨ ਟੂ ਦਾ 9 ਆਊਟਲੈਟ ਆਫ ਦਾ ਬਾਡੀ, ਇਟ ਹੈਜ਼ ਨੋ ਗ੍ਰੇਟਰ ਐਨੀਮੀ ਦੈਨ ਮਾਇੰਡ। ਜਦੋਂ ਸੋਲ ਮਾਇੰਡ ਦੇ ਮਗਰ ਲਾ ਕੇ ਭੱਜੀ ਫਿਰਦੀ ਆ 9 ਦੁਆਰਿਆਂ ਦੇ ਵਿੱਚ, ਕੋਈ ਗਲਤ ਕੰਮ ਦੇਖਦੇ ਹਾਂ ਉੱਥੇ ਅਸੀਂ ਪੁੱਠੇ ਸਿੱਧੇ ਵੀ ਕੰਮ ਕਰ ਲੈਂਦੇ ਹਾਂ, ਜੇ ਕੰਮ ਕਰਦੇ ਹਾਂ ਪੁਲਿਸ ਵਾਲੇ ਸਾਡੀ ਬਾਂਹ ਫੜ ਕੇ ਪਿੱਛੋਂ ਹੱਥਕੜੀਆਂ ਲਾ ਕੇ ਲੈ ਜਾਂਦੇ, ਫਿਰ ਪਛਤਾਉਂਦੇ ਹਾਂ, ਫਿਰ ਸਜ਼ਾ ਆਤਮਾ ਨੂੰ ਵੀ ਭੁਗਤਣੀ ਪੈਂਦੀ ਹੈ। ਸੋ ਜਦੋਂ ਅਸੀਂ ਮਨ ਦੇ ਮਗਰ ਲਾ ਕੇ ਕੰਮ ਕਰਦੇ ਹਾਂ, ਏਦੂ ਵੱਡਾ ਸਾਡਾ ਕੋਈ ਦੁਸ਼ਮਣ ਨਹੀਂ, ਪਰ ਬਟ ਵੈਨ ਅਵਰ ਮਾਇੰਡ ਫੋਕਸ ਇਟਸ ਅਟੈਂਸ਼ਨ ਐਟ ਦਾ ਆਈ ਸੈਂਟਰ, ਦੈਨ ਦਾ ਮਾਇੰਡ ਬਿਕਮਸ ਮੋਰ ਲੋਇਲ। ਜਦੋਂ ਅਸੀਂ ਆਪਣੀ ਜਿਹੜੀ ਅਟੈਂਸ਼ਨ ਹੈ, ਸੁਰਤ ਹੈ, ਰੂਹ ਨੂੰ ਕਹਿ ਲਓ ਜਾਂ ਮੈਡੀਟੇਸ਼ਨ ਕਰਕੇ ਆ ਥਰਡ ਆਈ 'ਤੇ, ਸ਼ਿਵ ਨੇਤਰ 'ਤੇ, ਸਿੰਗਲ ਆਈ 'ਤੇ ਲੈ ਆਉਂਦੇ ਹਾਂ ਘੇਰ ਘੂਰ ਕੇ, ਇਸ ਤੋਂ ਬਾਅਦ ਫਿਰ ਮਨ ਸਾਡਾ ਜਿਹੜਾ ਦੁਸ਼ਮਣ ਹੈ ਨਾ, ਉਹ ਫਰੈਂਡ ਬਣ ਜਾਂਦਾ। ਫਿਰ ਉਹ ਹਰ ਵਕਤ ਕਹੂਗਾ ਵੀ ਚੰਗੇ ਕੰਮ ਕਰ, ਚੰਗੇ ਕੰਮ ਕਰ, ਚੰਗੇ ਕੰਮ ਕਰ। ਫਿਰ ਕਿਉਂਕਿ ਉਹ ਆਪਣੀ ਪੈਸਿਵ ਹੋ ਜਾਂਦਾ, ਅਤੇ ਜਿਹੜੀ ਆਤਮਾ ਹੈ ਸਾਡੀ ਐਕਟਿਵ ਹੋ ਜਾਂਦੀ ਹੈ। ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਮਨ ਤੂੰ ਇੰਨੀ ਬੜੀ ਤਾਕਤ ਹੈ ਆਪਣਾ ਮੂਲ ਪਛਾਣ। ਉਹ ਕਦੋਂ ਪਛਾਣੂਗੀ? ਜਦੋਂ ਉਹ ਆਪਣੇ ਥਰਡ ਆਈ 'ਤੇ ਆਜੂ, ਜਿੱਥੇ ਇਹਨਾਂ ਦੀ ਗੱਠ ਵੱਜੀ ਹੈ। ਜਦੋਂ ਗੱਠ ਖੁੱਲ੍ਹ ਗਈ, ਆਤਮਾ ਆਜ਼ਾਦ ਹੋ ਗਈ, ਫਿਰ ਅਸੀਂ ਪੁੱਠੇ ਸਿੱਧੇ ਕੰਮ ਸਾਰੇ ਬਦਲ ਜਾਂਦੇ ਹਾਂ। ਜਦੋਂ ਆਪਾਂ ਕਹਿੰਦੇ ਰਿਸ਼ੀ ਮੁਨੀ, ਪੀਰ ਪੈਗੰਬਰ, ਸਾਧੂ ਮਹਾਰਾਜ, ਹਾਂਜੀ, ਗੁਰੂ ਸਾਹਿਬਾਨ ਜਿਹੜੇ ਹੋਏ ਨੇ, ਉਹਨਾਂ ਨੇ ਆਪਣਾ ਮਨ ਸਾਧ ਲਿਆ ਸੀ। ਨੋ ਦਾਈ ਸੈਲਫ, ਸੋਕ੍ਰੇਟਿਜ਼ ਨੇ ਕਿਹਾ ਸੀ। ਜਦੋਂ ਅਸੀਂ ਆਪਣਾ ਪਹਿਚਾਣ ਲਿਆ ਵੀ ਅਸੀਂ ਕਿੱਥੋਂ ਆਏ ਹਾਂ, ਉਹ ਸਾਨੂੰ ਫਿਰ ਆਤਮਾ ਦੀ ਪਹਿਚਾਣ ਹੋ ਜਾਂਦੀ ਹੈ, ਫਿਰ ਅਸੀਂ ਜ਼ਿੰਦਗੀ ਸਾਡੀ ਜਿਹੜੀ ਹੈ ਉਹ ਸਫਲ ਹੋ ਜਾਂਦੀ ਹੈ।
ਕਿਉਂਕਿ ਜਿਹੜਾ ਜਿੰਨਾ ਚਿਰ ਤੱਕ ਜਿਹੜਾ ਮਾਈਂਡ ਹੈ ਜਿੰਨਾ ਚਿਰ ਤੱਕ ਉਹ ਗਿਆਨ ਇੰਦਰੀਆਂ ਦੇ ਕੰਟਰੋਲ 'ਚ ਹੈ ਸਾਡਾ ਦੁਸ਼ਮਣ ਹੈ, ਜਦੋਂ ਗਿਆਨ ਇੰਦਰੀਆਂ ਤੋਂ ਆਜ਼ਾਦ ਹੋ ਗਿਆ ਫਿਰ ਸਾਡਾ ਇਹ ਫਰੈਂਡ ਹੈ। ਸੋ ਦੇਖ ਲਓ ਆਪਾਂ ਜੇ ਆਪਾਂ ਇੰਡੀਆ ਦੀ ਵੀ ਗੱਲ ਕਰੀਏ, ਇੰਡੀਆ ਦੇ ਵਿੱਚ ਬੜੀਆਂ ਟੌਪ ਦੀਆਂ ਜੌਬਸ ਨੇ ਜਿੱਥੇ ਕੰਪੀਟੀਸ਼ਨ ਕੀਤਾ, UPSC ਵਾਲੇ ਕੰਪੀਟੀਸ਼ਨ ਕਰਦੇ ਨੇ, ਉਹਦੇ ਵਿੱਚ ਅਲਾਈਡ ਸਰਵਿਸਿਜ਼ ਵੀ ਹੁੰਦੀਆਂ, ਉਹ 'ਚ IPS ਵੀ ਹੁੰਦੇ ਨੇ, IAS ਵੀ ਹੁੰਦੇ ਨੇ, IFS ਵੀ ਹੁੰਦੇ ਨੇ, ਉਹਨਾਂ ਦੀਆਂ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ। ਜਾਂਦੇ ਕੌਣ ਨੇ? ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਨੇ, ਉਹ ਚਾਹੇ ਘਰੋਂ ਗਰੀਬ ਵੀ ਹੋਣ ਪਰ ਜਿਹਨੇ ਮਿਹਨਤ ਕੀਤੀ ਉਹ ਆਫਿਸਰ ਬਣ ਜਾਂਦਾ। ਪਰ ਜਿਹੜਾ ਉਹ ਆਫਿਸਰ ਬਣ ਜਾਂਦਾ ਉਹਨੂੰ ਆਪਣੀਆਂ ਪਾਵਰਸ ਜੇ ਪਤਾ ਹੋਵੇ ਵੀ ਕੀ ਹੈ, ਚਾਹੇ ਚੰਗਾ ਮਿਨਿਸਟਰ ਹੈ, ਚਾਹੇ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਵੀ ਹੈ, ਉਹ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ, ਤੁਹਾਨੂੰ ਪਰਮਾਤਮਾ ਨੇ ਸ਼ਕਤੀ ਦਿੱਤੀ ਹੈ। ਪਰ ਅਸੀਂ ਉਹਨਾਂ ਮਿਨਿਸਟਰਾਂ ਨਾਲ, ਉਹਨਾਂ ਟੁੱਟਿਆਂ ਦੇ MLA ਨਾਲ ਦੋਸਤੀ ਪਾ ਲੈਣੇ, ਦੇਖ ਕੇ ਵੀ ਚਾਰ ਬੰਦੇ ਇਹਨਾਂ ਕੋਲ ਖੜੇ ਨੇ, ਇਹਦੇ ਕੋਲ ਬੇਈਮਾਨੀ ਦੇ ਵਧੀਆ ਬੀਅਰ ਦੇ ਮੱਗ ਰੱਖੇ ਨੇ, ਵੱਡੀਆਂ ਕੋਠੀਆਂ ਪਾਈਆਂ ਵੇ, ਸਾਡੇ ਕੋਲ ਟੁੱਟੀ ਜੀ ਸਰਕਾਰ ਨੇ ਕੋਠੀ ਦਿੱਤੀ ਹੁੰਦੀ ਹੈ, ਚਾਹੇ ਬੇਸ਼ੱਕ ਚਾਰ ਸਿਪਾਹੀ ਖੜੇ ਕੀਤੇ ਹੁੰਦੇ ਨੇ, ਤਨਖਾਹ ਵੀ ਉਨੀ ਕੁ ਹੁੰਦੀ ਹੈ, ਅਸੀਂ ਫਿਰ ਉਹਨਾਂ ਤੋਂ ਬਦਲੀਆਂ ਕਰਾਉਣੀਆਂ, ਕੁਛ ਕਰਾਉਣੀਆਂ, ਉਹਨਾਂ ਨਾਲ ਦੋਸਤੀ ਪਾ ਲੈਣੇ ਆ। ਅਲਟੀਮੇਟਲੀ ਕੀ ਹੁੰਦਾ, ਜਿਹੜੇ ਤੁਹਾਨੂੰ ਸਾਫ਼ ਸਾਫ਼ ਪਹਿਲਾਂ MLA ਕਹਿੰਦੇ ਵੀ ਸਾਡੇ ਜੀ SDM ਸਾਹਿਬ ਆਏ ਨੇ, SP ਸਾਹਿਬ ਆਏ ਨੇ, SSP ਸਾਹਿਬ ਆਏ ਨੇ, ਹੌਲੀ ਹੌਲੀ ਉਹ ਤੁਹਾਨੂੰ ਫਿਰ ਉਹ ਨਾਂ ਲੈ ਕੇ ਹੀ ਬੁਲਾਉਂਦੇ ਨੇ, ਇੱਧਰ ਆ, ਉੱਧਰ ਆ, ਫਿਰ ਉਹ ਤੁਹਾਡੀ ਜਿਹੜਾ ਕੀ ਸੀ ਉਹ ਤੁਸੀਂ ਮਨ ਦੇ ਮਗਰ ਲੱਗ ਕੇ ਕੀਤੀ ਅਤੇ ਆਪਣੀ ਆਤ ਸ਼ਕਤੀ ਨੂੰ ਭੁੱਲ ਗਏ, ਜਿਹਦੇ ਕਰਕੇ ਉਹਨਾਂ ਦੇ ਅਨਪੜ੍ਹਾਂ ਦੇ ਪੋਲੀਟੀਸ਼ੀਅਨਾਂ ਦੇ ਮੰਗ ਲਾ ਜਾਂਦੇ, ਉਹ ਫਿਰ ਤੁਹਾਡੇ ਕੋਲ ਗਲਤ ਕੰਮ ਕਰਾਉਂਦੇ ਨੇ ਅਤੇ ਜਦੋਂ ਕਦੇ ਕੋਰਟ 'ਚ ਕੇਸ ਚੱਲਦੇ ਨੇ ਉਹ ਤਾਂ ਬਚ ਜਾਂਦੇ ਨੇ ਅਤੇ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ। ਕਿਉਂ? ਕਿਉਂਕਿ ਇੰਨੀ ਬੜੀ ਪਾਵਰ ਤੁਹਾਨੂੰ ਦਿੱਤੀ ਸੀਗੀ ਪਰ ਤੁਸੀਂ ਉਹ ਪਾਵਰ ਨੂੰ ਪਹਿਚਾਨਿਆ ਨਹੀਂ, ਮਨ ਦੇ ਮਗਰ ਲਾ ਕੇ ਗਲਤ ਪਾਸੇ ਪੈ ਗਏ, ਜਿਹਦੇ ਕਰਕੇ ਕਈ ਵਾਰੀ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ। ਇਹ ਦੁਨੀਆ ਦਾ ਇੱਕ ਫੈਕਟ ਹੈ। ਸੋ ਇਸ ਕਰਕੇ ਜਿਹੜਾ ਮਾਈਂਡ ਹੈ ਨਾ, ਮਾਈਂਡ ਨੂੰ ਹਮੇਸ਼ਾ ਆਪਣਾ ਫਰੈਂਡ ਬਣਾਓ ਅਤੇ ਫਰੈਂਡ ਉਦੋਂ ਬਣੂਗਾ ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ। ਦੇਖੋ ਕਿਉਂ, ਮੈਂ ਤੁਹਾਨੂੰ ਦੱਸਾਂ ਮਾਈਂਡ ਕਿਵੇਂ। ਜਿਹੜਾ ਮਾਈਂਡ ਹੈ ਇਹ ਲੱਜਤ ਦਾ ਆਸ਼ਕ ਹੈ, ਇਹਨੂੰ ਜਿੱਥੋਂ ਵੀ ਲੱਜਤ ਮਿਲ ਜਾਵੇ ਨਾ ਉੱਧਰ ਨੂੰ ਭੱਜ ਜਾਂਦਾ, 2 ਮਿੰਟ ਲਾਉਂਦਾ। ਅਤੇ ਦੇਖੋ ਤੁਸੀਂ ਫਰਕ ਕਰੋ, ਕੋਈ ਇਲੈਕਸ਼ਨ ਲੜਿਆ, ਪਹਿਲਾਂ ਤਾਂ ਆਪਾਂ ਬੇਨਤੀਆਂ ਕਰਦੇ ਹਾਂ ਰੱਬ ਕੋਲੇ, ਮਾਤਾ ਕੋਲੇ, ਹੋਰ ਸੁੱਖਦੇ ਹਾਂ ਕਿ ਮੈਨੂੰ ਜੀ ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, MLA 'ਚ ਦੱਸ ਦੀ, MLA 'ਚ 5-5 ਬੰਦੇ ਖੜੇ, ਜਿਤਾਉਣਾ ਤਾਂ ਇੱਕ ਨੂੰ ਹੈ, ਚਲੋ ਕਿਸੇ ਦੀ ਮੰਨ ਲਈ। ਜਦੋਂ MLA ਦਾ ਰਿਜ਼ਲਟ ਆ ਗਿਆ ਉੱਧਰ ਹੀ ਕੋਸ਼ਿਸ਼ ਹੁੰਦੀ ਹੈ ਵੀ ਸਾਡਾ ਮਿਨਿਸਟਰੀ 'ਚ ਨੰਬਰ ਲਾ ਦੀ, ਜੇ ਮਿਨਿਸਟਰੀ 'ਚ ਨੰਬਰ ਲਾ ਤਾਂ ਉਹਦੀ ਜੀ ਕਰਦਾ ਭਰਾ ਚੀਫ ਮਿਨਿਸਟਰੀ 'ਚ ਲਾ ਦੀ, ਜੇ ਚੀਫ ਮਿਨਿਸਟਰ ਬਣ ਗਿਆ ਫਿਰ ਨਿਗਾਹ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਬਣ ਜਾਈਏ। ਇਹ ਮਨ ਜਿਹੜਾ ਹੈਗਾ ਇਹ ਲੱਜਤ ਦਾ ਇੰਨਾ ਆਸ਼ਕ ਹੈ, ਇਹਦੀ ਡਿਮਾਂਡਸ ਕਦੇ ਪੂਰੀ ਨਹੀਂ ਹੁੰਦੀਆਂ। ਸੋ ਇਸ ਕਰਕੇ ਸਾਨੂੰ ਜਿਹੜਾ ਮਾਈਂਡ ਹੈ ਨਾ ਉਹਦੀ ਗੱਲ ਸਮਝਣ ਦੀ ਲੋੜ ਹੈ। ਜਿਵੇਂ ਇੱਕ ਅਟੈਚਮੈਂਟ, ਜਿਵੇਂ ਕਿ ਉਹਨੇ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ, ਕਿ ਉਹ ਜਿਹੜੀ ਸੀ ਪਿਆਜ਼ਾਂ ਦੀ ਪਨੀਰੀ ਲਾ ਰਿਹਾ ਸੀਗਾ, ਉਹ ਪਤਾ ਵੀ ਥਾਂ ਤੋਂ ਪੱਟ ਕੇ ਦੂਜੀ ਜ਼ਮੀਨ 'ਚ ਪਾਉਣਾ ਸੀ। ਇਸੇ ਤਰ੍ਹਾਂ ਉਹਨੇ ਕਿਹਾ ਅਟੈਚਮੈਂਟ ਐਂਡ ਡਿਟੈਚਮੈਂਟ, ਜਿੰਨਾ ਚਿਰ ਤੱਕ ਅਸੀਂ ਦੁਨੀਆਂ ਦੇ ਰੰਗ ਸ਼ਹਿਰ ਰੰਗ ਤਮਾਸ਼ਿਆਂ ਦੇ ਵਿੱਚ ਲਿਪਤ ਹਾਂ, ਸ਼ਾਮ ਨੂੰ ਪੈਗ ਲਾ ਲਏ, ਕਲੱਬਾਂ 'ਚ ਚਲੇ ਗਏ, ਪੁੱਠੇ ਸਿੱਧੇ ਕੰਮ ਕਰ ਲਏ, ਰਿਸ਼ਵਤ ਦੇ ਪੈਸੇ ਕਮਾ ਲਏ, ਜਵਾਕ ਜੰਮ ਲਏ, ਹੈਂਜੀ, ਅਤੇ ਉਹ ਫਿਰ ਉਹ ਨਜ਼ਾਰੇ ਆਉਂਦੇ ਨੇ ਤਾਂ ਅਖੀਰ 'ਚ ਖਾਲੀ ਹੱਥੀ ਜਾਊਂਗੇ। ਕਿਉਂਕਿ ਇਹ ਤਾਂ ਜਿਹੜੀ ਜਿੰਨੇ ਆਪਾਂ ਹੈਗੇ ਧਰਤੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਪਈਆਂ ਸਾਨੂੰ ਟੈਂਪਰਰੀ ਮਿਲੀਆਂ ਨੇ, ਇਹ ਇੱਕ ਤਾਂ ਸਿਰਾਏ ਹੈ, ਇਹ ਇੱਕ ਹੋਟਲ ਹੈ। ਜਿਵੇਂ ਇੱਕ ਭਿਖਾਰੀ ਨੇ, ਕੋਈ ਰਾਜਾ ਖੜਾ ਸੀਗਾ, ਫਕੀਰ ਕਹਿੰਦਾ ਸੀਗਾ, ਸੰਤ ਮਹਾਂਪੁਰਸ਼ ਜਾ ਰਹੇ ਸੀਗੇ, ਹਨੇਰਾ ਹੋ ਗਿਆ ਅਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਉਹਨਾਂ ਨੂੰ ਪਤਾ ਨਹੀਂ ਸੀ ਰਾਜਾ ਹੈ ਜਾਂ ਕੋਈ, ਜਾਂ ਉਹਨੂੰ ਸਮਝਾਉਣ ਲਈ ਕਿਹਾ, ਕਹਿੰਦੇ ਵੀ ਮੈਂ ਇੱਥੇ ਤਾਂ ਤੁਹਾਡੀ ਸਰਾਏ ਦੇ ਵਿੱਚ ਤੁਹਾਡੇ ਹੋਟਲ 'ਚ ਰਾਤ ਰੁਕ ਜਾਂ। ਉਹ ਰਾਜਾ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਤੂੰ ਏਡੇ ਵੱਡੇ ਮਹਿਲ ਨੂੰ ਤੂੰ ਮੇਰਾ ਹੋਟਲ ਦੱਸਦਾ, ਸਰਾਏ ਦੱਸਦਾ, ਇਹਨੂੰ ਫੜ ਲਓ। ਸਿਪਾਹੀਆਂ ਨੇ ਉਹਦੀ ਫੜ ਲਿਆ। ਉਹ ਕਹਿੰਦਾ ਜੀ ਗੱਲ ਇਹ ਆ ਸੰਤ, ਕਹਿੰਦਾ ਤੁਸੀਂ ਮੈਨੂੰ ਜੋ ਮਰਜ਼ੀ ਫੜ ਲਓ, ਮੈਂ ਮਰਨ ਤੋਂ ਨਹੀਂ ਡਰਦਾ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਫਿਰ ਜੇ ਤੁਹਾਨੂੰ ਜਚੇ ਨਾ ਮੇਰੀ ਗੱਲ ਦਾ ਆਂਸਰ ਠੀਕ ਨਾ ਲੱਗੇ, ਬੇਸ਼ੱਕ ਤੁਸੀਂ ਮੈਨੂੰ ਮਾਰ ਦਿਓ। ਉਹ ਕਹਿੰਦਾ ਹਾਂ ਪੁੱਛ। ਕਹਿੰਦੇ ਰਾਜੇ ਨੂੰ, ਕਹਿੰਦਾ ਤੁਸੀਂ ਐਂ ਦੱਸੋ ਵੀ ਇਹਦੇ ਵਿੱਚ ਕੌਣ ਰਹਿੰਦਾ? ਕਹਿੰਦਾ ਇਸ 'ਚ ਮੈਂ ਰਹਿਣਾ, ਹੋਰ ਕੌਣ ਰਹਿੰਦਾ? ਕਹਿੰਦਾ ਤਾਂ ਇਸ ਤੋਂ ਪਹਿਲਾਂ, ਤੱਥੋਂ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦਾ ਮੇਰੇ ਤੋਂ ਪਹਿਲਾਂ ਮੇਰਾ ਬਾਪ ਰਹਿੰਦਾ ਸੀ। ਕਹਿੰਦਾ ਉਸ ਤੋਂ ਪਹਿਲਾਂ? ਕਹਿੰਦਾ ਉਸ ਤੋਂ ਪਹਿਲਾਂ ਮੇਰਾ ਗ੍ਰੈਂਡਫਾਦਰ ਰਹਿੰਦਾ ਸੀ। ਕਹਿੰਦਾ ਜਦੋਂ ਤੁਸੀਂ ਮਰ ਗਏ ਫਿਰ ਇਹਦੇ 'ਚ ਕੌਣ ਬੈਠੂ? ਕਹਿੰਦਾ ਫਿਰ ਮੇਰੀ ਔਲਾਦ ਬੈਠੂ, ਮੁੰਡਾ ਬੈਠੂ। ਕਹਿੰਦਾ ਫਿਰ ਹੋਟਲ ਨਹੀਂ ਤੇ ਹੋਰ ਕੀ ਹੈ? ਹੋਟਲ ਦੇ ਵਿੱਚ ਹੁੰਦਾ ਵੀ ਕੋਈ ਵੀ ਪਰਮਾਨੈਂਟ ਨਹੀਂ, ਆਉਂਦੇ ਨੇ ਬਦਲ ਜਾਂਦੇ ਨੇ, ਆਉਂਦੇ ਨੇ ਬਦਲ ਜਾਂਦੇ ਨੇ। ਸੋ ਕਹਿਣ ਦਾ ਪਰਪਜ ਇਹ ਹੈ ਵੀ ਸਾਨੂੰ ਆਪਣੀ ਜ਼ਿੰਦਗੀ ਦੀ ਫਿਦਰਤ ਨੂੰ ਸਮਝਣ ਦੀ ਲੋੜ ਹੈ। ਹਾਂਜੀ, ਜਿਸ ਤਰ੍ਹਾਂ ਇੱਕ ਜਿਹੜੀ ਲੜਕੀ ਹੈ, ਫਾਰ ਐਗਜ਼ਾਮਪਲ, ਲੜਕੀ ਨੂੰ ਆਪਾਂ ਕਹੀਏ ਵੀ ਦੇਖ ਹੁਣ ਤੇਰੀ ਸ਼ਾਦੀ ਹੋਣੀ, ਅੰਗੇਜਮੈਂਟ ਤੇਰੀ ਕਰਤੀ ਦੇ ਨੇ, ਸਹੁਰੇ ਘਰ ਜਾਣਾ, ਹੁਣ ਤੂੰ ਆੜੇ ਖੇਡਾਂ ਖੁੱਡਾਂ ਪੀਚੋ ਪੂਚੋ ਰੋੜੇ ਖੇਡਦੀ ਹੈ ਨਾ, ਇਹਨੂੰ ਬੰਦ ਕਰ ਦੇ, ਅਤੇ ਕੱਲ੍ਹ ਨੂੰ ਤੈਨੇ ਵਿਆਹ ਜਾਣਾ, ਉਹ ਕੀ ਕਹਿਣਗੇ? ਤੂੰ ਗੇਂਦਾਂ ਨਾਲ ਖੇਡਦੀਆਂ, ਕਦੇ ਪੀਚੋ ਖੇਡਦੀਆਂ, ਕਦੇ ਰੱਸਾ ਟੱਪਦੀਆਂ, ਜਾਂ ਆਪਣੇ ਭੈਣ ਭਰਾਵਾਂ ਨਾਲ ਪਿਆਰ ਛੱਡਦੇ, ਕਦੇ ਨਹੀਂ ਛੱਡ ਸਕਦੀ, ਨੈਵਰ ਐਵਰ। ਜਦੋਂ ਉਹਦੀ ਸ਼ਾਦੀ ਹੋ ਜਾਂਦੀ ਹੈ, ਹਸਬੈਂਡ ਨਾਲ ਪਿਆਰ ਪੈਦਾ ਹੋ ਜਾਂਦਾ, ਤੇ ਆਟੋਮੈਟਿਕਲੀ ਸਲੋ ਸਲੋ ਉਹ ਆਪਣੇ ਜਿਹੜੇ ਪੇਕੇ ਘਰ ਹੁੰਦੇ ਨੇ ਉਹਨਾਂ ਨਾਲ ਉਹਦੀ ਡਿਟੈਚਮੈਂਟ ਹੋਣੀ ਸ਼ੁਰੂ ਹੁੰਦੀ ਹੈ ਤੇ ਆਪਣੇ ਸਹੁਰੇ ਘਰ ਦੇ ਨਾਲ ਆਪਣੇ ਹਸਬੈਂਡ ਦੇ ਨਾਲ ਅਟੈਚਮੈਂਟ ਸ਼ੁਰੂ ਹੋ ਜਾਂਦੀ ਹੈ। ਕਿਉਂ? ਕਿਉਂਕਿ ਉਹਨੂੰ ਉੱਥੇ ਜ਼ਿਆਦਾ ਪਿਆਰ ਮਿਲਦਾ, ਉੱਥੇ ਉਹਨੂੰ ਜ਼ਿਆਦਾ ਮਜ਼ਾ ਆਉਂਦਾ। ਇਸੇ ਤਰ੍ਹਾਂ ਤੁਸੀਂ ਇੱਕ ਬੈਗਰ ਦੀ ਇਗਜ਼ਾਮਪਲ ਲੈ ਲਓ, ਜਿਹੜਾ ਇੱਕ ਬੈਗਰ ਕਾਰਨਰ ਦੇ ਉੱਤੇ ਖੜਾ ਸੜਕਾਂ ਦੇ ਉੱਤੇ ਮੰਗਦਾ, ਕੋਈ 25 ਦੇ ਆਉਂਦਾ, ਕੋਈ 10 ਦੇ ਆਉਂਦਾ, ਹੁਣ ਤਾਂ ਚਲੋ ਵੈਲਿਊ ਨਹੀਂ ਹੈ, ਕੋਈ ਰੁਪਿਆ ਦੇ ਆਉਂਦਾ, ਕੋਈ 2 ਰੁਪਏ ਦੇ ਦਿਓ, ਸ਼ਾਮ ਨੂੰ ਉਹਦੇ ਕੋਲ ਫਰਕ ਕਰੋ ਉਹਦੀ ਮੁੱਠੀ ਦੇ ਵਿੱਚ ਜਾਂ ਉਹਦੀ ਜੇਬ ਦੇ ਵਿੱਚ 40-50 ਰੁਪਏ ਹੋਣ, ਤੇ ਅਸੀਂ ਉਹਨੂੰ ਕਹੀਏ ਵੀ ਆਹ ਦੇ ਪੈਸੇ ਤੂੰ ਤਾਂ ਮੰਗ ਕੇ ਲਏ ਨੇ, ਦੇਖ ਲਓ ਕਰਕੇ ਤਜਰਬਾ ਜ਼ਰੂਰ ਕਰਿਓ। ਜਿੱਡੇ ਮਰਜ਼ੀ ਤੁਸੀਂ ਪਾਵਰਫੁਲ ਹੋਵੋ, ਚਾਹੇ ਤੁਸੀਂ ਮਨਿਸਟਰ ਹੋਵੋ, ਚਾਹੇ IAS ਹੈ, ਚਾਹੇ IPS ਅਫਸਰ ਹੋ, ਚਾਹੇ ਕੋਈ ਵੀ ਵੱਡਾ ਜੇ ਥਾਣੇਦਾਰ ਲੱਗੇ ਹੋਏ ਹੋ, ਉਹਦੇ ਕੋਲ ਮੰਗ ਕੇ ਦੇਖ ਲਓ, ਉਹਨੇ ਵਿਚਾਰੇ ਨੇ ਮੰਗ ਮੰਗ ਕੇ ਪੈਸੇ ਇਕੱਠੇ ਦੇ, ਜਾਂ ਮਰਜੂ ਜਾਂ ਮਾਰਜੂ, ਉਹਨੂੰ ਨਹੀਂ ਪਤਾ ਤੁਸੀਂ ਕਿੱਡੇ ਕੁ ਵੱਡੇ ਅਫਸਰ ਹੋ। ਪਰ ਜੇ ਤੁਸੀਂ ਉਹਨੂੰ ਕਹੋ ਵੀ ਆਲਾ ਭਾਈ ਸਾਹਿਬ ਆ 500 ਦਾ ਨੋਟ ਫੜ ਜਾਂ 1,100 ਡਾਲਰ ਦਾ ਨੋਟ ਫੜ, ਆਹ ਮੈਨੂੰ ਦੇ ਦੇ ਚੇਂਜ ਜਿਹੜੀ ਤੇਰੇ ਹੱਥ 'ਚ, ਉਹਨੇ ਫਟਾਫਟ ਦੇ ਦੇਣੇ। ਕਿਉਂ? ਕਿਉਂਕਿ ਉਹਨੂੰ ਪਤਾ ਮੇਰੇ ਹੱਥ ਦੇ ਵਿੱਚ ਤਾਂ 40-50 ਰੁਪਈਏ ਨੇ ਜਾਂ 20-30 ਡਾਲਰ ਨੇ, ਅਤੇ ਮੈਨੂੰ 100 ਦੇ ਰਿਹਾ, ਉਹਨੇ ਫਟਾਫਟ ਕਹਿੰਦਾ ਲੈ ਲਓ ਜੀ, ਖੁਸ਼ ਹੋ ਕੇ ਦੇ ਦੂਗਾ। ਸੋ ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ ਨੂੰ ਵਧੀਆ ਲੱਜਤ ਮਿਲਣੀ ਸ਼ੁਰੂ ਹੋ ਜਾਵੇ, ਜ਼ਿਆਦਾ ਆਨੰਦ ਆਉਣਾ ਸ਼ੁਰੂ ਹੋ ਜਾਵੇ, ਫਿਰ ਅਸੀਂ ਉਹਦਾ ਜਿਹੜਾ ਅਟੈਚਮੈਂਟ ਆ ਉਹ ਛੱਡ ਦਿੰਦੇ ਹਾਂ। ਉਹ ਵਧੀਆ ਲੱਜਤ ਕਿੱਥੋਂ ਆਊਗੀ? ਵਧੀਆ ਲੱਜਤ ਇਹਨਾਂ ਦੁਨਿਆਵੀ ਚੀਜ਼ਾਂ 'ਚ ਆਉਂਦੇ ਹੋ ਨਹੀਂ ਮਨ ਨੂੰ, ਵਧੀਆ ਲੱਜਤ ਆਉਣੀ ਹੈ ਮੈਡੀਟੇਸ਼ਨ ਕਰਕੇ, ਭਗਤੀ ਕਰਕੇ। ਕਿਸੇ ਵੀ ਤਰ੍ਹਾਂ ਦੀ ਭਗਤੀ ਕਰੋ, ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਪਰਟੀਕੁਲਰ ਸੰਤ ਦੀ, ਮਹਾਤਮਾ ਦੀ, ਸਤਿਗੁਰੂ ਦੀ, ਜਿਹੜਾ ਉਹ ਨਾਮਦਾਨ ਉਹਦੀ ਕਰੋ, ਜਿਸ ਤਰ੍ਹਾਂ ਮਰਜ਼ੀ ਰੱਬ ਨੂੰ ਯਾਦ ਕਰੋ, ਰੱਬ ਇੱਕੋ ਤਾਕਤ ਹੈ, ਜਦੋਂ ਤੁਸੀਂ ਯਾਦ ਕਰੋਗੇ ਉਹ ਆਪਣੇ ਆਪ ਹੀ ਉਹੀ ਰੂਪ ਅਖਤਿਆਰ ਕਰ ਲੈਂਦਾ। ਹਾਂ, ਬਹੁਤ ਸਾਰੇ ਡੇਰੇ ਵਾਲੇ, ਬਹੁਤ ਸਾਰੇ ਸੰਤ ਮਹਾਂਪੁਰਸ਼ ਇਹ ਸੰਗਤ ਦੇ ਵਿੱਚ ਭੁਲੇਖਾ ਪਾਉਂਦੇ ਨੇ ਕਿ ਮੇਰਾ ਹੀ ਮੰਤਰ ਤੁਸੀਂ ਜਪੋ ਤਾਂ ਹੀ ਹੋਊਗਾ। ਹਾਂ, ਉਹਨਾਂ ਦਾ ਮੰਤਰ ਜਪੋ, ਨੁਕਸਾਨ ਕੀ ਹੈ? ਜਿਹੜਾ ਵੀ ਜਪੂਗਾ, ਮਿਹਨਤ ਕਰੂਗਾ, ਕੋਈ ਵੀ ਹੋਊਗਾ, ਉਹ ਤਰੱਕੀ ਕਰ ਲੈਂਦਾ। ਹਾਂਜੀ, ਪਰਮਾਤਮਾ ਤਾਂ ਇੱਕੋ ਹੀ ਹੈ ਨਾ। ਇਹ ਤਾਂ ਨਹੀਂ ਹੈ ਵੀ ਜੇ ਇੱਕੋ ਹੀ ਸਾਹਿਬ ਦੇ ਤੁਸੀਂ ਮੰਗਣ ਲੱਗੋਗੇ ਵੀ ਜੇ ਇਹਦਾ ਨਾ ਜਪਿਆ ਤਾਂ ਫਿਰ ਬਾਕੀ ਦੁਨੀਆ ਦਾ ਫਿਰ ਮਰ ਜੂਗੀ। ਇਸ ਕਰਕੇ ਤਾਂ ਨਹੀਂ, ਪਰਮਾਤਮਾ ਦਾ ਸਾਰਿਆਂ ਲਈ ਬਰਾਬਰ ਹੈ। ਪਰਮਾਤਮਾ ਦਾ ਸਾਡੇ ਸਾਰਿਆਂ ਦੇ ਅੰਦਰ ਬੈਠਾ, ਅਸੀਂ ਖੁਦ ਵੀ ਆਰ ਦਾ ਪੋਟੈਂਸ਼ੀਅਲ ਗੋਡ। ਸੋ ਇਸ ਕਰਕੇ ਇਹ ਗੱਲ ਨਹੀਂ ਫਲਾਣੇ ਡੇਰੇ 'ਚ ਜਾਣਾ, ਧਿਮਕੇ ਡੇਰੇ 'ਚ ਜਾਣਾ, ਗੱਲ ਤਾਂ ਇਟਸ ਏ ਮੈਟਰ ਆਫ ਪ੍ਰੈਕਟਿਸ, ਇਟਸ ਏ ਜਿਹੜਾ ਹੈਗਾ ਪ੍ਰੈਕਟੀਕਲ ਸ਼ੇਪ ਕਰਨ ਦੀ ਗੱਲ ਹੈ। ਤੁਸੀਂ ਬਾਹਰ ਜਿੰਨਾ ਮਰਜ਼ੀ ਭੱਜੇ ਫਿਰੋ, ਸੇਵਾ ਕਰ ਲਓ, ਗੋਡੇ ਕੁੱਟੀ ਚੱਲੋ, ਡੇਰਿਆਂ 'ਚ ਗੇੜੇ ਮਾਰੀ ਚੱਲੋ, ਜੋ ਮਰਜ਼ੀ ਕਰੀ ਚੱਲੋ, ਸਤਸੰਗ ਜਿੰਨੇ ਮਰਜ਼ੀ ਸੁਣ ਲਓ, ਪਰ ਜਿੰਨਾ ਚਿਰ ਤੱਕ ਤੁਸੀਂ ਉਸ ਚੀਜ਼ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ, ਆਪਣੀ ਮਿਹਨਤ ਨਹੀਂ ਕਰਦੇ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਮਿਹਨਤ ਦਾ ਮਾਰਗ ਹੈ। ਤੁਸੀਂ ਬਾਹਰਲੀ ਮਿਹਨਤ ਕਰਦੇ ਹੋ, ਬਾਹਰ ਤਰੱਕੀ ਕਰ ਲੈਂਦੇ ਹੋ, ਜੇ ਬਾਹਰ ਮਿਹਨਤ ਨਾ ਕਰੋ, ਸਿਫਾਰਿਸ਼ਾਂ ਨਾ, ਸਕੂਲ ਗੇੜੇ ਮਾਰ ਕੇ ਆ ਜਾਓ, ਪੜ੍ਹੋ ਨਾ, ਕਰੋ ਨਾ, ਨਕਲ ਮਾਰ ਕੇ ਵੀ ਕਿੰਨਾ ਕੁ ਪਾਸ ਹੋ ਜਾਓਗੇ, 1-2 ਜਮਾਤਾਂ ਕਰ ਜਾਓਗੇ, ਅਖੀਰ 'ਚ ਪਾ ਜਾਓਗੇ। ਉਹ ਜੇ ਅਸੀਂ ਬਾਹਰੋਂ ਮਿਹਨਤ ਕਰਦੇ ਹਾਂ ਤਾਂ ਮਿਹਨਤ ਕਰਦੇ ਹਾਂ, ਕੋਈ ਡਾਕਟਰ ਬਣ ਜਾਂਦਾ, ਕੋਈ ਵਕੀਲ ਬਣ ਜਾਂਦਾ, ਕੋਈ IAS ਅਫਸਰ ਬਣਦਾ, ਕੋਈ IPS ਅਫਸਰ ਬਣ ਜਾਂਦਾ, ਕੋਈ IRF ਬਣ ਜਾਂਦਾ, ਕੋਈ ਕੁਛ ਹੋ ਜਾਂਦਾ, ਕੋਈ ਕੁਛ ਹੋ ਜਾਂਦਾ, ਇਹ ਕਿਉਂਕਿ ਉਹਨਾਂ ਨੇ ਬਾਹਰ ਮਿਹਨਤ ਕੀਤੀ। ਅਤੇ ਜੇ ਅਸੀਂ ਅੰਦਰ ਮਿਹਨਤ ਕਰਾਂਗੇ ਤਾਂ ਫਿਰ ਸਾਨੂੰ ਅੰਦਰਲੀ ਤਰੱਕੀ ਹੋ ਜਾਊਗੀ। ਉਹ ਅੰਦਰਲੀ ਤਰੱਕੀ ਇਹੀ ਆ ਕਿ ਸਾਰੇ ਜਿੰਨੇ ਦੁਨੀਆਂ ਦੇ ਧਰਮ ਨੇ, ਚਾਹੇ ਉਹ ਜੈਨ ਧਰਮ ਹੈ, ਚਾਹੇ ਬੁੱਧ ਧਰਮ ਹੈ, ਚਾਹੇ ਤਿੱਬਤੀਨ ਧਰਮ ਹੈ, ਚਾਹੇ ਸਿੱਖ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਇਸਲਾਮ ਹੈ, ਚਾਹੇ ਕ੍ਰਿਸਚੈਨਟੀ ਹੈ, ਚਾਹੇ ਜੂਡਾਇਜ਼ਮ ਹੈ, ਜਿੰਨੇ ਵੀ ਦੁਨੀਆਂ ਦੇ ਧਰਮ ਨੇ, ਉਹਨਾਂ ਦੀ ਸਪਿਰਚੁਅਲਿਟੀ ਇੱਕ ਹੈ। ਉਹ ਇਹੀ ਕਹਿੰਦੇ ਨੇ ਪਰਮਾਤਮਾ ਤੇਰੇ ਅੰਦਰ ਹੈ ਅਤੇ ਜਦੋਂ ਵੀ ਮਿਲੂਗਾ ਤੈਨੂੰ ਅੰਦਰੋਂ ਮਿਲੂਗਾ। ਈਵਨ ਅਸੀਂ ਕਾਬੇ ਦੇ ਵਿੱਚ ਜਾ ਕੇ ਜਾਂਦੇ ਹਾਂ, ਹੱਜ ਕਰਨ ਲਈ ਜਾਂਦੇ ਹਾਂ, ਉੱਥੇ ਜਿਹੜਾ ਚਬੂਤਰਾ ਹੈਗਾ, ਉੱਥੇ ਮੌਲਵੀ ਵਾਂਗ ਉੱਚੀ ਉੱਚੀ ਪੜ੍ਹਦਾ, ਲੋਕਾਂ ਦਾ ਵਿਸ਼ਵਾਸ ਆ ਵੀ ਇਹ ਮਾਂ ਵਾਂਗ ਸੁਣਨਾ ਸਾਨੂੰ ਮੁਕਤੀ ਹੋ ਜੂਗੀ, ਅਸੀਂ ਅੱਲਾ ਦੇ ਨਾਲ ਮਿਲ ਜਾਵਾਂਗੇ, ਜਦੋਂ ਕਿ ਉਹ ਵਾਂਗ ਸਾਡੇ ਅੰਦਰ ਹੈ। ਉਹ ਤਾਂ ਇੱਕ ਸਿੰਬੋਲਿਕ ਗੱਲ ਕੀਤੀ ਵੀ ਹੈ। ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਵੜਦੇ, ਹੋ ਕੁਸ਼ਾਦਾਂ ਗੋਸ਼ੇ ਬਾਦਨ, ਹੋ ਕੁਸ਼ਾਦਾਂ ਜੋ ਕਰੇ ਕੁਛ ਦਿਨ ਅਮਲ, ਲਾ ਇਲਾਹ ਅੱਲਾਹੁ ਅਕਬਰ ਪੇ ਜਾਣੇ ਕੇ ਲੀਏ, ਕਿ ਜਿਹੜੀ ਸਾਨੂੰ ਅੰਦਰਲੀ ਆਵਾਜ਼ ਹੈ, ਅੰਦਰਲੀ ਜਿਹੜਾ ਪ੍ਰਕਾਸ਼ ਹੈ, ਉਹ ਸਾਨੂੰ ਅੰਦਰੋਂ ਦਿਸੂਗਾ, ਬਾਹਰੋਂ ਨਹੀਂ। ਹਾਂਜੀ, ਬਾਹਰ ਜਿੰਨੀਆਂ ਵੀ ਆਪਾਂ ਨੂੰ ਜੋਤਾਂ ਬਣਾਈਆਂ ਹੋਈਆਂ ਨੇ, ਘੰਟੇ ਬਣਾਏ ਨੇ, ਸੰਖ ਖੜਕਾਉਂਦੇ ਆ, ਇਹ ਸਾਨੂੰ ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ, ਗੁਰੂ ਸਾਹਿਬਾਨ ਨੇ, ਜਿਨ੍ਹਾਂ ਨੇ ਅੰਦਰ ਮਿਹਨਤ ਕੀਤੀ, ਅੰਦਰ ਉਸ ਜੋਤ ਦੇ ਦਰਸ਼ਨ ਕੀਤੇ, ਅੰਦਰ ਉਸ ਪਰਮਾਤਮਾ ਦੇ ਦਰਸ਼ਨ ਕੀਤੇ, ਉਹਨਾਂ ਨੇ ਸਾਨੂੰ ਸਮਝਾਉਣ ਲਈ ਸਾਡੀ ਬੋਲੀ ਬੋਲ ਕੇ, ਮੌਕੇ ਦੇ ਮੁਤਾਬਕ, ਮੌਕੇ ਦੀਆਂ ਐਗਜ਼ਾਮਪਲਾਂ ਦੇ ਕੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਆਹ ਜੋਤ ਹੈ, ਆਹ ਜਿਹੜੀ ਧੂਫ ਹੈ, ਆਹ ਜਿਹੜੀ ਮੋਮਬੱਤੀ ਹੈ, ਕੈਂਡਲ ਹੈ, ਇਹ ਜਿਹੜੀ ਲਾਈਟ ਜਗ ਰਹੀ ਹੈ, ਇਹ ਲਾਈਟ ਸਾਡੇ ਅੰਦਰ ਜਗ ਰਹੀ ਹੈ। ਉਹਨਾਂ ਨੇ ਇੱਕ ਨਿਸ਼ਾਨੀ ਦੱਸੀ, ਪਰ ਅਸੀਂ ਅੰਦਰ ਤਾਂ ਦੇਖਦੇ ਨਹੀਂ ਜੋਤ ਨੂੰ, ਅਸੀਂ ਬਾਹਰ ਹੀ ਜਾ ਕੇ ਮੱਥਾ ਟੇਕੀ ਜਾਂਦੇ ਹਾਂ। ਜੇ ਉਹਦੇ ਵਿੱਚ ਦੀਵਾ ਇਸ ਦੇ ਵਿੱਚ ਉਹ ਜੋਤ ਦੇ ਵਿੱਚ ਬੱਤੀ ਮੁੱਕ ਜੇ, ਤੇਲ ਮੁੱਕ ਜੇ, ਘੀ ਮੁੱਕ ਜੇ, ਕੈਂਡਲ ਮੁੱਕ ਜੇ, ਤੇ ਫਿਰ ਤਾਂ ਬੁੱਝ ਜਾਣੀ ਹੈ। ਪਰ ਜਿਹੜੀ ਸਾਡੀ ਜੋਤ ਹੈ, ਜਿਵੇਂ ਪਲਟੂ ਸਾਹਿਬ ਨੇ ਕਿਹਾ ਸੀ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ, ਬਿਨਾਂ ਰੋਗਣ ਬਿਨ ਬਾਤੀ, 6 ਰੁੱਤ 12 ਮਾਸ ਜਰਤੇ ਦਿਨ ਰਾਤੀ ਕਿ ਜਿਹੜੀ ਉਹ ਸਾਡੇ ਅੰਦਰ ਇੱਥੇ ਮੱਥੇ ਦੇ ਅੰਦਰ ਜਿਹੜੀ ਉਹ ਜੋਤ ਜਗ ਰਹੀ ਹੈ ਉਹਨੂੰ ਬੱਤੀ ਜਾਂ ਤੇਲ ਦੀ ਲੋੜ ਨਹੀਂ, ਉਹ ਹਮੇਸ਼ਾ ਹਮੇਸ਼ਾ ਤੋਂ ਚੱਲੀ ਜਾ ਰਹੀ ਹੈ। ਸੋ ਉਸ ਜੋਤ ਨੂੰ ਜਿੰਨਾ ਚਿਰ ਅਸੀਂ ਅਟੈਚ ਨਹੀਂ ਹੁੰਦੇ, ਵਧੀਆ ਲੁਤਫ ਨਹੀਂ ਆਉਂਦੀ, ਉਹਨਾਂ ਚਿਰ ਤੱਕ ਅਸੀਂ ਦੁਨੀਆਂ ਦੇ ਭੰਬਲ ਭੂਸਿਆਂ ਦੇ ਵਿੱਚ ਪਏ ਰਹਾਂਗੇ। ਕਿਉਂਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਹਕੀਕਤ ਹੈ, ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਅਖੀਰ ਦਿਨ ਉਹਦੇ ਬੁਰੇ ਹੋਣੇ ਨੇ। ਜੋ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਉਹਨੂੰ ਜੱਗ ਤੇ ਖੁਸ਼ੀਆਂ ਮਿਲਦੀਆਂ ਨਹੀਂ, ਉਹਨੂੰ ਜੱਗ ਤੇ ਖੁਸ਼ੀਆਂ ਮਿਲਦੀਆਂ ਨਹੀਂ ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਚੰਗੇ ਕੰਮ ਕਰਨੇ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਜਿਹੜਾ ਬੰਦਾ ਚੰਗੇ ਕੰਮ ਕਰਦਾ, ਦੂਜਿਆਂ ਦਾ ਫਾਇਦਾ ਕਰਦਾ, ਦੂਜਿਆਂ ਦੀ ਭਲਾਈ ਕਰਦਾ, ਦੁੱਖ ਸੁੱਖ 'ਚ ਕੰਮ ਆਉਂਦਾ, ਇਹ ਵੀ ਰੂਹਾਨੀਅਤ ਦੇ ਗੁਣ ਨੇ, ਇਹ ਵੀ ਪਰਮਾਤਮਾ ਨਾਲ ਮਿਲਾਪ ਕਰਨ ਦੇ ਗੁਣ ਨੇ, ਕਿਉਂਕਿ ਇੱਕ ਬਾਗ਼ ਹੈ। ਜੇ ਸਾਨੂੰ ਬਾਹਰ ਅਸੀਂ ਚੰਗੇ ਕੰਮ ਕਰਦੇ ਹਾਂ ਆਟੋਮੈਟਿਕਲੀ ਸਾਡਾ ਧਿਆਨ ਅੰਦਰ ਖਿੱਚਿਆ ਜਾਊਗਾ। ਜਦੋਂ ਅਸੀਂ ਅੰਦਰ ਮੈਡੀਟੇਸ਼ਨ ਕਰਦੇ ਹਾਂ, ਇਹ ਨਹੀਂ ਉਸਦਾ ਜਿਹੜੇ ਲੋਕ ਪਖੰਡ ਕਰਦੇ ਨੇ, ਮੈਂ ਸੋਰੀ ਪਖੰਡ ਕਿਹਾ ਸ਼ਬਦ, ਉਹ ਪਖੰਡੀ ਨੇ ਜਿਹੜੇ ਕਹਿੰਦੇ ਨੇ ਮੈਂ 2 ਘੰਟੇ ਪਾਠ ਕਰਦਾ, 3 ਘੰਟੇ ਪਾਠ ਕਰਦਾ, 4 ਘੰਟੇ ਪਾਠ ਕਰਦਾ, ਮੈਂ ਉੱਥੇ ਸਾਰਾ ਦਿਨ ਸੇਵਾ ਕਰਦਾ। ਬਾਹਰ ਠੱਗੀਆਂ ਠੂਰੀਆਂ ਮਾਰੀ ਜਾਂਦੇ ਹਾਂ, ਬਾਹਰ ਅਸੀਂ ਝੂਠ ਬੋਲਦੇ ਹਾਂ, ਬਾਹਰ ਅਸੀਂ ਅਨਇੰਪਲਾਇਮੈਂਟ ਲਈ ਜਾਂਦੇ ਹਾਂ, ਬਾਹਰ ਅਸੀਂ ਬਿਮਾਰੀ ਦੇ ਝੂਠੇ ਸਰਟੀਫਿਕੇਟ ਦੇਈ ਜਾਂਦੇ ਹਾਂ, ਬੱਚਿਆਂ ਨਾਲ ਅਸੀਂ ਲੜੀ ਜਾਂਦੇ ਹਾਂ, ਦੂਜਿਆਂ ਨੂੰ ਅਸੀਂ ਨਫ਼ਰਤ ਕਰੀ ਜਾਂਦੇ ਹਾਂ, ਸੈਕਸ ਦੇ ਵਾਂਗ ਅਸੀਂ ਭੱਜੇ ਫਿਰਦੇ ਹਾਂ। ਭਾਈ ਸਾਹਿਬ, ਤੁਹਾਡੀ ਅੰਦਰ ਤਰੱਕੀ ਤੁਰੱਕੀ ਨਹੀਂ ਹੋਈ, ਇਹ ਡਰਾਮੇਬਾਜ਼ੀ ਹੈ। ਜਦੋਂ ਅੰਦਰੋਂ ਤਰੱਕੀ ਹੋਊ ਬਾਹਰ ਵੀ ਚੇਂਜ ਹੋਊ, ਅਤੇ ਜਦੋਂ ਅਸੀਂ ਬਾਹਰ ਚੇਂਜ ਹੋਵਾਂਗੇ ਆਟੋਮੈਟਿਕਲੀ ਸਾਡੀ ਖਿੱਚ ਅੰਦਰ ਨੂੰ ਹੋਊਗੀ ਕਿ ਅਸੀਂ ਮਿਹਨਤ ਕਰੀਏ, ਅੰਦਰ ਲਈ ਕਰੀਏ। ਤਾਂ ਹੀ ਤਾਂ ਕਿਹਾ ਨਾ ਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਉਹਨੂੰ ਜੱਗ 'ਤੇ ਖੁਸ਼ੀਆਂ ਮਿਲਦੀਆਂ ਨਹੀਂ, ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਸੋ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਇੱਕ ਆਪਾਂ ਇਗਜ਼ਾਮਪਲ ਲੈ ਲਓ, ਹਰੇਕ ਘਰ ਦੇ ਵਿੱਚ ਅੱਜ ਪਾਣੀ ਕੱਢਣ ਦੀਆਂ ਟੂਟੀਆਂ ਲੱਗੀਆਂ ਹੋਈਆਂ, ਬਾਥਰੂਮ 'ਚ ਵੀ ਹੈ, ਕਿਚਨ ਦੇ ਵਿੱਚ ਵੀ ਹੈ, ਕਿਤੇ ਹੋਰ ਵੀ ਲੱਗੀਆਂ ਹੋਣਗੀਆਂ, ਕਮਰਿਆਂ 'ਚ ਵੀ ਲੱਗੀਆਂ ਹੋਣਗੀਆਂ, ਜਿੰਨੀਆਂ ਵੀ ਟੂਟੀਆਂ ਲੱਗੀਆਂ ਹੋਣੀਆਂ ਸਾਰੀਆਂ ਟੂਟੀਆਂ ਖੋਲ੍ਹ ਲਓ, ਉਹਨਾਂ ਦਾ ਪ੍ਰੈਸ਼ਰ ਘੱਟ ਜੂਗਾ। ਜੇ ਸਾਰੀਆਂ ਟੂਟੀਆਂ ਬੰਦ ਕਰ ਦਿਓ ਅਤੇ ਇੱਕ ਖੁੱਲ੍ਹੀ ਰੱਖੋ ਤਾਂ ਪ੍ਰੈਸ਼ਰ ਵਧੂਗਾ ਕਿ ਨਹੀਂ ਵਧੂਗਾ? ਵਧੂਗਾ ਨਾ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਨ ਹੈ ਉਹ ਅੱਖਾਂ ਦੇ ਦੁਆਰਾ, ਕੰਨਾਂ ਦੇ ਦੁਆਰਾ, ਮੂੰਹ ਦੇ ਦੁਆਰਾ, ਨੱਕ ਦੇ ਦੁਆਰਾ, ਗੰਦਗੀ ਦੇ 2 ਔਰਗਨ ਦੇ ਦੁਆਰਾ ਸਾਰੀ ਦੁਨੀਆਂ 'ਚ ਫੈਲਿਆ ਹੋਇਆ। ਜਦੋਂ ਅਸੀਂ ਸਾਰੀ ਦੁਨੀਆਂ ਦੇ ਵਿੱਚੋਂ ਇਹ 9 ਆਊਟਲੈਟਸ ਨੂੰ ਕੱਢ ਕੇ 10ਵੇਂ ਦੇ ਉੱਤੇ ਇਕੱਠਾ ਕਰ ਲੈਂਦੇ ਹਾਂ ਤਾਂ ਉੱਥੇ ਪ੍ਰੈਸ਼ਰ ਵੱਧ ਜਾਂਦਾ, ਫਿਰ ਅਸੀਂ ਤਰੱਕੀ ਛੇਤੀ ਕਰ ਸਕਦੇ ਹਾਂ। ਜੇ ਅਸੀਂ ਦੇਖੋ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਮੰਦਰ 'ਚ ਜਾਂਦੇ ਹਾਂ, ਜਾਂ ਕਿਤੇ ਭੋਗ 'ਤੇ ਜਾਂਦੇ ਹਾਂ, ਅਸੀਂ ਬੈਠੇ ਹੁੰਦੇ ਹਾਂ, ਚੋਰੀ ਅੱਖ ਨਾਲ ਦੇਖੀ ਜਾਂਦੇ ਹਾਂ, ਸੂਟ ਕਿਹੋ ਜਿਹਾ, ਉਹ ਕਿਹੜਾ ਪਾ ਕੇ ਆਇਆ, ਸੂਟ ਦਾ ਰੰਗ ਕਿਹੜਾ, ਉਹ ਕਿਹੜਾ ਆਇਆ, ਕੌਣ ਆਇਆ, ਧਿਆਨ ਸਾਡਾ ਕੱਖ ਨਹੀਂ ਹੈ। ਅਸੀਂ ਇੱਕ ਪਾਸੇ ਰੱਬ ਨੂੰ ਯਾਦ ਕਰਦੇ ਹਾਂ, ਰੱਬ ਨੂੰ ਕੌਣ ਯਾਦ ਕਰਦਾ, ਸਿੱਧੇ ਉੱਧਰ ਝਾਕੀ ਜਾਂਦੇ ਹਾਂ ਬੈਠੇ ਵੀ ਕਦੋਂ ਕਿੰਨਾ ਕੁ ਟਾਈਮ ਹੋਗਾ, ਛੇਤੀ ਛੇਤੀ ਲੰਗਰ ਖਾਣਾ। ਹਾਂਜੀ, ਸੋ ਇਹ ਜਿੰਨਾ ਚਿਰ ਅਸੀਂ ਡਰਾਮੇਬਾਜ਼ੀਆਂ ਨਹੀਂ ਨਾ ਛੱਡਦੇ ਜਿੰਨਾ ਚਿਰ, ਉਹਨਾਂ 'ਚ ਸਾਡੀ ਤਰੱਕੀ ਨਹੀਂ ਹੁੰਦੀ। ਬੇਸ਼ੱਕ ਤੁਸੀਂ ਕਿਸੇ ਜੇ ਮਰਜ਼ੀ ਆਪਣੀ ਬਾਡੀ ਨੂੰ ਸਜਾ ਲਓ, ਜਿਵੇਂ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਕਨ ਰਾਮ ਖਿਲਾਉਣਾ ਜਾਣਾ, ਕਿ ਵਧੀਆ ਜੇ ਮਾਲਾ ਹੱਥ 'ਚ ਫੜ ਲਈ, ਟਿੱਕਾ ਲਾ ਲਿਆ, ਹਾਂਜੀ, ਵਧੀਆ ਲੰਬੇ ਜੇ ਕੱਪੜੇ ਪਾ ਲਏ, ਕੋਈ ਚਿੱਟੇ ਪਾ ਲਏ, ਕੋਈ ਭਗਵੇਂ ਪਾ ਲਏ, ਕੁਛ ਪਾ ਲਏ, ਅਤੇ ਕਰਦੇ ਠੱਗੀਆਂ ਠੋਰੀਆਂ ਫਿਰਦੇ ਨੇ, ਕੋਈ ਇਹ ਨਹੀਂ ਦੇਖਦੇ ਧੀ ਪੁੱਤ ਦਾ ਨਹੀਂ ਦੇਖਦੇ, ਜਨਾਨੀਆਂ ਨਾਲ ਰੇਪ ਕਰਦੇ ਫਿਰਦੇ ਨੇ, ਜਦੋਂ ਫਸ ਜਾਂਦੇ ਫਿਰ ਝਾਕਦੇ ਨੇ, ਇੱਕ ਪਾਸੇ ਰੱਬ ਦੇ ਕੋਲ ਬੈਠਦੇ ਨੇ, ਰੱਬ ਨੂੰ ਤਾਂ ਖੜਾਉਣਾ ਸਮਝਦੇ। ਜੇ 5 ਸਾਲ ਦਾ ਬੱਚਾ ਸਾਡੇ ਕਮਰੇ 'ਚ ਬੈਠਾ ਹੋਵੇ ਕੀ ਅਸੀਂ ਗਲਤ ਕੰਮ ਕਰਾਂਗੇ? ਅਸੀਂ ਕਹਿੰਦੇ ਮੁੰਡਾ ਦੇਖ ਰਿਹਾ, ਬੱਚਾ ਦੇਖ ਰਿਹਾ, ਕੁੜੀ ਦੇਖ ਰਹੀ ਹੈ, ਸਾਨੂੰ ਤਾਂ ਰੱਬ ਦਾ 5 ਸਾਲ ਦੇ ਬੱਚੇ 'ਚ ਨਾ ਡਰ ਵੀ ਨਹੀਂ, ਨਾਲੇ ਕਹਿੰਦੇ ਉਹ ਹਾਜ਼ਰ ਨਾਜ਼ਰ ਹੈ, ਕਣ ਕਣ ਦੇ ਵਿੱਚ ਵਿਰਾਜਮਾਨ ਹੈ, ਸਾਡੇ ਅੰਦਰ ਵਿਰਾਜਮਾਨ ਹੈ, ਫਿਰ ਵੀ ਅਸੀਂ ਕਿਹੜੀਆਂ ਠੱਗੀਆਂ ਠੋਰੀਆਂ ਨਹੀਂ ਕਰਦੇ, ਪੁੱਠੇ ਸਿੱਧੇ ਕੰਮ ਨਹੀਂ ਕਰਦੇ, ਉਹਦਾ ਡਰ ਨਹੀਂ ਹੈ। ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਨਾ ਸਾਫ਼ ਹੁੰਦਾ, ਉਨਾ ਚਿਰ ਤੱਕ ਸਾਡਾ ਕੁਛ ਨਹੀਂ ਬਣਦਾ। ਸਾਡਾ ਮਨ ਬੜਾ ਸ਼ੈਤਾਨ ਹੈ। ਮਨ ਕਿਸ ਤਰ੍ਹਾਂ ਸ਼ੈਤਾਨ ਹੈ? ਦੇਖੋ, ਇੱਕ ਸੇਠ ਸੀਗਾ, ਸੇਠ ਦੇ ਔਲਾਦ ਨਹੀਂ ਹੋਈ, ਸੇਠ ਅਤੇ ਸੇਠਾਣੀ ਦੇ, ਉਹਨਾਂ ਨੇ ਨੌਕਰ ਰੱਖ ਲਿਆ ਵੀ ਚਲੋ ਔਲਾਦ ਨਹੀਂ, ਨੌਕਰ ਰੱਖ ਲਿਆ, ਨੌਕਰ ਵਿਚਾਰਾ ਦੱਬ ਕੇ ਦਿਨ ਰਾਤ ਮਿਹਨਤ ਕਰੇ, ਉਹਨੇ ਵੀ ਆਪਣਾ ਮਾਂ ਪਿਓ ਮੰਨ ਲਿਆ, ਉਹਨਾਂ ਨੂੰ ਸੇਵਾ ਕਰਿਆ ਕਰੇ, ਅਤੇ ਬੜਾ ਪਿਆਰ ਉਹਨਾਂ ਦਾ ਹੋ ਗਿਆ ਨੌਕਰ ਨਾਲ, ਬੱਚੇ ਵਾਂਗੂ ਪਿਆਰ ਹੋ ਗਿਆ। ਅਤੇ ਸੇਠ ਨੇ ਕਿਹਾ ਆਪਣੀ ਘਰ ਵਾਲੀ ਨੂੰ ਵੀ ਬੱਚਾ ਆਪਣੀ ਸਵੇਰੇ ਸ਼ਾਮ ਸੇਵਾ ਕਰਦਾ, ਇੱਥੇ ਰਹਿੰਦਾ, ਦਿਨ ਰਾਤ ਭੱਜ ਭੱਜ ਕਹਿੰਦਾ, ਆਪਣੀ ਤਾਂ ਕਿਹੜਾ ਕੋਈ ਔਲਾਦ ਹੈ, ਇਹਨੂੰ ਆਪਾਂ ਇੰਝ ਕਰਦੇ ਹਾਂ, ਆਪਣੇ ਬਿਜ਼ਨਸ ਦੇ ਵਿੱਚ 10% ਪ੍ਰੋਫਿਟ 'ਤੇ ਰੱਖ ਲੈਂਦੇ। ਉਹ ਕਹਿੰਦੇ ਠੀਕ ਹੈ, ਚੰਗੀ ਗੱਲ ਕਰੋ, ਚੰਗਾ ਕੰਮ, ਨੇਕ ਵਿਚਾਰ ਆਇਆ। ਉਹਨਾਂ ਨੇ ਉਹ ਨੌਕਰ ਨੂੰ ਉਹਦੇ ਘਰਦਿਆਂ ਨੂੰ ਵੀ ਦੱਸਤਾ ਵੀ ਅਸੀਂ 10% ਹਿੱਸਾ ਰੱਖ ਲਿਆ। ਕਹਿੰਦੇ ਜਦੋਂ ਨੇਕ ਕੰਮ ਕਰਦੇ ਹਾਂ ਫਿਰ ਬਰਕਤ ਪੈਂਦੀ ਹੈ। ਉਹਨੇ ਜਦੋਂ ਨੌਕਰ ਨੂੰ ਇਹ ਕਿਹਾ 10% ਰੱਖ ਲਏ, ਉਹ ਦਿਨ ਪ੍ਰਤੀ ਦਿਨ ਬਿਜ਼ਨਸ ਵਧਣ ਲੱਗ ਗਿਆ। ਅਤੇ ਉਹਨਾਂ ਨੇ, ਸੇਠ ਜੀ ਨੇ ਇੱਕ ਸੌਦਾ ਕੀਤਾ ਬਿਜ਼ਨਸ ਦੇ ਵਿੱਚ, ਉਹਦੇ ਵਿੱਚ ਉਹ ਲੱਖਾਂ ਰੁਪਏ ਦਾ ਪ੍ਰੋਫਿਟ ਹੋ ਗਿਆ। ਜਦੋਂ ਲੱਖਾਂ ਰੁਪਏ ਦਾ ਪ੍ਰੋਫਿਟ ਹੋ ਗਿਆ ਆ ਗਿਆ ਮਨ ਮਨ ਨੇ ਸੋਚਿਆ ਯਾਰ ਇਹ ਡੂਢ ਪੈਸੇ ਦਾ ਬੰਦਾ 100 ਰੁਪਏ ਦੀ ਨੌਕਰੀ ਕਰਨ ਵਾਲਾ ਇਹਨੂੰ ਹੁਣ ਲੱਖ ਦੇ ਵਿੱਚੋਂ ਮੈਂ 10,000 ਰੁਪਈਆ ਦੇਵਾਂ ਨਹੀਂ 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 ਦਿਲ 'ਚ ਬੇਈਮਾਨੀ ਆ ਗਈ ਵੀ ਜੇ ਹੁਣ ਮੈਂ ਇਹਨੂੰ ਪਤਾ ਲੱਗ ਗਿਆ ਅਤੇ ਘਰਦਿਆਂ ਨੂੰ ਪਤਾ ਲੱਗ ਗਿਆ ਵੀ 1,00,000 ਰੁਪਈਆ ਜਾਂ 2,00,000 ਦਾ ਪ੍ਰੋਫਿਟ ਹੋਇਆ ਵੀ 10ਵਾਂ ਹਿੱਸਾ ਇਹਨਾਂ ਨੇ ਕਿਹਾ ਸੀ ਦੇਵੋਂਗੇ ਅਤੇ ਲੜਾਈ ਝਗੜਾ ਹੋਊਗਾ ਬਦਮਜ਼ਗੀ ਹੋਊਗੀ ਅਤੇ ਉਹ ਸੇਠ ਨੇ ਸਕੀਮ ਬਣਾ ਲਈ ਉਹ ਕਿਤੇ ਨੇੜੇ ਜੇ ਉਹਨਾਂ ਦਾ ਡਾਕਟਰ ਦੋਸਤ ਸੀਗਾ ਵੈਦ ਉਹਨਾਂ ਦੇ ਨਾਲ 'ਚ ਹੁੰਦੇ ਸੀਗੇ ਉਹ ਵੈਦ ਨਾਲ ਮਿਲ ਕੇ ਟੀਕਾ ਲਵਾਤਾ ਜ਼ਹਿਰ ਦਾ ਬੰਦਾ ਮਰ ਗਿਆ ਅਤੇ ਉਹ ਨੌਕਰ ਦੇ ਘਰਦਿਆਂ ਨੂੰ ਤਾਂ ਬੜਾ ਯਕੀਨ ਸੀ ਵੀ ਸੇਠ ਬੱਚਿਆਂ ਵਾਂਗੂ ਰੱਖਦਾ ਉਹਨੂੰ ਸੁਨੇਹਾ ਦੇਤਾ ਬਿਮਾਰ ਹੈ ਆਹ ਕਰਦਾ ਵਾਹ ਕਰਦਾ ਮਰ ਗਿਆ ਜੀ ਇਹਨੂੰ ਇੱਥੇ ਹੀ ਫੂਕਦੇ ਨੇ ਗੱਲ ਖਤਮ ਹੋ ਗਈ ਠੀਕ ਹੈ ਜੀ ਉਸ ਤੋਂ ਹੁਣ ਪਰਮਾਤਮਾ ਦੇ ਕ੍ਰਿਸ਼ਮੇ ਕੀ ਸ਼ੁਰੂ ਹੁੰਦੇ ਨੇ ਮਨ ਨੇ ਕਰਵਾਤਾ ਉਹਨਾਂ ਦਾ ਕਤਲ ਅਸੀਂ ਤਾਂ ਚਲਾਕੀ ਕੀਤੀ ਮਨ ਦੇ ਮਗਰ ਲਾ ਕੇ ਕਰਤਾ ਅਤੇ ਖੁਸ਼ ਹੋ ਗਏ ਅਤੇ ਉਦੋਂ ਬਾਅਦ ਕਹਿੰਦੇ ਸਾਲ ਕੁ ਬਾਅਦ ਹੀ ਉਹਦੇ ਮੁੰਡਾ ਹੋ ਗਿਆ ਸੇਠ ਦੇ ਅਤੇ ਸੇਠ ਤਾਂ ਉਦੋਂ ਵੀ ਖੁਸ਼ ਦੇਖੋ ਨਾ ਮਨ ਦੀ ਚਲਾਕੀ ਨਹੀਂ ਸਮਝ ਸਕਿਆ ਵੀ ਮਨ ਨੇ ਇਹਦਾ ਹਿਸਾਬ ਕਿਤਾਬ ਕਿਵੇਂ ਕਰਨਾ ਉਹਦੇ ਜਦੋਂ ਮੁੰਡਾ ਖੁਸ਼ ਹੋ ਗਿਆ ਉਧਰੋਂ ਕੰਮ ਵੀ ਵਧਣ ਲੱਗ ਗਿਆ ਉਹ ਬੜਾ ਖੁਸ਼ ਹੋ ਭੁੱਲ ਗਿਆ ਸਾਰਾ ਕੁਛ ਜੋ ਕੁਛ ਪੁੱਠੇ ਸਿੱਧੇ ਕੰਮ ਮਨ ਦੇ ਮਗਰ ਲੱਗ ਕੇ ਕੀਤੇ ਸੀਗੇ ਮੁੰਡੇ ਦਾ ਵਿਆਹ ਕਰਤਾ ਜਦੋਂ ਵਿਆਹ ਕੀਤਾ ਮੁੰਡਾ ਬਿਮਾਰ ਰਹਿਣ ਲੱਗ ਗਿਆ ਇਲਾਜ ਕਰਾਇਆ ਹੁਣ ਆਪਣੇ ਬੱਚੇ ਪਿੱਛੇ ਵਾਲਾ ਕੀ ਨਹੀਂ ਕਰਾਉਂਦਾ ਜਿੱਥੇ ਗਿਆ ਡਾਕਟਰਾਂ ਨੇ ਵੱਡੇ ਵੱਡੇ ਹੋਸਪਿਟਲਾਂ 'ਚ ਲੈ ਗਿਆ ਮਕਾਨ ਵੀ ਵਿਕ ਗਿਆ ਦੁਕਾਨ ਵੀ ਵਿਕੀ ਹੈ ਜੀ ਗਰੀਬੀ ਆ ਗਈ ਕਿਰਾਏ ਦੇ ਮਕਾਨ 'ਤੇ ਆ ਗਏ ਮੁੰਡਾ ਬਿਮਾਰ ਇੱਕ ਇੰਨਾ ਬਿਮਾਰ ਹੋ ਗਿਆ ਉਹ ਸੇਠ ਅਤੇ ਉਹਦੀ ਸਿਠਾਣੀ ਮੁੰਡੇ ਨੂੰ ਦੇਖਣਗੇ ਵੀ ਇਹਦਾ ਅਖੀਰਲੇ ਘੜੀਆਂ 'ਚ ਹੈ ਅਤੇ ਜਦੋਂ ਉਹਦੇ ਮੰਜੇ ਦੇ ਨੇੜੇ ਬੈਠੇ ਮੁੰਡਾ ਹੱਸ ਪਿਆ ਜਦੋਂ ਹੱਸਿਆ ਤਾਂ ਸੇਠ ਨੂੰ ਪਤਾ ਲੱਗਿਆ ਵੀ ਇਹ ਹੱਸਿਆ ਕਿਉਂ ਹੈ ਉਹ ਕਹਿੰਦਾ ਮੁੰਡਾ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਨਹੀਂ ਮਰਨ ਦੇ ਕਿਨਾਰੇ ਬੈਠਾ ਸੀ ਨਾ ਮੁੰਡਾ ਤੁਸੀਂ ਪਛਾਣਿਆ ਕਹਿੰਦਾ ਮੈਂ ਤੁਹਾਡਾ ਉਹੀ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰਿਆ ਸੀ ਉਹ ਕੰਬ ਗਿਆ ਕੰਬ ਇਹ ਹੈ ਮਨ ਦੀਆਂ ਸ਼ਰਾਰਤਾਂ ਇਹਦੋਂ ਭੁਗਤਣਾ ਪੈਂਦਾ ਉਹ ਕੰਬ ਗਿਆ ਉਹ ਕਹਿੰਦਾ ਸੇਠ ਕਹਿੰਦਾ ਰੋ ਕੇ ਕਹਿੰਦਾ ਚੱਲ ਮੈਂ ਮੰਨ ਲਿਆ ਮੇਰੇ ਮਾੜੇ ਕਰਮ ਨੇ ਮੈਂ ਮਾੜੇ ਕਰਮ ਕੀਤੇ ਨੇ ਤੂੰ ਹੁਣ ਸਾਨੂੰ ਬਰਬਾਦ ਕਰਕੇ ਖਾਲੀ ਹੱਥ ਹੋ ਕੇ ਅਸੀਂ ਬੇਈਮਾਨੀ ਜੋ ਕੀਤੀ ਸੀਗੀ ਤੂੰ ਵੀ ਚਲਿਆ ਗਿਆ ਤੂੰ ਵੀ ਮਰ ਜਾਣਾ ਹੁਣ ਕੁਛ ਮਿੰਟਾਂ ਬਾਅਦ ਪਰ ਤੇਰੀ ਜਨਾਨੀ ਦਾ ਕੀ ਕਸੂਰ ਹੈ ਜਨਾਨੀ ਨੇ ਤਾਂ ਕੋਈ ਕਸੂਰ ਨਹੀਂ ਕੀਤਾ ਕਸੂਰ ਤਾਂ ਮੈਂ ਕੀਤਾ ਸੀ ਜ਼ਹਿਰ ਤਾਂ ਮੈਂ ਤੈਨੂੰ ਮੈਂ ਮਰਵਾਇਆ ਤਾਂ ਮੈਂ ਸੀ ਉਹ ਕਹਿੰਦਾ ਨਹੀਂ ਇਹ ਜਿਹੜੀ ਜਨਾਨੀ ਸੀ ਇਹ ਡਾਕਟਰ ਸੀਗੀ ਜਿਹਨੇ ਟੀਕਾ ਲਾਇਆ ਸੀ ਹੁਣ ਸਾਰੀ ਜ਼ਿੰਦਗੀ ਰੋਊਗੀ ਇਹ ਪੁੱਠੇ ਸਿੱਧੇ ਕੰਮ ਕਰਕੇ ਸੋ ਮਨ ਜਿਹੜਾ ਹੈਗਾ ਨਾ ਇਹ ਮਨ ਜੇ ਜਿੰਨਾ ਚਿਰ ਅਸੀਂ ਮਨ ਦੇ ਇਸ਼ਾਰਿਆਂ 'ਤੇ ਨੱਚਦੇ ਹਾਂ ਨਾ ਇਹ ਹਜ਼ਾ ਨਚਾਉਂਦਾ ਇਹੋ ਜਿਹਾ ਨਚਾਉਂਦਾ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਕੇ ਜਾਂਦਾ ਸਿਹਤ ਪੱਖੋਂ ਵੀ ਪੈਸੇ ਪੱਖੋਂ ਵੀ ਇੱਜ਼ਤ ਪੱਖੋਂ ਵੀ ਹਰ ਪੱਖੋਂ ਇਹ ਦੇਖ ਲਓ ਵੀ ਜਿਵੇਂ ਅੱਗ ਹੈ ਆਪਣਾ ਸਟੋਵ ਦੀ ਇਗਜ਼ਾਮਪਲ ਲੈ ਲਓ ਘਰਾਂ 'ਚ ਸਟੋਵ ਹੁੰਦਾ ਅੱਜ ਕੱਲ੍ਹ ਸਟੋਵ ਦੇ ਵਿੱਚ ਜੇ ਅਸੀਂ ਹੱਥ ਪਾ ਦਈਏ ਜਾਂ ਅੱਗ ਦੇ ਵਿੱਚ ਹੱਥ ਪਾ ਦਈਏ ਡਜ਼ਨ ਮੈਟਰ ਤੁਸੀਂ ਕਿਸ ਧਰਮ ਦੇ ਹੋ ਕਿਸ ਦੇਸ਼ ਦੇ ਹੋ ਜਦੋਂ ਅੱਗ 'ਚ ਪਾਓਗੇ ਅੱਗ ਦਾ ਕੰਮ ਕੀ ਹੈ ਜਲਣਾ ਤੁਹਾਡਾ ਹੱਥ ਫੂਕ ਦੂਗੀ ਪਰ ਜੇ ਅੱਗ ਨੂੰ ਆਪਣੇ ਕਾਬੂ 'ਚ ਕੀਤਾ ਹੋਵੇ ਚਾਹੇ ਅਸੀਂ ਰੋਟੀ ਪਕਾ ਲਈਏ ਉਹਦੇ 'ਤੇ ਚਾਹੇ ਅਸੀਂ ਚੌਲ ਬਣਾ ਲਈਏ ਚਾਹੇ ਅਸੀਂ ਗਰਮੀ ਸੇਕ ਲਈਏ ਜਦੋਂ ਅਸੀਂ ਅੱਗ ਦੇ ਕਾਬੂ 'ਚ ਹਾਂ ਉਹ ਪੁੱਠੇ ਪਾਸੇ ਉਹਨੂੰ ਨੁਕਸਾਨ ਕਰਨਾ ਜਦੋਂ ਅੱਗ ਨੂੰ ਅਸੀਂ ਕਾਬੂ ਕਰ ਲਿਆ ਫਿਰ ਅਸੀਂ ਉਹਦਾ ਫਾਇਦਾ ਲੈ ਸਕਦੇ ਹਾਂ ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਮਨ ਨੂੰ ਜਿਹੜੀ ਹੈ ਨਾ ਮਨ ਨੂੰ ਅਸੀਂ ਫਰੈਂਡਸ਼ਿਪ ਆਈਏ ਜ਼ਬਰਦਸਤੀ ਨਹੀਂ ਹੈ ਜਿਵੇਂ ਬਦਮਾਸ਼ ਹੁੰਦਾ ਜਿੰਨਾ ਮਰਜ਼ੀ ਕੁੱਟ ਲਓ ਮਾਰ ਲਓ ਉਹ ਜਦੋਂ ਹੀ ਤੁਹਾਨੂੰ ਜੇਲ੍ਹ 'ਚੋਂ ਆਊਗਾ ਫਿਰ ਬਦਮਾਸ਼ੀਆਂ ਕਰਨ ਲੱਗ ਜੂ ਜੇ ਉਹਦੇ ਨਾਲ ਦੋਸਤੀ ਪਾ ਲਈਏ ਪਿਆਰ ਨਾਲ ਰਹੀਏ ਅਤੇ ਫਿਰ ਉਹਦੀਆਂ ਆਦਤਾਂ ਤੋਂ ਸਾਨੂੰ ਜਿਹੜਾ ਹੈਗਾ ਉਸ ਬਚੇ ਰਹਿੰਦੇ ਹਾਂ ਜਿਵੇਂ ਸੱਪ ਹੈ ਸੱਪ ਦੀ ਜੇ ਗੁਥਲੀ ਕੱਢਦੀ ਹੈ ਜ਼ਹਿਰ ਵਾਲੀ ਜੇ ਉਹ ਤੁਹਾਡੇ ਕੁਛ ਨਹੀਂ ਕਹਿੰਦੀ ਚਾਹੇ ਗੱਲ 'ਚ ਪਾਈ ਰੱਖੋ ਜੇ ਗੁਥਲੀ ਜ਼ਹਿਰ ਉਹਦੇ ਵਿੱਚ ਹੈ ਫਿਰ ਸਾਨੂੰ ਨੁਕਸਾਨ ਕਰੂਗੀ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਮਾਇੰਡ ਯੂ ਆਰ ਦਾ ਇੰਬੋਡੀਮੈਂਟ ਆਫ ਡਿਵਾਈਨ ਲਾਈਟ ਰੈਕੋਗਨਾਈਜ਼ ਯੂਅਰ ਓਰੀਜਨ ਤੂੰ ਕਿੰਨੀ ਪਾਵਰਫੁਲ ਹੈ ਆਪਣੇ ਆਪ ਨੂੰ ਪਹਿਚਾਣ ਉਹ ਆਪਣੇ ਆਪ ਨੂੰ ਕਦੋਂ ਪਹਿਚਾਣੂਗਾ ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ ਸੋ ਇਸ ਕਰਕੇ ਸਾਡਾ ਜਿਹੜਾ ਮਾਇੰਡ ਹੈ ਨਾ ਸਾਨੂੰ ਮਾਇੰਡ ਦੀ ਆਦਤ ਨੂੰ ਹਰ ਹਿੱਲੇ ਸਮਝਣਾ ਚਾਹੀਦਾ ਹੁਣ ਕੀ ਹੈ ਕਿ ਮਨ ਕੀ ਕਰਦਾ ਜਿਸ ਤਰ੍ਹਾਂ ਕਿਹਾ ਸੀ ਨਾ ਕਿ ਮਨ ਜਿਹੜਾ ਹੈਗਾ ਉਹ ਹਾਥੀ ਦੀ ਤਰ੍ਹਾਂ ਝੂਲਦਾ ਹਾਥੀ ਦੀ ਤਰ੍ਹਾਂ ਮਨ ਹਥਨੀ ਮਨ ਲੂੰਬੜੀ ਮਨ ਕਾਗਾ ਮਨ ਸ਼ੇਰ ਸੋ ਇਹ ਜਿਹੜਾ ਮਨ ਹੈ ਕਦੇ ਤਾਂ ਇਹ ਹੰਕਾਰ 'ਚ ਬੜਾ ਝੂਲ ਝੂਲ ਲਾਉਂਦਾ ਕਦੇ ਜਿਹੜੀ ਇਹ ਲੂੰਬੜ ਵਾਂਗੂ ਚਾਲਾਂ ਚਾਲਾਂ ਕਦੇ ਮਿੱਠਾ ਹੋ ਕੇ ਠੱਗਦਾ ਕਦੇ ਹੋ ਜੇ ਦੁਕਾਨਦਾਰ ਹੁੰਦੇ ਮਿੱਠੇ ਤਰੀਕਾਂ ਆਹ ਲਾਓ ਜੀ ਕੋਈ ਗੱਲ ਹੀ ਨਹੀਂ ਜੀ ਐਂ ਕਰਾਂਗੇ ਵਾਹ ਕਰਾਂਗੇ ਠੱਗਦੇ ਨੇ ਠੱਗੀਆਂ ਕਰ ਕਰਕੇ ਤੁਸੀਂ ਕਿੰਨਾ ਕੁ ਭਰ ਲਓਗੇ ਖੀਚ ਦਾ ਖਾਲੀ ਹੱਥ ਹੀ ਜਾਣਾ ਫਿਰ ਕਾਗਾ ਗੰਦ ਮੰਦ ਖਾਣ ਨੂੰ ਤਿਆਰ ਰਹਿੰਦਾ ਫਿਰ ਸ਼ੇਰ ਲੜਨ ਮਰਨ ਨੂੰ ਤਿਆਰ ਰਹਿੰਦਾ ਇਹ ਮਨ ਦੀਆਂ ਚਲਾਕੀਆਂ ਨੇ ਜੇ ਕਿਸੇ ਨਾਲ ਸਭ ਤੋਂ ਵੱਡਾ ਜੇ ਕੋਈ ਦੁਸ਼ਮਣ ਹੈ ਨਾ ਤੁਹਾਡਾ ਚੀਨ ਹੈ ਨਾ ਪਾਕਿਸਤਾਨ ਹੈ ਨਾ ਕੋਈ ਮਾਸੜ ਹੈ ਨਾ ਫੂਫਾ ਹੈ ਤੁਹਾਡਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ ਤੁਹਾਡਾ ਆਪਣਾ ਮਨ ਹੈ ਜਦੋਂ ਅਸੀਂ ਮਨ ਦੇ ਮਗਰ ਲਾ ਜੇ ਨਾ ਫਿਰ ਨਹੀਂ ਅਸੀਂ ਪਰਵਾਹ ਕਰਦੇ ਇਸੇ ਕਰਕੇ ਤਾਂ ਕਿਹਾ ਜਾਂਦਾ ਮਨ ਰੇ ਕਿਉਂ ਗਮਾਨ ਅਬ ਕਰਨਾ ਤਨ ਤੋਂ ਤੇਰਾ ਖਾਕ ਮਿਲੇਗਾ ਚੌਰਾ ਸੀਜਾ ਪੜਨਾ ਉਹ ਮਾਇੰਡ ਉਹ ਮਨ ਆਫ ਵਟ ਆਰ ਯੂ ਫੀਲਿੰਗ ਸੋ ਪ੍ਰਾਊਡ ਯੂਅਰ ਬਾਡੀ ਵਿਲ ਮਿੰਗਲ ਇਨ ਟੂ ਦਾ ਡਸਟ ਐਂਡ ਯੂ ਵਿਲ ਹੈਵ ਟੂ ਗੋ ਅਗੇਨ ਇਨ ਟੂ ਚੁਰਾਸੀ ਇਨ ਦਾ ਸਾਈਕਲ ਆਫ ਬਰਥ ਐਂਡ ਰੀਬਰਥ ਜੇ ਤੁਸੀਂ ਤੇਰਾ ਤਨ ਜਿਹੜਾ ਸਾਡਾ ਸਰੀਰ ਆਕੜੇ ਤੁਰੇ ਫਿਰਦੇ ਹਾਂ, ਮਨ 'ਚ ਆਕੜਦੇ ਹੀ ਹਾਂ। ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਸਾਨੂੰ ਪਤਾ ਉਹ ਮਨੋਜ ਕੁਮਾਰ ਸਟਾਈਲ ਚੱਲਿਆ ਸੀ, ਸਾਡੀ ਸਟੇਸ਼ਨ 'ਤੇ ਉਹਦੀ ਨਾਈ ਦੀ ਦੁਕਾਨ ਹੁੰਦੀ ਸੀ, ਉਹਦੀ ਬੜੀ ਚੱਲਦੀ ਸੀ, ਉਹ ਮਾਰ ਮਾਰ ਕੇ ਬਾਲਾਂ 'ਤੇ ਘਾਸੇ ਮਨੋਜ ਕੁਮਾਰ ਬਣਾਉਂਦਾ, ਨਾਲੇ ਪੈਸੇ ਜ਼ਿਆਦਾ ਲੈਂਦਾ ਹੁੰਦਾ ਸੀਗਾ। ਉਦੋਂ ਬੜੀ ਟੌਹਰ ਹੁੰਦੀ ਵੀ ਇਸ ਤਾਂ ਮਨੋਜ ਕੁਮਾਰ ਲੱਗਿਆ, ਲਾਲ ਕੱਪੜੇ ਪਾਲੇ, ਪੀਲੇ ਕੱਪੜੇ ਪਾਲੇ, ਗੇਮਾਂ ਖੇਡਦੇ, ਕਿਸੇ ਦੇ ਬਰਫ਼ ਰੱਖਤੀ, ਰਾਤ ਨੂੰ ਮੰਜੇ 'ਤੇ ਸੁੱਤੇ ਪਏ ਦੇ, ਸਾਨੂੰ ਪਤਾ ਸਾਡਾ ਅੰਡੇ ਹੈ ਬਜ਼ਾਰ ਸੀਗਾ, ਅਤੇ ਉੱਥੇ ਇਕੱਠੇ ਹੋਏ ਮੁੰਡੇ ਜਾਂ ਕੋਈ ਬੰਦਾ ਹੁੰਦਾ ਉਹਦੇ ਰਾਤ ਨੂੰ ਹੁਲਦੇ ਨੇ ਬਰਫ਼ ਰੱਖਦੇ ਨਹੀਂ, ਮਜ਼ਾ ਆਉਂਦਾ ਸੀਗਾ। ਪਰ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਸ਼ਰਾਰਤਾਂ ਦਾ ਕਰਨ ਦਾ ਕੀ ਫਾਇਦਾ, ਇਹ ਇੰਨਾ ਅਕੜਿਆ ਫਿਰਦਾ, ਇਹੀ ਨਹੀਂ ਪਤਾ ਵੀ ਹੁਣ ਸਾਨੂੰ ਦਿਸਦਾ ਕੱਖ ਨਹੀਂ, ਹੁਣ ਗੋਡੇ ਦਰਦ ਕਰਦੇ ਨੇ, ਹੁਣ ਬਲਗਮ ਮੂੰਹ 'ਚੋਂ ਆਉਂਦੀ ਹੈ, ਹੁਣ ਅੱਖਾਂ ਦੀ ਅੱਖਾਂ ਦੇ ਵਿੱਚ ਰੋਸ਼ਨੀ ਘੱਟ ਗਈ, ਕੈਟਰੈਕਟ ਦੇ ਅਸੀਂ ਓਪਰੇਸ਼ਨ ਕਰਾਉਂਦੇ ਫਿਰਦੇ ਹਾਂ, ਵਾਲ ਸਾਡੇ ਝੜ ਗਏ ਜਿਹੜੇ ਅੱਗੇ ਮਨੋਜ ਕੁਮਾਰ ਬਣਦੇ ਸੀਗੇ, ਹੁਣ ਅਸੀਂ ਦੇਖ ਲਓ ਵੀ ਗੰਜੇ ਹੀ ਹੋ ਗਏ। ਹਾਂਜੀ, ਸੋ ਇਹ ਸਾਡਾ ਆਕੜਿਆ ਵਾ ਸਰੀਰ ਹੈ, ਇਹਦੇ ਵਿੱਚ ਤਾਂ ਹੀ ਤਾਂ ਕਹਿੰਦੇ ਨੇ ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋ ਕੇ ਦ ਕਲੇ ਆਸਕ ਦਾ ਪੋਟਰ ਵਾਈ ਆਰ ਯੂ ਪਾਊਂਡਿੰਗ ਮੀ, ਮੈਨੂੰ ਗੁੰਨ ਕਿਉਂ ਰਹੇ ਹੈ, ਰਿਮੈਂਬਰ ਦੈਟ ਡੇ ਵੈਨ ਆਈ ਵਿਲ ਬੀ ਪਾਊਂਡਿੰਗ ਯੂ, ਕਹਿੰਦੇ ਉਹ ਦਿਨ ਯਾਦ ਕਰ ਜਿਹੜਾ ਤੇਰਾ ਸਰੀਰ ਹੈ ਨਾ ਇਹ ਵੀ ਮਿੱਟੀ ਬਣ ਜੂ, ਮੈਂ ਫਿਰ ਤੈਨੂੰ ਵੀ ਰੱਖ ਕੇ ਤੇਰੇ ਬਰਤਨ ਬਣਾਉਣੇ ਆ। ਇਸੇ ਤਰ੍ਹਾਂ ਹੀ ਲੁਹਾਰ ਨੂੰ ਕਿਹਾ ਸੀਗਾ, ਲੱਕੜੀ ਕਹੇ ਲੁਹਾਰ ਕੋ ਕਿਆ ਤੂੰ ਜਾ ਰਹੇ ਮੋਹ, ਇੱਕ ਦਿਨ ਐਸਾ ਆਏਗਾ ਮੈਂ ਜਾਰੂੰਗੀ ਤੋ, ਜਿਹੜਾ ਲੁਹਾਰ ਹੈ ਉਹ ਲੱਕੜੀਆਂ ਨੂੰ ਜਾਲ ਜਾਲ ਕੇ ਕੋਲੇ ਬਣਾਉਂਦਾ ਅਤੇ ਕੋਲਿਆਂ 'ਤੇ ਅੱਗੇ ਫਿਰ ਉਹ ਜੋ ਕੁਛ ਵੀ ਭਾਂਡੇ ਸੋਨਾ ਬਣਾਉਂਦਾ ਅਤੇ ਉਹ ਲੱਕੜੀ ਕਹਿੰਦੀ ਹੈ ਵੀ ਤੂੰ ਦੇਖ ਜਿੱਦਣ ਤੇਰੇ ਮੈਂ ਵੀ ਕੋਲੇ, ਸਰੀਰ ਜਦੋਂ ਫੁੱਕ ਗਿਆ ਕੋਲੇ ਬਣਾਉਂਦੇ ਨੇ ਫਿਰ ਤੇਰਾ ਕੰਮ ਕੀ ਹੋਊਗਾ। ਸੋ ਇਸ ਕਰਕੇ ਸਾਨੂੰ ਹਮੇਸ਼ਾ ਹਮੇਸ਼ਾ ਆਪਣੇ ਮਨ ਨੂੰ ਸਮਝਣਾ ਚਾਹੀਦਾ ਅਤੇ ਉਹਨੂੰ ਪਿਆਰ ਦੇ ਨਾਲ, ਪਿਆਰ ਕਿਵੇਂ ਹੋਊਗਾ ਜਿਵੇਂ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਇੱਧਰੋਂ ਪੁੱਟਣਾ ਉੱਧਰੋਂ ਲਾਉਣਾ, ਡਿਟੈਚ ਕਰੋ ਦੁਨੀਆ ਨਾਲੋਂ, ਚੰਗੀ ਕੰਪਨੀ ਰੱਖੋ, ਜਿੰਨਾ ਚਿਰ ਤੱਕ ਕੰਪਨੀ ਤੁਹਾਡੀ ਚੰਗੀ ਨਹੀਂ, ਜੇ ਸ਼ਾਮ ਨੂੰ ਬੈਠਣਾ ਹੀ ਸ਼ਾਮ ਨੂੰ ਹੈ ਚੱਲ ਲਿਆ ਜਾ, ਸ਼ਰਾਬੀ ਬੰਦਾ ਹੁੰਦਾ ਕਹਿੰਦਾ ਚਲੋ ਜਿੰਨਾ ਨਹੀਂ ਦੇ ਮੂਹਰੇ ਕੰਨ ਫੜ ਲੈਂਦਾ ਮੈਂ ਨਹੀਂ ਹੂੰ ਕੱਲ੍ਹ ਤੋਂ ਪੀਂਦਾ, ਜੋ ਦੂਜੇ ਦਿਨ ਨਾਲ ਚੱਲ ਅੱਜ ਤਾਂ ਲਿਆ ਦੇ ਥੋੜ੍ਹੀ ਜਿਹੀ ਕੋਈ ਨਹੀਂ ਪੀ ਲੈਂਦੇ, ਉਹ ਆਦਤ ਹੈ। ਮਨ ਦੇ ਮਗਰ ਲੱਗਦੇ ਹਾਂ, ਮਨ ਕੰਟਰੋਲ ਤਾਂ ਹੀ ਹੋਊਗਾ ਜਦੋਂ ਅਸੀਂ ਚੰਗੀ ਕੰਪਨੀ ਕਰਾਂਗੇ, ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ, ਜਦੋਂ ਅਸੀਂ ਆਪਣੀ ਸੁਰਤ ਨੂੰ ਤੀਜੇ ਤਿਲ 'ਤੇ ਲਿਆਵਾਂਗੇ, ਜਿਉਂ ਜਿਉਂ ਮਿਹਨਤ ਕਰੋਗੇ ਤੁਸੀਂ ਦੇਖੋਗੇ ਮਨ ਤੁਹਾਡਾ ਫਰੈਂਡ ਬਣ ਜਾਊਗਾ। ਸੋ ਇਸੇ ਕਰਕੇ ਕਿਹਾ ਨਾ, ਪਾਟਾ ਦਾਮਨ ਹੂਆ ਪੁਰਾਣਾ ਕਿੱਚਰ ਸੀਵੇ ਦਰਜੀ ਹੂ, ਪਾਟਾ ਦਾਮਨ ਜਿਹੜੇ ਕੱਪੜੇ ਨੇ ਉਹ ਪਾਟ ਗਏ, ਉਹਨੂੰ ਹੁਣ ਜਿਹੜੇ ਪਾਟ ਹੀ ਗਏ ਤਾਂ ਦਰਜੀ ਕਿੱਥੋਂ ਸੂੰਦੂਗਾ, ਜੇ ਸੂਨ ਸਾਨੂੰ ਗੱਡੀ ਹੋਵੇ ਤਾਂ ਕਰਦੇ, ਇਹਦਾ ਪੂਰਾ ਹੀ ਪਾੜ ਗਏ, ਪੁਰਾਣੇ ਘਸ ਕੱਪੜੇ ਘਸ ਕੇ ਪਾੜ ਜਾਂਦੇ, ਦਰਜੀ ਕਿਸ ਤਰ੍ਹਾਂ ਸੂਗਾ। ਇਸੇ ਤਰ੍ਹਾਂ ਹੀ ਜਿੰਨਾ ਮਰਜ਼ੀ ਸੋਚ ਲਓ ਸਾਡੀ ਉਮਰ ਕਿੰਨੀ ਲੰਬੀ ਹੈ, ਬੁੱਢਾ ਹੂਆ ਸਰੀਰ, ਫਰੀਦ ਸਾਹਿਬ ਕਹਿੰਦੇ ਨੇ ਬੁੱਢਾ ਹੂਆ ਸਰੀਰ ਕੰਬਲ ਲੱਗੀ ਦੇ, ਅਵਰ ਬੋਡੀ ਹੈਜ਼ ਬਿਕਮ ਓਲਡ, ਕੰਬਲ ਲੱਗੀ ਦੇ ਇਟਸ ਸ਼ੇਕਿੰਗ, ਜੇ ਸੌ ਵਰੇ ਵੀ ਜੀਵਨਾ ਪੀ ਤਨ ਹੋ ਸਿੱਖੇ, ਈਵਨ ਇਫ ਵੀ ਹੈਵ ਟੂ ਲਿਵ ਫੋਰ 100 ਈਅਰਸ ਸਟਿਲ ਵੀ ਹੈਵ ਟੂ ਰਿਡਿਊਸ ਇਨ ਟੂ ਐਸ਼ਿਜ਼, ਫਿਰ ਵੀ ਸਾਡੀ ਸਵਾਹ ਬਣਨੀ ਬਣਨੀ ਹੈ। ਹੁਣ ਅਸੀਂ 70 ਦੇ ਹੋ ਗਏ, ਅਸੀਂ ਤਾਂ ਸੋਚਿਆ ਨਹੀਂ ਸਾਡੇ ਟਾਈਮ ਤਾਂ 60 ਲਈ ਮਰ ਜਾਣ, 70 ਦੇ ਹੋ ਗਏ, 80 ਦੇ ਹੋ ਜਾਂਗੇ, 90 ਦੇ ਹੋ ਗਏ, ਸਾਨੂੰ ਫਿਕਰ ਹੀ ਨਹੀਂ ਕੋਈ, ਸਾਨੂੰ ਫਿਕਰ ਹੀ ਨਹੀਂ, ਅਸੀਂ ਸੋਚਦੇ ਹਾਂ ਨਹੀਂ ਨਹੀਂ ਜਿਹੜੇ 85, 86, 87 ਸਾਲ ਦੇ ਵੀ ਹੋ ਜਾਂਦੇ ਨੇ ਉਹਨਾਂ ਨੂੰ ਐਂ ਨਹੀਂ ਹੈ ਵੀ ਮਰਨਾ, ਘੱਟੋ ਘੱਟ ਜਿਹੜਾ ਵੀ ਜਿੰਨਾ ਵੀ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਜਿੰਨੇ ਵੀ ਸਾਹ ਬਚ ਗਏ ਉਹਦਾ ਤਾਂ ਫਾਇਦਾ ਲੈ ਲਓ, ਜਿਹੜਾ ਪ੍ਰਾਸਟ ਹੈਗਾ ਉਹਦਾ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਜਿਹੜਾ ਹੁਣ ਪ੍ਰੈਜੈਂਟ ਰਹਿੰਦੇ ਹਾਂ, ਬਜਾਏ ਪੈ ਕੇ ਟੀਵੀ ਦੇਖੀ ਜਾਂਦੇ ਹਾਂ, ਚੁਗਲੀਆਂ ਕਰੀ ਜਾਂਦੇ ਹਾਂ, ਅਖਬਾਰ ਪੜ੍ਹੀ ਜਾਂਦੇ ਹਾਂ, ਦੰਦ ਤੁਹਾਡੇ ਕੋਲ ਨਹੀਂ ਤਾਂ ਨਿਆਣਿਆਂ ਦੀਆਂ ਚੁਗਲੀਆਂ ਕਰੀ ਜਾਂਦੇ, ਰਿਸ਼ਤੇਦਾਰਾਂ ਦੀਆਂ ਚੁਗਲੀਆਂ ਕਰੀ ਜਾਂਦੇ ਹਾਂ, ਭੈਣਾਂ ਭਰਾਵਾਂ ਦੀਆਂ ਚੁਗਲੀਆਂ ਕਰੀ ਜਾਂਦੇ, ਆਪਣੇ ਆਪ ਨੂੰ ਜਸਟੀਫਾਈ ਕਹਿੰਦੇ ਹਾਂ, ਉਹ ਮੈਂ ਤਾਂ ਕਹਿੰਦਾ ਹੁਣ ਜਿਹੜਾ ਕੁਛ ਬਚ ਗਿਆ ਉਹ ਲੰਬੇ ਪੈਣ ਨਾਲ ਕੁਰਸੀ 'ਤੇ ਬਹਿ ਜਾਓ, ਬਹਿ ਕੇ ਰੱਬ ਦਾ ਨਾਂ ਹੀ ਲੈ ਲਓ, ਕੋਈ ਕੋਈ ਫਾਇਦਾ ਵੀ ਹੋਊਗਾ ਜਿਹਦੀ ਚੀਜ਼ ਦਾ, ਕੋਈ ਮਾੜਾ ਮੋਟਾ ਫਾਇਦਾ ਹੋਊਗਾ, ਜੇ ਨੁਕਸਾਨ ਤਾਂ ਨਹੀਂ ਨਾ ਕੋਈ ਹੋਣਾ, ਚਲੋ ਫਾਇਦਾ ਨਹੀਂ ਹੋਣਾ, ਨੁਕਸਾਨ ਤਾਂ ਨਹੀਂ ਹੋਣਾ ਰੱਬ ਦਾ ਨਾਂ ਲੈਂਦੇ, ਆ ਚੁਗਲੀਆਂ ਚਾਗਲੀਆਂ ਕਰੀ ਜਾਂਦੇ, ਇਹਦਾ ਕੀ ਫਾਇਦਾ, ਸਾਰੀ ਜ਼ਿੰਦਗੀ ਚੁਗਲੀਆਂ ਕਰਦੇ, ਠੱਗੀਆਂ ਮਾਰਦੇ, ਰਿਸ਼ਵਤਾਂ ਲੈਂਦੇ, ਪੁੱਠੇ ਸਿੱਧੇ ਕੰਮ ਕਰਕੇ ਪੈਸੇ ਇਕੱਠੇ ਕਰ ਲਏ, ਤੁਹਾਡੇ ਪੱਲੇ ਕੱਖ ਨਹੀਂ ਆ, ਨਿਆਣਿਆਂ ਨੇ ਜਿਉਂਦੇ ਜੀ ਸੰਭਾਲ ਲਿਆ, ਮਰਨ ਤੋਂ ਬਾਅਦ ਤੁਹਾਨੂੰ ਦੇਣੀ ਦਵਾਨੀ ਨਹੀਂ ਹੈ, ਜੇ ਦੇਣੀ ਹੁੰਦੀ ਜਿਹੜੀ ਸਾਡੀ ਡੈੱਡ ਬੋਡੀ ਵੀ ਹੁੰਦੀ ਹੈ, ਤੁਸੀਂ ਇਹ ਦੇਖੋ ਕੱਪੜੇ ਤਾਂ ਕਹਿ ਦਿੰਦੇ ਅਸੀਂ ਵੀ ਇਹਨੂੰ ਗੰਗਾ 'ਚ ਤਾਰ ਦਿਓ ਜਾਂ ਗਰੀਬ ਗਰੀਬ ਦੇ ਦਿਓ, ਕਿਉਂਕਿ ਇਹਦੇ ਭੂਤ ਹੈ, ਪਰ ਜਿਹੜਾ ਸੋਨਾ ਹੁੰਦਾ ਚੱਕ ਕੇ ਅਸੀਂ ਉਹਦੀ, ਉਹ 'ਚ ਵੀ ਭੂਤ ਨੇ, ਸੋਨਾ ਤਾਂ ਅਸੀਂ ਰੋਜ਼ ਪਾਉਂਦੇ ਹਾਂ, ਅੰਗੂਠੀ ਵੀ ਰੋਜ਼ ਪਾਉਂਦੇ ਹਾਂ, ਗੱਲ 'ਚ ਚੇਨੀ ਵੀ ਪਾਉਂਦੇ ਹਾਂ, ਮੁੰਦਿਆ ਵਾਲੀਆਂ ਵੀ ਪਾਉਂਦੇ ਹਾਂ, ਉਹਦਾ ਅਸੀਂ ਰੱਖ ਲੈਂਦੇ ਹਾਂ, ਸਾਡੀ ਤਾਂ ਕੋਈ ਡੂਅਲ ਸਟੈਂਡਰਡ ਆ ਹਰ ਚੀਜ਼ ਦੇ ਵਿੱਚ, ਮਨ ਕਹਿੰਦੇ ਰੱਖ ਲਓ ਕੱਪੜੇ ਦਾਨ ਕਰ ਦਿਓ। ਸੋ ਅਸੀਂ ਆਪਣੇ ਜਿਹਨੂੰ ਕਹਿੰਦੇ ਨਾ ਬੰਦੇ ਦੇ ਪੁੱਤ ਹੋ ਕੇ ਕੰਮ ਕਰੀਏ, ਜਿੰਨੀ ਕੁ ਜ਼ਿੰਦਗੀ ਮਿਲ ਗਈ, ਜੇ ਅਸੀਂ ਬੰਦੇ ਦੇ ਪੁੱਤ ਹੋ ਜਾਵਾਂਗੇ, ਬੰਦੇ ਆਪਣੇ ਚੰਗੇ ਬਣ ਜਾਵਾਂਗੇ, ਤਾਂ ਸਾਨੂੰ ਜ਼ਿੰਦਗੀ ਜਿਉਣ ਦਾ ਫਾਇਦਾ ਵੀ ਹੋ ਜਾਊਗਾ, ਨਹੀਂ ਤਾਂ ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ ਮੇਰਾ ਵੱਧਦਾ ਗਿਆ ਅੰਧੇਰ ਕੁੜੇ, ਜਿੰਨਾ ਮਰਜ਼ੀ ਪੜ੍ਹ ਲਓ, 1000 ਵਾਰੀ ਪੜ੍ਹ ਲਓ, 2000 ਵਾਰੀ ਪੜ੍ਹ ਲਓ, 1000 ਵਾਰੀ ਗੀਤਾ ਦਾ ਗਿਆਨ ਪੜ੍ਹ ਲਓ, ਜਿਹੜੀ ਮਰਜ਼ੀ ਕਿਤਾਬ ਦਾ ਗਿਆਨ ਪੜ੍ਹ ਲਓ, ਜਿੰਨਾ ਚਿਰ ਤੱਕ ਉਹਨੂੰ ਅਸੀਂ ਅਮਲ ਨਹੀਂ ਕੀਤਾ, ਪ੍ਰੈਕਟੀਕਲ ਨਹੀਂ ਦਿੱਤਾ, ਅਮਲ ਨਹੀਂ ਕੀਤਾ, ਉਹਨਾਂ ਚਿਰ ਫਿਰ ਕੰਮ ਨਹੀਂ ਹੋਣਾ। ਅਤੇ ਜਿਹੜੇ ਬੰਦੇ ਪ੍ਰੈਕਟੀਕਲ ਕੈਦ ਕਿਹੜੀ ਆ, ਸਰੀਰ ਚੋਂ ਛੁੱਟ ਕੇ ਉਹ ਆਪਣੇ ਸੱਚਖੰਡ ਜਿੱਥੋਂ ਆਤਮਾ ਆਈ ਆ ਉਹਦੇ ਵਿੱਚ ਚਲੇ ਗਏ। ਉਹ ਕਿਹਨਾਂ ਦਾ ਕੰਮ ਹੁੰਦਾ, ਜਿਹੜੇ ਆਸ਼ਕ ਦਿਨ ਰਾਤ ਮਿਹਨਤ ਕਰਦੇ। ਸੋ ਇਸ ਕਰਕੇ ਮਨ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਮਾਇੰਡ ਜਿਹੜਾ ਹੈਗਾ ਇਟ ਇਜ਼ ਦਾ ਏਜੰਟ ਆਫ ਨੈਗੇਟਿਵ ਪਾਵਰ, ਇਟ ਟਰਾਈਜ਼ ਟੂ ਡਿਸੀਵ ਅਸ ਐਂਡ ਸਮਟਾਈਮਜ਼ ਐਜ਼ ਐਨ ਐਨੀਮੀ ਇਟ ਟਰਾਈਜ਼ ਟੂ ਥਰੈਟਨ ਅਸ, ਵੀ ਜੇ ਕਿਤੇ ਚੰਗੇ ਪਾਸੇ ਲਾਗੇ ਨਾ ਵੀ ਆਪਾਂ ਚੌਂਕੜੀ ਮਾਰਨੀ ਸ਼ੁਰੂ ਕਰਤੀ, ਉਹ ਮਨ ਕਹਿੰਦਾ ਨਾ 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 ਨਾ, ਹੁਣ ਤੂੰ ਉੱਥੇ ਫਲਾਣੇ ਮੰਦਰ 'ਚ ਨਹੀਂ ਗਿਆ, ਫਲਾਣੇ ਗੁਰਦੁਆਰੇ 'ਚ ਨਹੀਂ ਗਿਆ, ਫਲਾਣੇ ਥਾਂ 'ਤੇ ਇਸ਼ਨਾਨ ਕਰਨ ਨਹੀਂ ਗਿਆ, ਫਲਾਣੇ ਤੀਰਥ ਸਥਾਨਾਂ 'ਤੇ ਨਹੀਂ ਗਿਆ, ਤੇਰਾ ਮੁੰਡਾ ਨਾ ਬਿਮਾਰ ਹੋ ਜੂਗਾ, ਤੇਰੇ ਬਿਜ਼ਨਸ ਘਾਟੇ ਪੈ ਜਾਣਗੇ, ਉਹ ਸਾਨੂੰ ਡਰਾਉਂਦਾ ਹਰ ਤਰੀਕੇ ਨਾਲ। ਜੇ ਚੰਗੇ ਪਾਸੇ ਕੋਲ ਉਹਦਾ ਕੰਮ ਹੈ ਡਰਾਉਣਾ, ਹਾਂਜੀ। ਜੇ ਹੁਣ ਤੁਸੀਂ ਅਲਾ ਕਹਿੰਦਾ ਵੀ ਸਪੋਜ਼ ਤੁਸੀਂ ਪਾਠ ਕਰਨਾ ਸ਼ੁਰੂ ਕਰਤਾ, 10-15-20 ਮਿੰਟ ਘੰਟਾ 2 ਘੰਟੇ ਬੈਠਣਾ ਸ਼ੁਰੂ ਕਰਤਾ, ਮਾਇੰਡ ਨੇ ਉਦੋਂ ਹੀ ਕਹਿ ਦੇਣਾ ਲੈ ਤੇਰੇ ਤੂੰ ਤਾਂ ਹੁਣ ਕੰਮ 'ਤੇ ਹੀ ਨਹੀਂ ਜਾਂਦਾ, ਤੇਰੇ ਦਾ ਘਾਟਾ ਪੈਜੂ, ਜੇ ਘਾਟਾ ਪੈਗਾ ਮੌਟਗੇਜ ਕਿੱਥੋਂ ਦੇਵਾਂਗੇ, ਉਹਨੂੰ ਭੁਲੇਖਾ। ਪਰ ਹਕੀਕਤ ਕੀ ਹੈ, ਮਨ ਦਾ ਕੰਮ ਹੀ ਪੁੱਠੇ ਪਾਸੇ ਨੂੰ ਪਾਉਣਾ। ਤੁਸੀਂ ਕਰਕੇ ਦੇਖੋ, ਜਿਵੇਂ ਕਹਿੰਦੇ ਨੇ ਜੋ ਆਪਾਂ ਕੋਈ ਮਿਹਨਤ ਕਰਦੇ ਹਾਂ, ਸਾਨੂੰ ਜਿਹੜਾ ਇੰਪਲਾਇਰ ਆ ਉਹ ਸਾਨੂੰ ਤਨਖਾਹ ਦਿੰਦਾ, ਤੇ ਜਦੋਂ ਅਸੀਂ ਰੱਬ ਦਾ ਨਾਂ ਲੈਂਦੇ ਹਾਂ ਤੇ ਉਹ ਸਾਡੀ ਤਨਖਾਹ ਨਹੀਂ ਦੇਊਗਾ, ਸਾਡੇ ਹੱਕ ਰੱਖੂਗਾ ਕਦੇ ਵੀ ਨਹੀਂ। ਸੋ ਇਸ ਕਰਕੇ ਮਨ ਦਾ ਕੰਮ ਹੈ ਕਿ ਸਾਨੂੰ ਬਾਹਰ ਦੇ ਬਾਹਰ ਚੱਕਰਾਂ 'ਚ ਪਾਈ ਰੱਖਣਾ। ਤੀਜੀ ਪਾਤਸ਼ਾਹੀ ਨੇ ਕਿਹਾ ਸੀ ਪੂਜਾ ਕਰੇ ਸਭ ਲੋਕ ਸੰਤੋ, ਜਿੰਨੀ ਦੁਨੀਆ ਸਭ ਪੂਜਾ ਪਾਠ ਕਰਦੀ ਹੈ, ਕੋਈ ਵਰਤ ਰੱਖਦਾ, ਕੋਈ ਹਵਨ ਰੱਖਦਾ, ਕੋਈ ਮੰਦਰ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਕੋਈ ਤੀਰਥ 'ਤੇ ਜਾਂਦਾ, ਕੋਈ ਪਾਣੀ 'ਚ ਜਾਂਦਾ, ਕੋਈ ਸਰੋਵਰਾਂ 'ਚ ਜਾਂਦਾ, ਕੋਈ ਪੁੱਠੇ ਲੰਘਦਾ, ਕੋਈ ਧੂਣੀਆਂ 'ਚ ਬੈਠਦਾ, ਕੋਈ ਲੰਬੇ ਜਟਾਂ ਰੱਖਦਾ, ਸਾਰੇ ਕਰਦੇ ਨੇ। ਪੂਜਾ ਕਰੇ ਸਭ ਲੋਕ ਸੰਤੋ, ਮਨਮੁੱਖ ਥਾਏ ਨਾ ਪਾਈ, ਮਨਮੁੱਖ ਥਾਏ ਨਾ ਪਾਈ, ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਪਾਉ ਮੱਲਾਈ। ਮਨ ਦੇ ਮਗਰ ਲਾ ਕੇ ਜਿਹੜੀ ਅਸੀਂ ਪੂਜਾ ਕਰਦੇ ਹਾਂ ਇਹ ਸਾਨੂੰ 84 ਦੇ ਚੱਕਰਾਂ 'ਚ ਫਸਾਈ ਰੱਖਦੀ ਹੈ। ਜਿੰਨਾ ਚਿਰ ਤੱਕ ਅਸੀਂ ਆਤਮਾ ਦੇ ਮਗਰ ਲਾ ਕੇ ਜਾਂ ਮਨ ਨੂੰ ਆਪਣਾ ਫਰੈਂਡ ਨਹੀਂ, ਜਦੋਂ ਫਰੈਂਡ ਬਣਾ ਲੈਣਾ ਫਿਰ ਤੁਹਾਨੂੰ ਉਹਨੇ ਬਿਲਕੁਲ ਸਹੀ ਰਸਤੇ 'ਤੇ ਲੈ ਜਾਣਾ। ਸੋ ਇਸ ਕਰਕੇ ਸਾਨੂੰ ਪਰਮਾਤਮਾ ਨੂੰ ਪਾਉਣ ਦੇ ਲਈ ਸਾਨੂੰ ਮੈਡੀਟੇਸ਼ਨ ਕਰਨ ਦੀ ਲੋੜ ਹੈ, ਐਂਡ ਦੇਅਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ। ਜਦੋਂ ਜਿਹੜਾ ਬੰਦਾ ਮੈਡੀਟੇਸ਼ਨ ਕਰਦਾ, ਜੇ ਕਹੇ ਵੀ ਚਲੋ ਮੈਂ ਬੁੱਕ ਪੜ੍ਹ ਲੈਣਾ ਅਤੇ ਮੈਂ ਤੀਰਥਾਂ 'ਤੇ ਜਾ ਆਉਣਾ, ਵੀ ਇਹਦਾ ਵੀ ਫਾਇਦਾ, ਸੇਵਾ ਵੀ ਕਰ ਲੈਣੀ ਆ, ਇਹਦਾ ਸਬਸਟੀਚਿਊਟ ਕੋਈ ਨਹੀਂ। ਜੋ ਮੈਡੀਟੇਸ਼ਨ ਨੇ ਤਰੱਕੀ ਕਰਨੀ ਆ, ਜੋ ਮੈਡੀਟੇਸ਼ਨ ਦੇ ਨਾਲ ਫਾਇਦਾ ਹੋਣਾ, ਬਾਕੀ ਚੀਜ਼ਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਹੋਊਗਾ ਥੋੜ੍ਹਾ ਮੋਟਾ, ਮੈਂ ਨਹੀਂ ਕਹਿੰਦਾ ਬਿਲਕੁਲ ਨਹੀਂ ਹੋਣਾ, ਹੋਊਗਾ, ਪਰ ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ। ਜਦੋਂ ਅਸੀਂ ਦਿਨ ਰਾਤ ਉਹਦਾ ਪਾਠ ਕਰਦੇ ਹਾਂ, ਉਹਨੂੰ ਧਿਆਨ ਰੱਖਦੇ ਹਾਂ, ਸਾਡੀ ਹਮੇਸ਼ਾ ਹੁੰਦਾ ਰਾਤ ਨੂੰ ਵੀ ਸਾਨੂੰ ਖਿਆਲ ਉਹਦੇ ਆਉਂਦੇ ਨੇ, ਅਤੇ ਫਿਰ ਇੱਦੂ ਵੱਡੀ ਕੋਈ ਪੂਜਾ ਨਹੀਂ ਹੋ ਸਕਦੀ, ਇੱਦੂ ਵੱਡਾ ਕੋਈ ਤੀਰਥ ਨਹੀਂ ਹੋ ਸਕਦਾ। ਜਿੱਥੇ ਵੀ ਅਸੀਂ ਪੂਜਾ ਕਰਦੇ ਹਾਂ, ਪਾਠ ਕਰਦੇ ਹਾਂ, ਸਾਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਉਹੀ ਸਾਡਾ ਤੀਰਥ ਹੈ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ, ਮਨ ਦੀ ਜਿਹੜੀ ਆਦਤ ਹੈ ਨਾ, ਜਿਸ ਤਰ੍ਹਾਂ ਹੁਣ ਕੀ ਇਹਦੇ ਵਿੱਚ ਨਟਸ਼ਲ ਕੀ ਹੈ, ਮਾਇੰਡ ਕੀ ਹੈ ਸਾਨੂੰ ਪਤਾ ਲੱਗ ਗਿਆ, ਅੰਦਰ ਤਾਕਤ ਹੈ, ਬ੍ਰੇਨ ਅਤੇ ਹਾਰਟ ਇਹ ਅਲੱਗ ਅਲੱਗ ਚੀਜ਼ਾਂ ਨੇ, ਮਾਇੰਡ ਅਤੇ ਸੋਲ ਦਾ ਕੀ ਹੈ, ਸੋਲ ਚੰਗੇ ਪਾਸੇ ਨੂੰ ਜਾਂਦੇ ਆ, ਮਾਇੰਡ ਥੱਲੇ ਪਾਸੇ ਨੂੰ ਲਿਜਾਂਦੀ ਹੈ, ਇਹ ਕੀ ਗੱਲ, ਸਾਰੇ ਗਲਤ ਕੰਮ ਕਰਦਾ, ਕਿਵੇਂ ਕੰਟਰੋਲ ਕਰਾਂਗੇ, ਜ਼ਬਰਦਸਤੀ ਨਹੀਂ ਫਰੈਂਡਸ਼ਿਪ ਆ ਗਏ, ਫਰੈਂਡਸ਼ਿਪ ਕਿਵੇਂ ਪਾਵਾਂਗੇ ਜਦੋਂ ਅਸੀਂ ਮੈਡੀਟੇਸ਼ਨ ਕਰਕੇ ਤੀਸਰੇ ਤਿਲ ਦੇ ਉੱਪਰ ਆ ਜਾਂਗੇ। ਸੋ ਇਹ ਮਾਇੰਡ ਦੇ ਬਾਰੇ ਗੱਲਾਂ ਨੇ, ਤੁਸੀਂ ਮੈਂ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਸੇ ਨੂੰ ਹਰਟ ਨਹੀਂ ਕੀਤਾ, ਕਿਸੇ ਨੂੰ ਕੋਈ ਪਿੰਨ ਪੁਆਉਣ ਨਹੀਂ ਕੀਤਾ, ਪਿੰਨ ਪੁਆਉਣ ਕਰਨ ਦੀ ਕੀ ਲੋੜ ਪੈ ਗਈ ਕਿਸੇ ਨੂੰ। ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਹੜੀ ਉਮਰ ਹੈ ਨਾ, ਉਮਰ ਦਾ ਸਾਨੂੰ ਫਾਇਦਾ ਲੈ ਲੈਣਾ ਚਾਹੀਦਾ। ਜਿਹੜਾ ਬੰਦਾ ਉਮਰ ਦੇ ਕਹਿੰਦਾ ਵੀ ਕੱਲ੍ਹ ਨੂੰ ਕਰਾਂਗੇ, ਪਰਸੋਂ ਕਰਾਂ, ਕੱਲ੍ਹ ਕਰਾਂਗੇ, ਪਰਸੋਂ ਕਰਾਂਗੇ, ਟਾਈਮ ਨਿਕਲ ਜਾਣਾ, ਸਾਡੀ ਹਵਾ ਨਿਕਲ ਜਾਣੀ ਹੈ, ਫਿਰ ਦੇਖੋ ਰਾਮ ਨਾਮ ਸੱਤ ਹੈ, ਹਾਂਜੀ, ਫਿਰ ਸਾਡੇ ਕੋਲ ਪੂੰਜੇ ਪਾ ਦੇਣਾ, ਸਾਨੂੰ ਪੂੰਜੇ ਪਾ ਕੇ ਉਹ ਚਾਰਕ ਲੱਕੜਾਂ ਲੈਣੀਆਂ, ਚਾਰਕ ਬੰਦੇ ਨੇ ਮੁੱਢੇ 'ਤੇ ਚੱਕਣਾ, ਅਤੇ ਸਾਡੀ ਬੋਡੀ ਦੇ ਕੱਪੜੇ ਕੁੱਪੜੇ 'ਚ ਲਾ ਕੇ ਉੱਪਰ ਲੱਕੜਾਂ ਸਿੱਟ ਦੇਣੇ, ਅੱਗ ਲਾ ਦੇਣੀ, ਝਾਕੋ ਥਾਂ ਥਾਂ ਬੈਠੇ, ਕੀ ਕਰੋਗੇ, ਉੱਠ ਵੀ ਨਹੀਂ ਸਕਦੇ, ਕਿਉਂਕਿ ਤੁਹਾਡੀ ਹਿੰਮਤ ਹੀ ਨਹੀਂ, ਪ੍ਰਾਣ ਨਿਕਲ ਗਏ, ਤੁਹਾਡੀ ਆਤਮਾ ਨਿਕਲ ਗਈ ਵਿੱਚੋਂ। ਸੋ ਇਸ ਕਰਕੇ ਮਨ ਦੀ ਹਾਲਤ ਨੂੰ ਸਾਨੂੰ ਸਮਝਣ ਦੀ ਲੋੜ ਹੈ। ਹੁਣ ਨੈਕਸਟ ਵੀਕ ਆਪਾਂ ਗੱਲ ਕਰਾਂਗੇ ਡੈਥ ਦੇ ਉੱਤੇ, ਮੌਤ ਕਿਹਨੂੰ ਕਹਿੰਦੇ ਨੇ, ਮਰਦਾ ਬੰਦਾ ਹਰੇਕ ਨੇ ਮਰਨਾ, ਅਤੇ ਕਿਵੇਂ ਮੌਤ ਦੇ ਉੱਤੇ ਅਸੀਂ ਕਾਬੂ ਪਾਉਣਾ, ਮੌਤ ਕਿਸ ਤਰ੍ਹਾਂ ਦੀ ਆਉਂਦੀ ਹੈ, ਕਿਸ ਤਰ੍ਹਾਂ ਦੀ ਆਉਂਦੀ ਹੈ ਮੌਤ, ਸਾਇੰਟੀਫਿਕ ਜਿਹੜੀ ਹੈ ਸਾਇੰਸ ਤੁਹਾਨੂੰ ਮੌਤ ਨੂੰ ਕੀ ਕਹਿੰਦੇ ਨੇ, ਡਾਕਟਰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਮੌਤ ਕਿਹਨੂੰ ਕਹਿੰਦੇ ਨੇ, ਅਤੇ ਜਿਉਂਦੇ ਜੀ ਮਰਨਾ ਕੀ ਹੁੰਦਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ, ਮਰਤਾ ਮਰਤਾ ਜਗ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿ ਉਹ ਮਰ ਪੂਰਨ ਪਰਮਾਨੰਦ ਪੂਰਨ ਸੰਤੁਸ਼ਟੀ ਕਦੋਂ ਮਿਲੂਗੀ, ਉਹ ਜਿਉਂਦੇ ਜੀ ਮਿਲੂਗੀ, ਅਤੇ ਜੇ ਮਰਨ ਤੋਂ ਬਾਅਦ ਤਾਂ ਕੋਈ ਨਹੀਂ, ਜਿਵੇਂ ਨਾਮਦੇਵ ਨੇ ਕਿਹਾ ਸੀ ਨਾਓ ਐਂਡ ਨੈਵਰ, ਠੀਕ ਹੈ ਨਾ, ਜੇ ਮਰ ਗਏ ਕੋਈ ਅੱਜ ਤੱਕ ਬੰਦਾ ਨਹੀਂ ਆਇਆ ਜਿਹੜਾ ਮਰ ਗਿਆ ਹੋਵੇ ਅਤੇ ਬਾਅਦ 'ਚੋਂ ਦੱਸੇ ਵੀ ਮੈਂ ਤਾਂ ਭਾਈ ਸਾਹਿਬ ਸੱਚਖੰਡ ਪਹੁੰਚ ਗਿਆ, ਜੇ ਮੈਂ ਤਾਂ ਨਰਕਾਂ ਦੇ ਮੇਰੇ ਛਿੱਤਰ ਪੈਂਦੇ ਨੇ, ਕੋਈ ਨਹੀਂ ਦੱਸਦਾ, ਜਿਉਂਦੇ ਜੀ ਕਰ ਲਓਗੇ, ਆਪਣੀ ਅੱਖਾਂ ਨਾਲ ਦੇਖੋਗੇ ਵੀ ਸਵਰਗ ਕੀ ਹੈ, ਨਰਕ ਕੀ ਹੈ, ਰੱਬ ਕੀ ਹੈ, ਪਰਮਾਤਮਾ ਕੀ ਹੈ, ਅਤੇ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਊਗੀ। ਸੋ ਆਪਾਂ ਡੈਥ ਦੇ ਉੱਤੇ ਨੈਕਸਟ ਵੀਕ ਡਿਟੇਲ ਚ ਗੱਲ ਕਰਾਂਗੇ ਸਿੰਪਲ ਤਰੀਕੇ ਨਾਲ, ਕਿਉਂਕਿ ਅਸੀਂ ਬੇਸ਼ੱਕ ਕਿਤਾਬਾਂ ਪੜ੍ਹਦੇ ਹਾਂ ਅਲੱਗ ਅਲੱਗ ਐਗਜ਼ਾਮਪਲਾਂ ਨਾਲ, ਕਿਉਂਕਿ ਮੇਰਾ ਇਹ ਫੀਲਡ ਹੈ, ਹੈ ਨਾ, ਇਹਦੇ ਉੱਤੇ ਹੀ ਮਾਸਟਰਸ ਕੀਤੀ, ਰਿਸਰਚ ਕੀਤੀ, ਪੀ ਐਚ ਡੀ ਕੀਤੀ, ਬੁੱਕ ਲਿਖੀਆਂ। ਸੋ ਮੈਂ ਚਾਹੁੰਦਾ ਵੀ ਜਿੰਨਾ ਕੁ ਜ਼ਿੰਦਗੀ ਦੇ ਚਾਰ ਸਾਹਿਬ ਬਚੇ ਨੇ ਉਹਦਾ ਇੰਨਾ ਕਿਹਾ ਵੀ ਜੋ ਕੁਛ ਅਸੀਂ ਸਮਝ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ। ਹੋ ਸਕਦਾ ਕਿਸੇ ਨੂੰ ਕੋਈ ਫਾਇਦਾ ਹੋ ਜਾਵੇ ਇਹਦੇ ਵਿੱਚ, ਕੋਈ ਮੈਂ ਆਪਣੀ ਦੁਕਾਨਦਾਰੀ ਦਾ ਚਲਾਉਣੀ, ਨਾ ਕੋਈ ਮੈਂ ਆਪਣਾ ਡੇਰਾ ਵਸਾਉਣਾ ਵੀ ਮੇਰੇ ਚਾਰ ਭਗਤ ਹੋ ਜਾਣਗੇ ਅਤੇ ਸੇਵਾ 'ਚ ਪੈਸੇ ਪਾਇਆ ਕਰਨਗੇ, ਅਤੇ ਵੱਡੀਆਂ ਵੱਡੀਆਂ ਆਪਾਂ ਜਹਾਜ਼ਾਂ ਚੜ੍ਹਾਂਗੇ, ਗੱਡੀਆਂ ਲਵਾਂਗੇ, ਇਹੋ ਜਿਹਾ ਕੋਈ ਵਿਚਾਰ ਨਹੀਂ। ਮਾਲਕ ਨੇ ਪਹਿਲਾਂ ਹੀ ਬਹੁਤ ਕੁਛ ਦਿੱਤਾ। ਸੋ ਆਪਣਾ ਕੰਟੈਂਟਮੈਂਟ ਹੋਣੀ ਚਾਹੀਦੀ ਹੈ। ਸਾਧੂ ਸੰਤ ਵੀ ਹੋਏ, ਸਾਧ ਵੀ ਤਾਂ ਉਹੀ ਹੈ ਜਿਹੜਾ ਆਪਣੀ ਹੱਕ ਹਲਾਲ ਦੀ ਕਮਾਈ ਕਰੇ, ਹੈ ਨਾ ਜੀ। ਜਿਹੜਾ ਬੰਦਾ ਹੱਕ ਹਲਾਲ ਦੀ ਕਮਾਈ ਕਰ ਦੂਜਿਆਂ ਦੇ ਉੱਤੇ ਨਿਗਾਹ ਰੱਖਦਾ, ਉਹ ਸਾਧ ਸੰਤ ਕੀ ਉਹ ਬੇਸ਼ੱਕ ਅੱਜ ਦੀ ਦੁਨੀਆਂ 'ਚ ਚੱਲੀ ਜਾਂਦਾ ਕੰਮ, ਆਪਾਂ ਕਿਸ ਤੋਂ ਕੀ ਲੈਣਾ, ਆਪਾਂ ਤਾਂ ਆਪਣੇ ਆਪ ਨੂੰ ਸੁਧਾਰ ਕਰਨਾ। ਸੋ ਮਨ ਨੂੰ ਕੰਟਰੋਲ ਕਰਨਾ। ਨੈਕਸਟ ਵੀਕ ਆਪਾਂ ਮੌਤ ਦੇ ਉੱਪਰ ਗੱਲ ਕਰਾਂਗੇ, ਤੁਹਾਡੇ ਵੀ ਕੋਈ ਵਿਚਾਰ ਹੋਣਗੇ ਮੋਸਟ ਵੈਲਕਮ, ਤੁਸੀਂ ਪੁੱਛ ਲਓ। ਅਤੇ ਨਾਲ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਜਿਹੜਾ ਪ੍ਰੋਗਰਾਮ ਹੈ ਯੂਟਿਊਬ ਦੇ ਉੱਤੇ ਆਉਂਦਾ, ਯੂਟਿਊਬ ਤੁਸੀਂ ਦੇਖਣੀ ਹੋਵੇ ਤੇ ਤੁਸੀਂ ਮੇਰਾ ਨਾਂ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ, ਚਾਹੇ ਗੂਗਲ 'ਚ ਜਾਓ ਚਾਹੇ ਯੂਟਿਊਬ 'ਤੇ ਜਾ ਕੇ, ਜੋ ਨਾਂ ਪਾਓਗੇ ਆਟੋਮੈਟਿਕਲੀ ਯੂਟਿਊਬ ਖੁੱਲ ਜਾਣਗੇ। ਉਹਦੇ ਵਿੱਚ ਜਿੰਨੇ ਵੀ ਮੇਰੇ ਪ੍ਰੋਗਰਾਮ ਕੀਤੇ ਨੇ, ਚਾਹੇ ਉਹ ਮੈਡੀਕਲ ਦੇ ਨੇ, ਪੋਲੀਟੀਸ਼ੀਅਨ ਦੇ ਨਾਲ ਨੇ, ਸਪਿਰਚੁਅਲਿਟੀ ਦੇ ਨੇ, ਉਹ ਤੁਸੀਂ ਦੇਖ ਸਕਦੇ ਹੋ। ਅਤੇ ਜੇ ਫੇਸਬੁੱਕ 'ਤੇ ਜਾਣਾ ਹੋਵੇ ਤਾਂ ਵੀ ਤੁਸੀਂ ਦੇਖ ਸਕਦੇ ਹੋ ਰਵੀ ਗੋਇਲ .ca ਦੇ ਉੱਤੇ। ਜੇ ਵੈਬਸਾਈਟ ਦੇਖਣੀ ਹੋਗੀ ਉਹਦੇ ਵਿੱਚ ਸ਼ੁਰੂ ਤੋਂ ਹੈ ਕਿ ਕਾਲਜ ਕਿੱਥੇ ਪੜ੍ਹੇ ਹਾਂ, ਕਿਵੇਂ ਪੜ੍ਹੇ ਹਾਂ, ਕਿਹੜੇ ਕਿਹੜੇ ਦੋਸਤ ਸੀ, ਕਿਹੜੀਆਂ ਕਿਹੜੀਆਂ ਪਿਕਚਰਾਂ, ਯੂਨੀਵਰਸਿਟੀ 'ਚ ਕਿੱਥੇ ਪੜ੍ਹੇ ਹਾਂ, ਕੀ ਸ਼ਰਾਰਤਾਂ ਕੀਤੀਆਂ, ਸਾਰਾ ਕੁਛ ਹਲਕਾ ਫੁਲਕੇ ਤਰੀਕਿਆਂ ਲਿਖਿਆ। ਕਿਤਾਬ ਲਿਖੀ ਉਹ ਵੀ ਤੁਸੀਂ ਪੜ੍ਹ ਸਕਦੇ ਹੋ, ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ ਇਸ ਪਬਲਿਸ਼ਡ ਇਨ ਅਮੈਰੀਕਾ, ਤੁਸੀਂ ਉਹ ਵੀ ਆਨਲਾਈਨ ਜਾ ਕੇ ਉੱਥੇ ਪੜ੍ਹ ਸਕਦੇ ਹੋ, ਸਿੰਪਲ ਤਰੀਕੇ ਨਾਲ ਲਿਖੀ ਵੀ ਹੈ। ਸੋ ਨੈਕਸਟ ਵੀਕ ਆਪਾਂ ਡੈਥ 'ਤੇ ਕਰਾਂਗੇ ਗੱਲ। ਸੋ ਹੁਣ ਆਪਾਂ ਸੁਣ ਲਈਏ ਗਾਣਾ, ਲਾਸਟ ਗਾਣਾ ਨਹੀਂ ਸ਼ਬਦ ਹੀ ਹੈ। ਸੋ ਮਨ ਦੇ ਉੱਪਰ, ਅਤੇ ਤਦ ਤੱਕ ਲਈ ਫਿਰ ਮੈਨੂੰ ਤੁਸੀਂ ਆਗਿਆ ਦੇ ਦਿਓ, ਸਤਿ ਸ਼੍ਰੀ ਅਕਾਲ, ਅਤੇ ਤੁਸੀਂ ਸੁਣੋ ਗਾਣਾ ਮਨ ਦੇ ਉੱਪਰ। ਹਾਂਜੀ,
Toronto now concludes a full day of broadcasting activities. WTOR is owned and operated by Birach Broadcasting Corporation and operates on an assigned frequency of 770 kilohertz as authorized by the Federal Communications Commission, Washington, D.C. Do join us again in the morning hours when we resume with the sounds of our world in words and in music.